ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ। ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ਼ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਸਮੇਂ ਤੋਂ। ਸਮਾਂ ਹੋ ਗਿਆ 9:02 ਸੁਬਾਹ ਦੇ। ਦਿਨ ਐਤਵਾਰ ਚੜ ਚੁੱਕਾ ਹੈ। 12 ਮਈ 2019 ਅੱਜ ਦੀ ਤਰੀਕ ਹੈ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਵੀਕਐਂਡ ਦੇ ਉੱਤੇ ਦਿਲ ਵਾਲੀ ਗੱਲ ਸੁਣਦੇ ਨੇ, ਕਰਦੇ ਨੇ, ਸਾਡੇ ਨਾਲ ਸਾਂਝਾ ਪਾਉਂਦੇ ਨੇ। ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਜੀ ਆਇਆਂ ਨੂੰ। ਪੌਡਕਾਸਟ ਦੇ ਵਿੱਚ ਵੀ ਅਨੇਕ ਸਰੋਤੇ ਜਿਹੜੇ ਸਾਡੇ ਨਾਲ ਸੁਣਦੇ ਨੇ ਪ੍ਰੋਗਰਾਮ, ਉਨ੍ਹਾਂ ਨੂੰ ਵੀ ਮੈਂ ਜੀ ਆਇਆਂ ਕਹਿੰਦਾ। ਹਾਲਾਂਕਿ ਉਹ ਇਹ ਲਾਈਵ ਪ੍ਰੋਗਰਾਮ ਨਹੀਂ ਸੁਣ ਰਹੇ, ਪਰ ਫਿਰ ਵੀ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ, ਮੈਸੇਜ ਪਾ ਦਿਆ ਕਰੋ ਕਿਤੇ ਕਿਤੇ। ਤੇ ਮੈਸੇਜ ਪਾਉਣ ਦਾ ਜਿਹੜਾ ਤਰੀਕਾ ਹੈ, ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਜਾਂ request@harmanradio.com ਈਮੇਲ ਪਤਾ ਹੈ, ਇਸ ਦੇ ਰਾਹੀਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਭਾਜੀ ਆਣਗੇ ਥੋੜੀ ਦੇਰ ਬਾਅਦ, ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਮਸਲੇ ਤੇ। ਅੱਜ ਇੱਕ ਸਪੈਸ਼ਲ ਦਿਨ ਵੀ ਹੈ ਉਹਨਾਂ ਵਾਸਤੇ, ਉਹ ਵੀ ਆਪਾਂ ਸਾਂਝ ਪਾਵਾਂਗੇ। ਇਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ, ਮੌਸਮ ਦੀ ਜਾਣਕਾਰੀ, ਵਿਚਾਰਾਂ, ਹੋਰ ਬਹੁਤ ਕੁਝ। ਸੋ ਪ੍ਰੋਗਰਾਮ ਦੇ ਵਿੱਚ ਸੱਜਣ ਜੁੜ ਰਹੇ ਨੇ, ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਸੋ ਵਿਚਾਰ ਆਪਾਂ ਕਰਨੀ ਆ, ਵਿਚਾਰ ਦੇ ਵਿੱਚ ਅੱਜ ਆਪਾਂ ਜਿਹੜਾ ਇੱਕ ਟੌਪਿਕ ਚੁਣਿਆ, ਇੱਕ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜੇ ਹੋਰ ਵਿਚਾਰ ਸਾਂਝੇ ਕਰਾਂਗੇ। ਕਿਤਾਬ ਹੈ ਜੀ ਨਰਿੰਦਰ ਸਿੰਘ ਕਪੂਰ ਦੀ ਦਰ ਦਰਵਾਜ਼ੇ। ਕਿਤਾਬਾਂ ਪੜ੍ਹਿਆ ਕਰੋ ਜੀ ਵਿਹਲੇ ਟਾਈਮ ਦੇ ਵਿੱਚ, ਤੇ ਕਿਉਂਕਿ ਅਕਸਰ ਦੇਖਣ ਚ ਆਇਆ ਕਿ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਜੋ ਪੜ੍ਹਾਈ ਨਹੀਂ ਹੁੰਦੀ, ਜੇ ਆਪਾਂ ਕਹੀਏ ਕਿ ਉੱਥੇ ਆਪਾਂ ਵਿਚਾਰ ਪੜ੍ਹ ਲੈਣੇ ਆ ਜਾਂ ਨਹੀਂ, ਉਹ ਇੱਕ ਐਂਟਰਟੇਨਮੈਂਟ ਦੇ ਤੌਰ ਤੇ ਆਪਾਂ ਲੈਂਦੇ ਹਾਂ, ਪਰ ਜਦੋਂ ਆਪਾਂ ਕਿਤਾਬ ਚੱਕ ਕੇ ਬੈਠ ਕੇ ਧਾਰ ਕੇ ਪੜ੍ਹਦੇ ਹਾਂ ਤਾਂ ਫਿਰ ਉਹ ਸਾਡੀ ਬੁੱਧੀ, ਸਾਡੀ ਮੈਮਰੀ ਜਿਹੜੀ ਖੁੱਲਦੀ ਹੈ ਤੇ ਉਹਦੇ ਵਿੱਚ ਸਮਾਉਂਦੀ ਹੈ। ਸੋ ਇਸ ਕਿਤਾਬ ਦੇ ਵਿੱਚ ਇੱਕ ਬਹੁਤ ਸੋਹਣਾ ਉਹਨਾਂ ਨੇ ਵਾਕਿਆ ਲਿਖਿਆ, ਤੇ ਉਹ ਵਾਕਿਆ ਜਿਹੜਾ ਹੈ ਉਹ ਰੱਬ ਦੇ ਨਾਲ ਸੰਬੰਧਿਤ ਹੈ। ਇਹ ਸਾਡੇ ਨਾਲ ਵੀ ਇੱਦਾਂ ਹੀ ਹੁੰਦੀ ਹੈ। ਅਸੀਂ ਵੀ ਜਦੋਂ ਭੋਲੇ ਪਾਏ ਜਾਂ ਆਪਣੇ ਭੋਲੇਪਣ ਦੇ ਵਿੱਚ ਕਈ ਵਾਰੀ ਇੱਦਾਂ ਦੇ ਸਵਾਲ ਕਰ ਬੈਠਦੇ ਹਾਂ ਜਿਹੜੇ ਸਾਨੂੰ ਪਤਾ ਨਹੀਂ ਹੁੰਦੇ ਪਰ ਬੜੇ ਸਿੰਪਲ ਹੁੰਦੇ ਆ। ਉਹ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਬੱਚੇ ਨੇ ਰੱਬ ਨੂੰ ਚਿੱਠੀ ਲਿਖੀ, ਤੇ ਚਿੱਠੀ ਇਸ ਤਰ੍ਹਾਂ ਸੀ। ਰੱਬ ਜੀ, ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਕੌਣ ਬਣਾਉਂਦਾ ਹੈ? ਸਵਾਲ ਹੈ ਇਹਦੇ ਵਿੱਚ। ਲੱਗਦਾ ਹੈ ਤੁਹਾਨੂੰ ਠੀਕ ਕੰਮ ਕਰਨਾ ਨਹੀਂ ਆਉਂਦਾ। ਤੁਸੀਂ ਹਾਥੀ ਨੂੰ ਬਣਾਇਆ ਹੀ ਇਵੇਂ ਸੀ ਜਾਂ ਬਣਾਉਣ ਵਿੱਚ ਕੋਈ ਗਲਤੀ ਹੋ ਗਈ ਸੀ? ਤੁਸੀਂ ਪਹਿਲਾਂ ਲੋਕਾਂ ਨੂੰ ਮਾਰਦੇ ਹੋ, ਫਿਰ ਹੋਰਾਂ ਨੂੰ ਜਨਮ ਦਿੰਦੇ ਹੋ। ਤੁਸੀਂ ਆਪਣਾ ਕੰਮ ਇਤਨਾ ਗੁੰਝਲਦਾਰ ਕਿਉਂ ਬਣਾਇਆ ਹੋਇਆ? ਤੁਸੀਂ ਜਿਉਂਦਿਆਂ ਨੂੰ ਜਿਉਂਦੇ ਹੀ ਕਿਉਂ ਨਹੀਂ ਰੱਖ ਲੈਂਦੇ? ਮੈਨੂੰ ਛੋਟਾ ਭਰਾ ਦੇਣ ਲਈ ਧੰਨਵਾਦ, ਪਰ ਮੈਂ ਅਰਦਾਸ ਤਾਂ ਛੋਟੇ ਜਿਹੇ ਕਤੂਰੇ ਵਾਸਤੇ ਕੀਤੀ ਸੀ। ਜੇ ਤੁਸੀਂ ਮੈਨੂੰ ਗੁਰਦੁਆਰੇ ਮਿਲਣ ਆਓ ਤਾਂ ਮੈਂ ਤੁਹਾਨੂੰ ਆਪਣੇ ਨਵੇਂ ਕੱਪੜੇ ਵਿਖਾਵਾਂਗਾ। ਸਾਨੂੰ ਸਕੂਲ ਵਿੱਚ ਦੱਸਿਆ ਗਿਆ ਹੈ ਕਿ ਬਲਬ ਰਾਹੀਂ ਰੋਸ਼ਨੀ ਐਡੀਸਨ ਨੇ ਉਪਜਾਈ ਸੀ, ਪਰ ਗੁਰਦੁਆਰੇ ਵਿੱਚ ਦੱਸਦੇ ਹਨ ਕਿ ਇਹ ਸਭ ਕੁਝ ਤੁਸੀਂ ਕਰਦੇ ਹੋ। ਮੈਨੂੰ ਲੱਗਦਾ ਹੈ ਐਡੀਸਨ ਨੇ ਤੁਹਾਡਾ ਵਿਚਾਰ ਚੁਰਾ ਲਿਆ ਹੋਵੇਗਾ। ਤੁਸੀਂ ਛੁੱਟੀ ਵਾਲੇ ਦਿਨ ਕੀ ਕਰਦੇ ਹੋ? ਤੁਹਾਨੂੰ ਕਿਵੇਂ ਪਤਾ ਲੱਗਿਆ ਹੈ ਕਿ ਤੁਸੀਂ ਰੱਬ ਹੋ? ਕਿਸੇ ਨੇ ਤੁਹਾਨੂੰ ਦੱਸਿਆ ਸੀ ਜਾਂ ਤੁਸੀਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ? ਤੁਸੀਂ ਕਿਸੇ ਨੂੰ ਦਿਸਦੇ ਨਹੀਂ, ਤੁਸੀਂ ਡਰਦੇ ਹੋ ਕਿ ਇਹ ਤੁਹਾਡੀ ਚਲਾਕੀ ਹੈ। ਹੁਣ ਕੁਝ ਦੇਣ ਵੇਲੇ ਗਲਤੀ ਨਾ ਕਰਨਾ, ਹੁਣ ਮੈਨੂੰ ਭਰਾ ਨਾ ਦੇਣਾ, ਇੱਕ ਕਤੂਰਾ ਹੀ ਦੇਣਾ। ਚਿੱਠੀ ਬਹੁਤ ਸੋਹਣੀ ਲਿਖੀ ਹੈ ਬੱਚੇ ਨੇ ਰੱਬ ਨੂੰ, ਪਰ ਇਹ ਜਿਹੜੀ ਚਿੱਠੀ ਹੈ ਇਹ ਇੱਕ ਬੱਚੇ ਦੇ ਮੂੰਹੋਂ ਹੀ ਜੱਚਦੀ ਹੈ। ਪਰ ਜੇ ਆਪਾਂ ਸੋਝੀ ਪਾ ਕੇ ਵੀ ਇਹੋ ਜਿਹੀਆਂ ਗੱਲਾਂ ਕਰਾਂਗੇ ਤਾਂ ਫਿਰ ਸਾਨੂੰ ਵੀ ਫਿਰ ਲੋਕ ਬੱਚੇ ਕਹਿਣਗੇ, ਬਚਕਾਨਾ ਹਰਕਤਾਂ ਕਰਦੇ ਨੇ। ਅਸਲ ਦੇ ਵਿੱਚ ਅਸੀਂ ਬੜੇ ਪੜ੍ਹ ਲਿਖ ਜਾਂਦੇ ਹਾਂ, ਬੜੇ ਆਪਣੇ ਕੰਮ ਕਾਰ ਕਰਦੇ ਹਾਂ, ਬੜੇ ਪ੍ਰਫੁੱਲਤ ਹੁੰਦੇ ਹਾਂ, ਪਰ ਜਦੋਂ ਅਸੀਂ ਰੂਹਾਨੀਅਤ ਅਧਿਆਤਮਕ ਆਪਣੇ ਸੈਲਫ ਸਟੱਡੀ ਵੱਲ ਆਉਂਦੇ ਹਾਂ ਤਾਂ ਅਸੀਂ ਸ਼ਾਇਦ ਇਸ ਬੱਚੇ ਨਾਲੋਂ ਵੀ ਬਹੁਤ ਪਿੱਛੇ ਰਹੇ ਹੁੰਦੇ ਹਾਂ, ਪਤਾ ਹੀ ਨਹੀਂ ਹੁੰਦਾ ਇਹਨਾਂ ਕੌਨਸੈਪਟਸ ਦਾ। ਤੇ ਫਿਰ ਅਸੀਂ ਉੱਥੇ ਖੜ ਕੇ ਆਰਗਿਊ ਕਰਦੇ ਹਾਂ, ਫਿਰ ਅਸੀਂ ਆਪਣੀ ਜਿਹੜੀ ਪੜ੍ਹਾਈ ਹੈ ਦੁਨਿਆਵੀ ਮਟੀਰੀਅਲਿਸਟਿਕ ਪੜ੍ਹਾਈ ਹੈ ਉਸ ਨੂੰ ਵੱਡੀ ਸਮਝਦੇ ਹਾਂ ਤੇ ਆਪਣੇ ਆਪ ਨੂੰ ਸਟੱਡੀ ਕਰਨਾ ਜਿਹੜਾ ਆ ਉਹ ਅਸੀਂ ਛੋਟਾ ਸਮਝ ਲੈਂਦੇ ਹਾਂ। ਤੇ ਹੁਣ ਕਹਿੰਦੇ ਵੀ ਗੁਰਦੁਆਰੇ ਆਉਣਾ ਆ ਤੇ ਮੈਂ ਤੁਹਾਨੂੰ ਆਪਣੇ ਨਵੇਂ ਕੱਪੜੇ ਦਿਖਾਉਣੇ ਆ ਰੱਬ ਜੀ। ਉਹਨਾਂ ਨੂੰ ਬੱਚੇ ਨੂੰ ਇੱਦਾਂ ਲੱਗਦਾ ਕਿ ਗੁਰੂ ਘਰ ਜਿਹੜੀ ਆ ਰੂਹਾਨੀਅਤ ਦੀ ਗੱਲ ਹੁੰਦੀ ਆ, ਰੱਬ ਦੀ ਗੱਲ ਹੁੰਦੀ ਆ, ਅਸੀਂ ਗੁਰੂ ਘਰ ਦੇ ਵਿੱਚ ਹੀ ਹੁੰਦੀ ਆ, ਬਾਹਰ ਨਹੀਂ ਹੁੰਦੀ। ਤੇ ਮੈਂ ਇੱਕ ਤੁਹਾਡੇ ਨਾਲ ਸ਼ਬਦ ਸਾਂਝਾ ਕਰ ਰਿਹਾ, ਸਾਂਝੀ ਵਾਲਤਾ ਦਾ, ਤੇ ਸਤਿਗੁਰੂ ਨੂੰ ਪੁੱਛਣ ਦਾ, ਰੱਬ ਨੂੰ ਪੁੱਛਣ ਦਾ, ਪਰਮਾਤਮਾ ਨੂੰ ਪੁੱਛਣ ਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਗ 561 ਦੇ ਉੱਤੇ ਦਰਜ ਹੈ ਵਡਹੰਸ ਰਾਗ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਤਰਸਨ ਪਾਵਾਂ। ਮੇਰੇ ਮਨ ਦੇ ਵਿੱਚ ਬਹੁਤ ਵੱਡੀ ਆਸ ਹੈ ਹੇ ਪਰਮਾਤਮਾ ਕਿ ਮੈਂ ਦਰਸ਼ਨ ਤੇਰੇ ਕਿੱਦਾਂ ਪਾਵਾਂ। ਇਹ ਵੀ ਉਹ ਬੱਚੇ ਵਾਲੀ ਹਾਲਤ ਬਣੀ ਹੋਈ ਹੈ। ਹਉ ਜਾਏ ਪੁੱਛਾਂ ਆਪਣੇ ਸਤਿਗੁਰੇ, ਗੁਰ ਪੁੱਛ ਮਨ ਮੁਗਧ ਸਮਝਾਵਾਂ। ਕਹਿੰਦੇ ਕਿ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ ਸੱਚੇ ਗੁਰੂ ਨੂੰ ਜਾ ਕੇ ਪੁੱਛਾਂ, ਗੁਰੂ ਨੂੰ ਪੁੱਛ ਕੇ ਆਪਣਾ ਜਿਹੜਾ ਮਨ ਹੈ ਮੇਰਾ ਮੂਰਖ ਮਨ ਮੁਗਧ, ਜਿੱਦਾਂ ਬੱਚਿਆਂ ਦਾ ਕਈ ਵਾਰੀ ਹੁੰਦਾ ਨਾ ਮੁਗਧ ਹੁੰਦੇ ਨੇ, ਉਹਨਾਂ ਨੂੰ ਬਹੁਤਾ ਹੇਰ ਫੇਰ ਨਹੀਂ ਆਉਂਦਾ। ਹਉ ਜਾਏ ਪੁੱਛਾਂ ਆਪਣੇ ਸਤਿਗੁਰੇ, ਗੁਰ ਪੁੱਛ ਮਨ ਮੁਗਧ ਸਮਝਾਵਾਂ, ਭੂਲਾ ਮਨ ਸਮਝੇ ਗੁਰ ਸਬਦੀ, ਹਰ ਹਰ ਸਦਾ ਧਿਆਏ। ਹੁਣ ਕਹਿੰਦੇ ਜਿਹੜਾ ਮੇਰਾ ਮਨ ਭੁੱਲਿਆ ਹੋਇਆ ਸੀ ਜਾਂ ਮੈਂ ਸਤਿਗੁਰੂ ਨੂੰ ਜਾ ਕੇ ਪੁੱਛਿਆ ਤਾਂ ਮੇਰਾ ਮਨ ਜਿਹੜਾ ਨਾ ਫਿਰ ਗੁਰੂ ਦੇ ਸ਼ਬਦ, ਗੁਰੂ ਨੇ ਜਦੋਂ ਮੈਨੂੰ ਸ਼ਬਦ ਸੁਣਾਇਆ ਤਾਂ ਮੇਰਾ ਮਨ ਫੇਰ ਸਮਝਿਆ। ਉਹਨੇ ਮੈਨੂੰ ਟੀਚ ਕੀਤਾ, ਉਹਨੇ ਮੈਨੂੰ ਐਜੂਕੇਟ ਕੀਤਾ ਗੁਰੂ ਸ਼ਬਦ ਦੇ ਰਾਹੀਂ, ਉਹ ਗੁਰੂ ਦਾ ਸ਼ਬਦ ਸੀਗਾ। ਫੇਰ ਮੈਨੂੰ ਪਤਾ ਲੱਗਾ ਕਿ ਕੀ ਕਰਨਾ, ਫਿਰ ਮੈਂ ਉਦੋਂ ਤੋਂ ਹਮੇਸ਼ਾ ਹੀ ਪਰਮਾਤਮਾ ਨੂੰ ਧਿਆਨ ਲੱਗ ਪਿਆ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿੱਤ ਲਾਏ। ਕਹਿੰਦੇ ਨੇ ਕਿ ਭੂਲਾ ਮਨ ਸਮਝ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿੱਤ ਲਾਏ। ਉਹ ਗੁਰੂ ਨੂੰ ਮਿਲਣਾ ਵੀ ਪਰਮਾਤਮਾ ਦੀ ਹੀ ਇੱਕ ਮਿਹਰ ਸੀ, ਉਹਦਾ ਹੀ ਭਾਣੇ ਦੇ ਵਿੱਚ ਵਰਤ ਰਿਹਾ ਸੀ। ਨਹੀਂ ਤਾਂ ਤੁਸੀਂ ਦੇਖੋ ਸੱਜਣੋ ਮਿੱਤਰੋ, ਕਿ ਆਪਾਂ ਗੁਰਦੁਆਰੇ ਜਾਂਦੇ ਹਾਂ ਪਰ ਫਿਰ ਵੀ ਉੱਥੋਂ ਸ਼ਬਦ ਨਹੀਂ ਲੈ ਕੇ ਆਉਂਦੇ। ਕੀ ਲੈ ਕੇ ਆਉਂਦੇ? ਉੱਥੋਂ ਆਪਾਂ ਸੂਟਾਂ ਦੇ ਡਿਜ਼ਾਈਨ, ਪੱਗਾਂ ਦੇ ਰੰਗ, ਲੰਗਰ ਦੀ ਰੈਸਪੀ, ਅੱਜ ਕਿੱਦਾਂ ਸਬਜ਼ੀ ਬਣੀ ਸੀ, ਜਾਂ ਨਿੰਦਿਆ ਜਾਂ ਚੁਗਲੀ ਜਾਂ ਕਿਸੇ ਦੇ ਘਰ ਦੀ ਲੜਾਈ, ਆਪਾਂ ਇਹ ਲੈ ਕੇ ਆਉਂਦੇ ਹਾਂ ਗੁਰੂ ਘਰਾਂ ਤੋਂ, ਹੈ ਨਾ। ਜਾ ਕੇ ਕੋਸ਼ਿਸ਼ ਚਾਹੀਦੀ ਹੈ ਸਾਡੀ ਸ਼ਬਦ ਲੈ ਕੇ ਆਉਣ ਦੀ, ਕਿਉਂਕਿ ਗੁਰੂ ਸਾਹਿਬ ਸਿੱਧੇ ਹੀ ਕਹਿੰਦੇ ਨੇ ਹਉ ਜਾਏ ਪੁੱਛਾਂ ਆਪਣੇ ਸਤਿਗੁਰੇ। ਹੁਣ ਉੱਥੇ ਜਾ ਕੇ ਪੁੱਛਣਾ ਹੈ ਮੇਰੇ ਮਨ ਦੀ ਜਿਹੜੀ ਹੈਗੀ ਹੈ ਵੀ ਮੈਂ ਕਿੱਦਾਂ ਦਰਸ਼ਨ ਪਾਵਾਂ। ਟਾਰਗੇਟ ਕੀ ਹੈ? ਦਰਸ਼ਨ ਪਾਉਣ ਦਾ। ਤੇ ਮਨ ਕਿੱਦਾਂ ਸਮਝਦਾ ਆ? ਭੂਲਾ ਮਨ ਸਮਝੇ ਗੁਰ ਸਬਦੀ। ਤੇ ਇਹੀ ਉੱਥੇ ਇੱਕ ਹੱਟੀ ਹੈ ਗੁਰਦੁਆਰਾ ਜਿੱਥੇ ਦਰਸ਼ਨ ਪਾਉਣ ਦਾ ਸੌਦਾ ਮਿਲਦਾ ਹੈ, ਉੱਥੇ ਸ਼ਬਦ ਮਿਲਦਾ, ਸਤਿਗੁਰੂ ਉੱਥੇ ਬੈਠਾ ਸਾਡਾ। ਸੋ ਉਸ ਹੱਟ ਦੇ ਉੱਤੋਂ ਨਾਮ ਦੀ ਕਮਾਈ ਕਰਨੀ ਹੈ ਆਪਾਂ। ਬਾਕੀ ਸੂਟਾਂ ਦੇ ਡਿਜ਼ਾਈਨ ਤਾਂ ਸ਼ੋਪਾਂ ਦੇ ਵਿੱਚ ਬਹੁਤ ਨੇ, ਉੱਥੇ ਜਾਣਾ ਚਾਹੀਦਾ ਸਾਨੂੰ, ਦੁਕਾਨਾਂ ਤੇ ਜਾਣਾ ਚਾਹੀਦਾ। ਤੇ ਨਿੰਦਿਆ ਚੁਗਲੀ ਕਰਨੀ ਹੈ ਤਾਂ ਵੈਸੇ ਹੀ ਫੋਨ ਕਰਕੇ ਆਪਾਂ ਕਰ ਲੈਣੀ ਚਾਹੀਦੀ ਆ। ਤੇ ਗੁਰਦੁਆਰੇ ਜਾ ਕੇ ਕੰਮ ਕਿਉਂ ਕਰਨੇ ਨੇ? ਗੁਰਦੁਆਰੇ ਸੇਵਾ ਕਰਨੀ ਆ, ਗੁਰਦਰਸ਼ਨ ਪਾਉਣ ਦੀ ਆਪਾਂ ਤਾਂਗ ਰੱਖਣੀ ਆਪਣੇ ਮਨ ਦੇ ਵਿੱਚ। ਸੋ ਇਹ ਸੀ ਅੱਜ ਦਾ ਸ਼ਬਦ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਵੈਸੇ ਅੱਜ ਕੱਲ ਕਈ ਲੋਕ ਜਿਹੜੇ ਨੇ ਉਹ ਫੇਸਬੁੱਕ ਤੇ ਵੀ ਰੱਬ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸੋਸ਼ਲ ਮੀਡੀਆ ਤੇ ਵੀ। ਹਰ ਤਾਂ ਦੇਖੋ ਤੁਸੀਂ ਤੇ ਮਤਲਬ ਕੋਈ ਵੀ ਬੰਦਾ ਕੋਈ ਸੇਵਾ ਕਰ ਰਿਹਾ ਉਹ ਵੀ ਫੇਸਬੁੱਕ ਤੇ ਚੱਲ ਰਿਹਾ ਕੰਮ, ਤੇ ਬੈਂਸਾਂ ਵੱਡੀਆਂ ਵੱਡੀਆਂ ਚੱਲ ਰਹੀਆਂ ਨੇ ਤੇ ਰੱਬ ਦੀ ਗੋਸ਼ਟਾਂ ਚੱਲ ਰਹੀਆਂ ਨੇ ਤੇ ਬੜਾ ਕੁਛ ਚੱਲ ਰਿਹਾ ਤੇ ਕਿੰਨਾ ਕੁ ਸਾਰਥਕ ਹੈ ਮੈਨੂੰ ਨਹੀਂ ਲੱਗਦਾ, ਮਤਲਬ ਵੀ ਇਹ ਕੋਈ ਬਹੁਤੀ ਵਧੀਆ ਗੱਲ ਹੈ। ਤੇ ਖੈਰ ਰੱਬ ਤੋਂ ਜਿਹੜੀ ਗੋਸ਼ਟ ਹੈ ਨਾ ਉਹ ਮੰਗੀ ਜਾਂਦੀ ਹੈ ਕਿ ਰੱਬ ਪਰਮਾਤਮਾ ਦੀ ਗੋਸ਼ਟ ਹੋਵੇ, ਉਹਦੇ ਵਿੱਚ ਰੱਬ ਦਾ ਨਾਮ ਹੋਵੇ। ਚਲੋ ਗੀਤ ਸੁਣਦੇ ਹਾਂ ਜੀ, ਪੰਮੇ ਦੁੰਮੇਵਾਲ ਦਾ ਫੇਸਬੁੱਕ ਉੱਤੇ ਰੱਬ।
ਗਾਕ ਲੋਹੇ ਦੇ ਨੇ ਲੱਖਾਂ ਬਾਜ਼ਾਰ ਅੰਦਰ, ਗਾਕ ਹੀਰਿਆਂ ਦੇ ਹੁੰਦੇ ਨੇ ਘੱਟ ਸੱਜਣਾ, ਮੁਰੀਦ ਸੱਚ ਨੀ ਵਿਕਦਾ ਹੱਟੀਆਂ ਤੇ ਪਰ ਝੂਠ ਤੇ ਵਿਕ ਜਾਏ ਝੱਟ ਸੱਜਣਾ, ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ, ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ, ਬਾਬੇ ਨਾਨਕ ਦੀ ਸੱਚੀ ਸੀ ਹੱਕ ਸੱਜਣਾ।
ਫੇਸਬੁੱਕ ਦੀ ਨਾ ਪੈਂਦੀ ਲੋੜ ਰੱਬ ਨੂੰ। ਸਤੀ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੁਹਾਡਾ ਗਲਾ ਠੀਕ ਹੋ ਗਿਆ? ਪਿਆ ਫਰਕ ਜਸ਼ੰਦਾ ਦੇ ਨਾਲ? ਖੈਰ ਖਿਆਲ ਰੱਖਿਓ। ਯੋਗੀ, ਕੀ ਹਾਲ ਚਾਲ ਹੈ ਬਾਈ ਜੀ? ਠੀਕ ਠਾਕ ਹੋ? ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤੂੰ ਤੇਰੀ ਗੁਰੂ ਘਰ ਦੀ ਦੇਹੜੀ ਫਿਰ ਮੈਂ ਮੇਰੀ, ਮਿੰਟੂ ਬਰਾੜ ਨੇ ਲਿਖਿਆ ਸੀ ਜੀ। ਤੇ ਕੋਈ ਨੀ, ਆ ਜਾਣਾ ਮਿੰਟੂ ਭਾਜੀ ਨੇ ਤੇ ਆਪਾਂ ਉਹਨਾਂ ਤੋਂ ਗੱਲਾਂ ਬਾਤਾਂ ਸੁਣਦੇ ਆਂ। ਜਗਤਾਰ ਭਾਜੀ ਸਾਡੇ ਨਾਲ ਸ਼ਾਮਲ ਹੋਏ ਨੇ ਹਾਂਗਕਾਂਗ ਤੋਂ, ਤੇ ਫੋਟੋ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ ਉਹਨਾਂ ਨੇ ਕਿ ਜੇ ਇਨਸਾਨ ਆਪਣੇ ਜੀਵਨ ਨੂੰ ਟਾਣੀ ਤੇ ਲਮਕਦੇ ਪਾਣੀ ਦੇ ਤੁਪਕੇ ਵਾਂਗ ਸਮਝੇ, ਇਨਸਾਨ ਦੀ ਭੱਜ ਦੌੜ ਖਤਮ ਹੋ ਸਕਦੀ ਆ। ਪਾਣੀ ਦਾ ਬੁਲਬੁਲਾ, ਬਿਲਕੁਲ। ਜੇ ਇਨਸਾਨ ਆਪਣੇ ਜੀਵਨ ਨੂੰ ਟਾਣੀ ਤੇ ਲਮਕਦੇ ਪਾਣੀ ਦੇ ਤੁਪਕੇ ਵਾਂਗ ਸਮਝ ਲਵੇ, ਇਨਸਾਨ ਦੀ ਭੱਜ ਦੌੜ ਖਤਮ ਹੋ ਸਕਦੀ ਆ। ਸ਼ੁਭ ਸਵੇਰ ਦੋਸਤੋ, ਬਿਲਕੁਲ ਸ਼ੁਭ ਸਵੇਰ। ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ? ਗੌਰਵ ਸ਼ਰਮਾ ਜੀ, ਹਾਂਜੀ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੁਹਾਡਾ ਮੈਸੇਜ ਪੜਾਂਗਾ ਮੈਂ ਆਲਣ ਦੇ ਭਾਜੀ ਨੂੰ। ਤੇ ਪੂਰੀਆਂ ਖੁੱਲ ਕੇ ਅੱਜ ਗੱਲਾਂ ਕਰਾਂਗੇ ਉਸ ਟੌਪਿਕ ਬਾਰੇ, ਪਰ ਮੈਂ ਤੁਹਾਡਾ ਮੈਸੇਜ ਉਦੋਂ ਹੀ ਪੜਾਂਗਾ। ਰੀਸ਼ ਅਰੋੜਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਕਹਿੰਦੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ। ਤੇ ਕਹਿੰਦੇ ਕਿ ਸਾਰੇ ਮਿਲ ਕੇ ਅਰਦਾਸ ਬੇਨਤੀ ਕਰੋ ਕਿ ਹਰਮਨ ਪਰਿਵਾਰ ਦੇ ਮੈਂਬਰ ਬੌਬੀ ਭੈਣ ਦੀ ਹੈਲਥ ਠੀਕ ਕਰਾ, ਕਈ ਦਿਨਾਂ ਤੋਂ ਫਰਾਈਡੇ ਨੂੰ ਮਿਸ ਚੱਲ ਰਿਹਾ ਜੀ, ਤੇ ਚੜ੍ਹਦੀ ਕਲਾ ਵਿਚ ਰਹੋ ਤੇ ਆਸ ਕਰਦੇ ਹਾਂ ਕਿ ਬਿੱਲੀਆਂ ਕਬੂਤਰ ਵੀ ਚਲੇ ਗਏ ਹੋਣਗੇ। ਬੌਬੀ ਜਰਾ ਦੱਸਿਓ ਹਾਲ ਚਾਲ ਠੀਕ, ਪਹਿਲਾਂ ਆਪਣਾ ਦਿਓ ਆਪਣੀ ਖਬਰ, ਸਾਡੇ ਸਰੋਤੇ ਵੀ ਹਰੀਸ਼ ਭਾਜੀ ਪੁੱਛਦੇ ਨੇ, ਬਾਕੀ ਅਸੀਂ ਵੀ ਪੁੱਛਦੇ ਹਾਂ, ਤੇ ਮੈਸੇਜ ਪਾ ਕੇ ਤੁਸੀਂ ਸਾਨੂੰ ਖਬਰ ਦਿਓ ਤੇ ਨਾਲੇ ਦੱਸਿਓ ਕਿ ਉਹ ਕਬੂਤਰਾਂ ਵਾਲਾ ਹੱਲ ਹੋ ਗਿਆ ਕਿ ਨਹੀਂ ਹੋ ਗਿਆ ਜਿਹੜਾ ਮਸਲਾ ਸੀ ਪਿਛਲੇ ਹਫ਼ਤੇ। ਚਲੋ, ਹਰਿੰਦਰ ਸਿੰਘ ਸਿਵੀਆ ਜੀ ਡੰਡਨੋਂਗ ਤੋਂ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ। ਸੁਖਵਿੰਦਰ ਸੌਂਤ ਭਾਜੀ ਵੀ ਆ ਗਏ ਨੇ ਪ੍ਰੋਗਰਾਮ ਚੋਂ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਇਕਰ ਜ਼ਿਲ ਤੋਂ ਤਾਂ ਠੀਕ ਹੈ। ਗਾਣਾ ਲਾਉਣਾ, ਗਾਣਾ ਮੈਂ ਇੱਕ ਹੋਰ ਵੈਸੇ ਚੁਣਿਆ ਹੋਇਆ ਮਿੰਟੂ ਭਾਜੀ ਲਈ, ਗੌਰਵ ਸ਼ਰਮਾ ਜੀ, ਉਹ ਵੀ ਤੁਹਾਨੂੰ ਪਸੰਦ ਆਏਗਾ। ਤਾਂ ਚਲੋ, ਹਰਿੰਦਰ ਸਿਵੀਆ ਹੁਣੀ ਕੁਛ ਤਸਵੀਰਾਂ ਭੇਜ ਰਹੇ ਨੇ ਤੇ ਇਹ ਵੀ ਮੈਂ ਸਾਂਝੀਆਂ ਕਰਾਂਗਾ। ਇਹ ਖੇਡ ਰਹੇ ਨੇ ਬੱਚੇ, ਮੇਰਾ ਖਿਆਲ AFL ਦੀ ਤਿਆਰੀ ਚੱਲ ਰਹੀ ਹੈ ਤੇ ਮੈਂ ਕਰਦਾ ਸ਼ੇਅਰ, ਗਰਾਊਂਡਾਂ ਦੇ ਵਿੱਚ ਗਏ ਹੋਏ ਨੇ, ਵਧੀਆ ਗੱਲ ਹੈ। ਦਲਜੀਤ ਢਿੱਲੋਂ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਉਹ ਵਿਚਾਰ ਸਾਂਝਾ ਕਰ ਰਹੇ। ਕਹਿੰਦੇ ਜ਼ਿੰਦਗੀ ਮੈਂ ਦੋ ਲੋਗੋਂ ਕਾ ਬਹੁਤ ਖਿਆਲ ਰੱਖਣਾ, ਵੋ ਪਹਿਲਾ ਵੋ ਜਿਸਨੇ ਤੁਮਾਰੀ ਜੀਤ ਕੇ ਲੀਏ ਸਭ ਕੁਛ ਹਾਰਾ ਹੋ, ਬਾਪ ਦੋ ਵੋ ਜਿਸਕੀ ਦੁਆਓਂ ਸੇ ਤੁਮਨੇ ਸਭ ਕੁਛ ਜੀਤਾ ਹੋ, ਮਾਂ। ਕਿਆ ਬਾਤ ਹੈ! ਅੱਜ ਵੈਸੇ ਮਦਰਸ ਡੇ ਵੀ ਆ, ਸਾਰੀਆਂ ਮਾਵਾਂ ਨੂੰ ਮੁਬਾਰਕਾਂ। ਤੇ ਆਓ ਆਪਾਂ ਜਗਤ ਮਾਂ ਮਾਤਾ ਗੁਜਰੀ ਨੂੰ ਸਮਰਪਿਤ ਕਰੀਏ ਪ੍ਰੋਗਰਾਮ, ਸਾਂਝੀ ਮਾਂ ਹੈ ਸਾਡੀ। ਕੱਲ ਵੀ ਕਿਹਾ ਸੀ ਕਿ ਇੱਕ ਸਾਡੇ ਦੁਨਿਆਵੀ ਮਾਂ ਬਾਪ ਨੇ, ਉਨ੍ਹਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ, ਉਨ੍ਹਾਂ ਨੂੰ ਵੀ ਹਮੇਸ਼ਾ ਨਾਲ ਹੀ ਰਹੀਦਾ, ਪਰ ਇੱਕ ਸਾਡੇ ਰੂਹਾਨੀ ਬਾਪ ਨੇ, ਗੁਰੂ ਨਾਨਕ ਪਾਤਸ਼ਾਹ ਦਸਵੇਂ ਪਾਤਸ਼ਾਹ ਸਾਡੇ ਗੁਰੂ ਸਾਹਿਬ, ਉਹ ਸਾਡੇ ਰੂਹਾਨੀ ਬਾਪ ਨੇ, ਜਿਨ੍ਹਾਂ ਸਦਕਾ ਅਸੀਂ ਆਪਣੇ ਨਾਵਾਂ ਦੇ ਮਗਰ ਸਿੰਘ ਲਾਇਆ, ਆਪਣੀ ਪਹਿਚਾਣ ਬਣਾਈ ਹੋਈ ਹੈ, ਦਾੜੀ ਕੇਸ ਰੱਖੇ ਹੋਏ ਨੇ, ਦਸਤਾਰਾਂ ਸਜਾਈਆਂ ਹੋਈਆਂ ਨੇ, ਉਨ੍ਹਾਂ ਮਾਂ ਬਾਪ ਨੂੰ ਵੀ ਸਾਡਾ ਸਮਰਪਿਤ ਹੈ, ਸਾਡੇ ਜਿਹੜੇ ਰੂਹਾਨੀ ਮਾਂ ਬਾਪ ਨੇ। ਲਾਜਵਿੰਦਰ ਸਿੰਘ ਮੈਲਬਨ ਤੋਂ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ ਹੋ? ਤੇ ਤੁਸੀਂ ਸਰਬੱਤ ਦਾ ਭਲਾ ਮੰਗਦੇ ਹੋ, ਧੰਨਵਾਦ ਲਾਜਵਿੰਦਰ, ਤੇ ਸ਼ੁਕਰੀਆ। ਗੁਰਿੰਦਰ ਭੰਗਲ, ਕਿਆ ਬਾਤ ਹੈ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਵਿਆਹ ਦੀਆਂ ਤਾਰੀਆਂ ਕਿੱਦਾਂ ਚੱਲ ਰਹੀਆਂ? ਵਧੀਆ ਚੱਲ ਰਿਹਾ, ਕੋਈ ਸੇਵਾ ਸਾਡੇ ਲਾਇਕ ਹੋਵੇ ਤਾਂ ਜ਼ਰੂਰ ਦੱਸਣਾ। ਬਿਲਕੁਲ ਜੀ, ਤੁਹਾਡਾ ਲਿਸਟ ਦੇ ਉੱਤੇ ਨੰਬਰ ਲੱਗਾ ਹੋਇਆ ਤੇ ਜ਼ਰੂਰ ਤੁਹਾਨੂੰ ਦੱਸਿਆ ਜਾਊਗਾ। ਤੇ ਪ੍ਰੋਗਰਾਮ ਦੇ ਵਿੱਚ ਚਲੋ ਹੁਣ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਸ਼ਾਮਲ ਕਰੀਏ ਤੇ ਮੌਸਮ ਦੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ। ਕੇਂਜ 27 ਡਿਗਰੀ ਅੱਜ ਰਹੇਗਾ ਤੇ ਦੁਪਹਿਰ ਤੋਂ ਬਾਅਦ ਬੱਦਲ ਹੋਣਗੇ। ਇੱਦਾਂ ਹੀ ਬ੍ਰਿਸਬੇਨ ਬੱਦਲ ਹੋ ਸਕਦੇ ਨੇ, 24 ਡਿਗਰੀ। ਕੌਫ ਸਾਰਬਰ ਅੱਜ ਸ਼ਾਵਰ ਦੱਸਿਆ ਗਿਆ, ਦੁਪਹਿਰ ਤੋਂ ਬਾਅਦ 22 ਡਿਗਰੀ, ਹਲਕੇ ਹਲਕੇ ਤਿੱਤਰ ਫੰਗੀ ਜਿਹੇ ਬੱਦਲ ਆ ਗਏ ਨੇ ਹੁਣ ਤੇ ਧੁੱਪ ਜਿਹੜੀ ਫਿਲਟਰ ਹੋਣ ਲੱਗ ਗਈ ਹੈ। ਸਿਡਨੀ ਦੇ ਵਿਚ ਦਿਨ ਸਾਫ਼ ਰਹੇਗਾ, 21 ਡਿਗਰੀ ਔਰ -1 ਅੱਜ ਪਹੁੰਚਿਆ ਸੀ। ਕੈਨਬਰਾ ਦੇ ਵਿਚ ਕੋਰਾ ਪਿਆ 17 ਡਿਗਰੀ, ਵੱਧ ਤੋਂ ਵੱਧ ਰਹੇਗਾ। ਮੈਲਬਨ ਦੇ ਵਿਚ ਜ਼ਿਆਦਾ ਘਣੇ ਬੱਦਲ ਰਹਿਣਗੇ ਅੱਜ ਸਾਰਾ ਦਿਨ, 18 ਡਿਗਰੀ। ਤੇ ਐਡਲੇਡ ਦੇ ਵਿਚ 18 ਡਿਗਰੀ, ਪਰਥ ਦੇ ਵਿਚ 24 ਡਿਗਰੀ, ਡਾਰਵਿਨ ਦੇ ਵਿਚ ਬੱਦਲ ਜ਼ਿਆਦਾ 31 ਡਿਗਰੀ, ਮੀਂਹ ਨਹੀਂ ਪਏਗਾ। ਐਲਿਸ ਸਪ੍ਰਿੰਗ ਦੇ ਵਿਚ ਦਿਨ ਸਾਫ਼, 2 ਤੋਂ ਲੈ ਕੇ 19 ਡਿਗਰੀ ਤਾਪਮਾਨ ਰਹੇਗਾ ਜੀ। ਔਰ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਤਾਪਮਾਨ ਅੱਜ ਹੈਗਾ ਇਸ ਵੇਲੇ 22 ਡਿਗਰੀ ਤੇ ਦਿਨਾਂ ਨੂੰ ਅੱਜ 39 ਡਿਗਰੀ ਤੱਕ ਪਹੁੰਚੇਗਾ ਤੇ ਦਿਨ ਸਾਫ਼ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ। ਭਾਰਤ ਦੇ ਵਿਚ ਇਲੈਕਸ਼ਨਾਂ ਪੂਰੇ ਜ਼ੋਰ ਤੇ ਨੇ, ਕੈਂਪੇਨ ਆਸਟ੍ਰੇਲੀਆ ਦੇ ਵਿਚ ਵੀ ਪੂਰੇ ਜ਼ੋਰ ਤੇ ਨੇ, ਸੋ ਇਨ੍ਹਾਂ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਖਬਰਾਂ ਕਰਾਂਗੇ। ਪਰ ਤੁਹਾਨੂੰ ਇੱਕ ਗੀਤ ਹੋਰ ਸੁਣਾ ਦਈਏ, ਗੀਤ ਸੁਣਾਉਂਦੇ ਹਾਂ ਜੀ। ਰਵਿੰਦਰ ਗਰੇਵਾਲ ਦਾ ਨਵਾਂ ਆਇਆ ਜੀ ਕਬੂਤਰ 2, ਕਬੂਤਰ 1 ਵੀ ਹੈ, ਉਹ ਕਬੂਤਰ 1 ਇਹ ਸੀ ਅਸੀਂ ਰੱਖ ਲਏ ਕਬੂਤਰ ਹਾਣ ਦੀ ਏ, ਫੰਗਾਂ ਤੇ ਤੇਰਾ ਨਾਂ ਲਿਖਿਆ। ਤੇ ਉਧਰ ਬੌਬੀ ਨੂੰ ਕਬੂਤਰ ਤੰਗ ਕਰ ਰਹੇ ਨੇ, ਤੇ ਲਓ ਆਪਾਂ ਕਬੂਤਰ ਪਾਰਟ 2 ਸੁਣਦੇ ਹਾਂ।
ਬਾਰੀਆਂ ਤੇ ਛੱਡ ਗਏ ਆ ਚੀਨਿਆਂ ਦੇ ਪੱਠੇ, ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਓ ਬਾਰੀਆਂ ਤੇ ਛੱਡ ਗਏ ਆ ਚੀਨਿਆਂ ਦੇ ਪੱਠੇ, ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਸੁਰਖੀ ਕਬੂਤਰੀ ਦੀ ਅੱਖ ਉੱਤੇ ਮਾਣ, ਚੋਗਾ ਤਲੀਆਂ ਤੇ ਚੁਗਦੀ ਆ ਸਿਰੇ ਦੀ ਰਕਾਣ, ਨਲਕੀ ਬਰੂਦ ਵਾਲੀ ਲਾ ਕੇ ਛੱਡ ਦਈਏ, ਟਿੱਕੀ ਬਣ ਖੜ ਜਾਂਦੇ ਵਿੱਚ ਅਸਮਾਨ।
ਨਹੀਂ ਉਹ ਕਰਦੇ ਮੌਸਮ ਨਹੀਂ ਆਉਣ ਭਾਵੇਂ ਅੱਗ ਤੋਂ ਵੀ ਤੱਤੇ ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਦਾਦਾ ਮੇਰਾ ਸ਼ੌਂਕੀ ਰੱਖਦਾ ਸੀ ਘੋੜੀਆਂ ਵਿਹੜੇ ਦਾ ਸ਼ਿੰਗਾਰ ਫੜਦਾ ਦੀ ਜੋੜੀਆਂ ਉਹ ਦਾਦਾ ਮੇਰਾ ਸ਼ੌਂਕੀ ਰੱਖਦਾ ਸੀ ਘੋੜੀਆਂ ਵਿਹੜੇ ਦਾ ਸ਼ਿੰਗਾਰ ਫੜਦਾ ਦੀ ਜੋੜੀਆਂ ਕਿੱਥੇ ਖੜ ਜਾਈਏ ਫਾਨੇ ਬੰਦੂ ਅੜੀਏ ਦਿਲ ਦੇ ਨੀ ਮਾੜੇ ਭਾਵੇਂ ਬੋਲੀ ਪੌੜੀਆਂ ਪਹਿਲੇ ਤੋੜ ਵਾਲੀ ਲਈ ਕਲਾੜੀ ਸਾਂਭੀ ਆ ਫੋਕੇ ਸੋਡਿਆਂ ਦੇ ਕਦੇ ਡੱਟ ਨਹੀਂ ਉਹ ਪੱਟੇ ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਖੇਡਦੇ ਕਬੱਡੀਆਂ ਨੇ ਜੋਬਨੇ ਦੀ ਰੁੱਤੇ ਲਾਉਂਦੇ ਮਿਹਨਤਾਂ ਨੀ ਜਦੋਂ ਹੁਣ ਸ਼ਹਿਰੀ ਸੁੱਤੇ ਉਹ ਖੇਡਦੇ ਕਬੱਡੀਆਂ ਨੇ ਜੋਬਨੇ ਦੀ ਰੁੱਤੇ ਲਾਉਂਦੇ ਮਿਹਨਤਾਂ ਨੀ ਜਦੋਂ ਹੁਣ ਸ਼ਹਿਰੀ ਸੁੱਤੇ ਦਲਵੀਰੀ ਉੱਤੇ ਨੀ ਤੂੰ ਮਾਰ ਲੱਥ ਰਹੀਆਂ ਲਿਖਿਆ ਨੀ ਜਾਣਾ ਨਾਮ ਤੇਰਾ ਗੁੱਟੀ ਉੱਤੇ ਭੁੱਲਰ ਤੇ ਮਰਦੀਆਂ ਸ਼ੌਕ ਪੂਰੇ ਕਰਦੀਆਂ ਬੇਗੀਏ ਨੀ ਤੇ ਤੋਂ ਸਾਂਭੇ ਜਾਣੇ ਨਹੀਂ ਹੋ ਯੱਕੇ ਬਾਜੀਆਂ ਤੇ ਛੱਡ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਸਾਰੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਸਿੰਮ ਦੇ ਸ਼ਕੀਨ ਡੋਲੇ ਮਿਹਨਤਾਂ ਲਾ ਚੱਕੇ ਬੈਟ ਬੋਲਾਂ ਉੱਤੇ ਕਦੇ ਲਾਏ ਨਹੀਂ ਉਹ ਸੱਟੇ ਸਾਰੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਉੱਤੋਂ ਸਾਡੇ ਯਾਰ ਵੀ ਬਸ ਸਾਰੇ ਹੀ ਕਪੱਤੇ ਕਪੱਤੇ
ਕਿਆ ਬਾਤ ਹੈ। ਵੈਸੇ ਰਵਿੰਦਰ ਗਰੇਵਾਲ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਬਹੁਤ ਸੋਹਣੇ ਸੋਹਣੇ ਗੀਤ ਗਾਏ ਆ, ਬੜੇ ਹਿੱਟ ਵੀ ਹੋਏ ਆ, ਉਹਨਾਂ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਗੀਤ ਜਿਹੜਾ ਚੱਲਿਆ ਸੀ ਜਿੱਥੋਂ ਰਵਿੰਦਰ ਗਰੇਵਾਲ ਮਸ਼ਹੂਰ ਹੋਇਆ ਸੀ ਸ਼ਾਇਦ ਸੀਗਾ ਯਾਮਾ ਕੀ ਹੋਇਆ ਜੇ ਲੈ ਕੇ ਯਾਮਾ ਪਿੰਡ ਤੋਂ ਦੀ ਤੋਂ ਗੇੜੇ ਲਾ ਲਏ, ਅਤੇ ਉਸ ਵੇਲੇ ਯਾਮੇ ਦੀ ਬੜੀ ਚੜ੍ਹਾਈ ਹੁੰਦੀ ਸੀ, ਇੰਡੀਆ ਹੀ ਹੁੰਦੇ ਸੀ ਅਸੀਂ, ਅਤੇ ਕਾਲਜ ਦੇ ਦਿਨਾਂ ਦੀ ਗੱਲ ਸੀ, ਯਾਮਾ ਲੈ ਕੇ ਬੜੇ ਘੁੰਮਦੇ ਹੁੰਦੇ ਸੀ। ਅਤੇ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਨਾ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾਈ ਹੋਈ ਸੀ 5-6 ਫੋਟੋਆਂ ਦੀ, ਅਤੇ ਉਹਦੇ ਵਿੱਚ ਨਾ ਦੋ ਸਿੰਘਾਂ ਨੇ ਸੇਵਾ ਕੀਤੀ, ਯਾਨੀ ਕਿ ਸਰਵਿਸ ਕੀਤੀ, ਜਿਹੜੇ ਭੂੰਡ ਆਸ਼ਕ ਘੁੰਮਦੇ ਸੀ ਮੋਟਰਸਾਈਕਲਾਂ ਦੇ ਉੱਤੇ, ਕੁੜੀਆਂ ਨੂੰ ਤੰਗ ਕਰਦੇ ਸੀ, ਪਿੱਛੇ ਜਾਂਦੇ ਸੀ, ਅਤੇ ਉਹਨਾਂ ਦੀ ਮੈਂ ਪੜ੍ਹੀ ਸੀ ਅਤੇ ਮੈਨੂੰ ਚੰਗਾ ਲੱਗਿਆ, ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ। ਹੁਣ ਚਲੋ ਗੱਲ ਯਾਮੇ ਦੀ ਚੱਲੀ ਹੈ ਤਾਂ ਦੇਖੋ, ਉਹਨਾਂ ਨੇ ਕਿਹਾ ਸੀ ਵੀ ਜਿਹੜਾ ਖਾਲਸਾ ਆ ਅਸੀਂ ਅੰਮ੍ਰਿਤ ਛਕਿਆ ਹੋਇਆ, ਬਾਣਾ ਪਾਇਆ ਹੋਇਆ, ਅਤੇ ਲੋਕਾਂ ਦੀਆਂ ਧੀਆਂ ਭੈਣਾਂ ਤੰਗ ਹੋ ਰਹੀਆਂ ਨੇ, ਉਹਨਾਂ ਦੇ ਪਿੱਛੇ ਗੇੜੇ ਮਾਰੀ ਜਾ ਰਹੇ ਨੇ, ਹੌਰਨ ਮਾਰੀ ਜਾ ਰਹੇ ਨੇ, ਉਹਨਾਂ ਨੂੰ ਕਮੈਂਟ ਮਾਰੀ ਜਾ ਰਹੇ ਨੇ 4-5 ਜਣੇ, ਅਤੇ ਅੱਖਾਂ ਦੇ ਸਾਹਮਣੇ ਹੋ ਰਿਹਾ ਸਾਰੀ ਖਲਕਤ ਦੇ, ਅਤੇ ਕੋਈ ਕੁਛ ਨਹੀਂ ਕਹਿ ਰਿਹਾ, ਅਤੇ ਕਹਿੰਦੇ ਅਸੀਂ ਸਾਨੂੰ ਅਸੀਂ ਬਾਣਾ ਪਾਇਆ ਹੋਇਆ, ਅਤੇ ਸਾਡਾ ਕੰਮ ਸਿਰਫ ਹੁਣ ਲੰਗਰ ਖਾਣ ਤੱਕ ਹੀ ਸੀਮਤ ਰਹਿ ਗਿਆ, ਜਾਂ ਫਿਰ ਲੋਕਾਂ ਨਾਲ ਬੈਂਸਣ ਦੇ ਲਈ ਰਹਿ ਗਿਆ ਵੀ ਐਂ ਨਹੀਂ ਐਂ ਹੋਣਾ ਐਂ ਨਹੀਂ ਹੋਣਾ। ਜਿਹੜੀਆਂ ਮਾੜੀਆਂ ਮਾੜੇ ਵਰਤਾਰੇ ਜਿਹੜੇ ਆ ਕਮਿਊਨਿਟੀ 'ਚ ਵਰਤ ਰਹੇ ਨੇ, ਜੇ ਉਹਨਾਂ ਦੇ ਉਲਟੋ ਨਹੀਂ ਖੜ ਸਕਦੇ ਤਾਂ ਕੋਈ ਫਾਇਦਾ ਨਹੀਂ, ਅਤੇ ਮੈਨੂੰ ਬੜਾ ਚੰਗਾ ਲੱਗਿਆ ਅਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਾਂ ਕਿ ਉਹਨਾਂ ਨੇ ਫਿਰ ਉਹਨਾਂ ਨੂੰ ਫੜ ਕੇ ਨਾ ਦੋਵਾਂ ਚੋਂ ਨੂੰ ਖੜਕਾਇਆ ਵੀ, ਅਤੇ ਉਹਨਾਂ ਤੋਂ ਮਾਫੀਆਂ ਵੀ ਮੰਗਾਈਆਂ, ਅਤੇ ਕਮਿਊਨਿਟੀ ਦੇ ਵਿੱਚ ਬਾਜ਼ਾਰ ਦੇ ਵਿੱਚ ਤਾਂ ਸਾਰਿਆਂ ਨੇ ਉਸ ਨੂੰ ਸਲਾਹਿਆ ਵੀ ਕਿ ਇਹ ਕੰਮ ਹੋਣਾ ਚਾਹੀਦਾ ਸੀ, ਕਿਉਂਕਿ ਜੋ ਆਲੇ ਦੁਆਲੇ ਦੁਕਾਨਾਂ ਸੀ ਜਾਂ ਘਰ ਵੀ ਸੀ ਉਹ ਵੀ ਪਰੇਸ਼ਾਨ ਸੀ ਇਹਨਾਂ ਗੱਲਾਂ ਤੋਂ। ਸੋ ਚੰਗੀ ਗੱਲ ਹੈ ਜੀ, ਇਹੋ ਜਿਹੇ ਜਿੱਦਾਂ ਖੜਕਾਉਣ ਦਾ ਮਤਲਬ ਇੱਦਾਂ ਨਹੀਂ ਵੀ ਬਹੁਤ ਜ਼ਿਆਦਾ ਕੁੱਟਿਆ, ਮਤਲਬ ਉਹਨਾਂ ਨੂੰ ਫੜ ਕੇ, ਉਹਨਾਂ ਨੂੰ ਸਮਝਾ ਕੇ, ਉਹਨਾਂ ਨੂੰ ਬਿਠਾਲ ਕੇ, ਉਹਨਾਂ ਤੋਂ ਮਾਫੀਆਂ ਮੰਗਵਾਈਆਂ, ਅਤੇ ਉਹਨਾਂ ਨੇ ਫਿਰ ਪੋਸਟ ਪਾਈ ਸੀ ਕਿਸੇ ਨੇ ਹੋਰ ਥਰਡ ਪਰਸਨ ਨੇ ਵੀ ਇਹ ਅਸਲ ਦੇ ਵਿੱਚ ਜਿਹੜਾ ਕਮਿਊਨਿਟੀ ਦੇ ਵਿੱਚ ਕਰੈਕਟਨੈਸ ਹੈ ਉਹ ਇੱਦਾਂ ਹੋਣੀ ਚਾਹੀਦੀ ਹੈ, ਜਦੋਂ ਪ੍ਰਸ਼ਾਸਨ ਨਹੀਂ ਕਰ ਰਿਹਾ, ਪੁਲਿਸ ਨਹੀਂ ਕਰ ਰਹੀ ਜਿਹੜੀ ਪੇਡ ਹੈ, ਤਾਂ ਫਿਰ ਕਮਿਊਨਿਟੀ ਆਪਣੇ ਆਪ ਹੀ ਪੈਰੇ ਲਾ ਲੈਂਦੀ ਹੈ, ਆਪਣੇ ਆਪ ਹੀ ਉਸਨੂੰ ਸੈੱਟ ਕਰ ਲੈਂਦੀ ਹੈ। ਖੈਰ ਕੁਛ ਖਬਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ, ਮੈਂ ਸੋਚਦਾ ਮਿੰਟੂ ਭਾਜੀ ਨੂੰ ਆ ਹੀ ਲੈਣ ਦਿਓ, ਫਿਰ ਆਪਾਂ ਗੱਲਾਂ ਕਰਾਂਗੇ, ਅੱਜ ਇੱਕ ਅਹਿਮ ਦਿਹਾੜਾ ਹੈ ਉਹਨਾਂ ਦੇ ਵਾਸਤੇ ਵੀ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਉਣੀ ਹੈ। ਸਾਡੇ ਨਾਲ ਸਾਡੇ ਗੁਆਂਢੀ ਦਿਲਪ੍ਰੀਤ ਢੀਂਡ ਸਾਹਿਬ ਨੇ ਪ੍ਰੋਗਰਾਮ ਸੁਣ ਰਹੇ ਨੇ ਤੇ ਨਾਲ ਕੰਮ ਵੀ ਕਰ ਰਹੇ ਨੇ। ਕੀ ਹਾਲ ਚਾਲ ਹੈ ਜੀ, ਕੀਰੇ ਠੀਕ ਨੇ? ਤੇ ਕੋਈ ਨੀ, ਮਿਲਦੇ ਆ ਤੁਹਾਨੂੰ ਫਿਰ ਛੇਤੀ। ਲਓ ਤੁਹਾਨੂੰ ਇੱਕ ਗੀਤ ਫਿਰ ਸੁਣਾਉਂਦੇ ਆ। ਇਹ ਗੀਤ ਨਾ 2007 ਚ ਆਇਆ ਸੀ ਤੇ ਬਹੁਤ ਸੋਹਣਾ। ਉਹ ਮੁੰਡੇ ਨੇ ਦੁਬਾਰਾ ਨੀ ਗੀਤ ਕੱਢੇ, ਦਲਜੀਤ ਮੱਟੂ। ਇਹਦਾ ਗੀਤ ਬੜਾ ਹਿੱਟ ਹੋਇਆ ਸੀ ਮੈਂ ਕੈਪਟਨ ਭੰਗੜੇ ਦਾ, ਤੇ ਉਸ ਤੋਂ ਬਾਅਦ ਇਹ ਦੂਜੀ ਐਲਬਮ ਉਹਦੀ ਆਈ ਸੀ, ਉਸ ਦੇ ਵਿਚ ਇਹ ਬਹੁਤ ਸੋਹਣਾ ਗੀਤ ਸੀਗਾ। ਮਿਊਜ਼ਿਕ ਬੜਾ ਜ਼ਬਰਦਸਤ ਹੈ ਰਵੀ ਬਲ ਦਾ। ਤੇ ਆਓ ਗੀਤ ਸੁਣਦੇ ਹਾਂ, ਕੋਕੇ ਦਾ ਚਮਕਾਰਾ, ਕੋਕੇ ਦੇ ਚਮਕਾਰਾ, ਚਮਕਾਰੇ, ਦਲਜੀਤ ਮੱਟੂ ਦੀ ਆਵਾਜ਼ ਚ।
ਮਾਗਰ ਕਹਿੰਦੇ ਨੇ ਪਰਮਾਤਮਾ ਹਰ ਜਗ੍ਹਾ ਆਪ ਸਰੀਰਕ ਤੌਰ ਤੇ ਵਿਆਪਕ ਨਹੀਂ ਹੋ ਸਕਦਾ, ਇਸ ਲਈ ਤਾਂ ਉਸਨੇ ਮਾਂ ਬਣਾ ਦਿੱਤੀ। ਵੈਸੇ ਤਾਂ ਜ਼ਿੰਦਗੀ ਦੇ ਪਹਿਲੇ ਸਾਹ ਤੋਂ ਆਖਰੀ ਦਮ ਤੱਕ ਕੋਈ ਵੀ ਦਿਨ ਅਜਿਹਾ ਨਹੀਂ ਜੋ ਮਾਂ ਦਾ ਨਾ ਹੋਵੇ, ਪਰ ਫਿਰ ਵੀ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੋ ਇਸ ਦਿਨ ਤੁਸੀਂ ਵੀ ਆਪਣੇ ਵੱਲੋਂ ਕੋਈ ਸੁਨੇਹਾ ਆਪਣੀ ਮਾਂ ਲਈ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ, ਜੋ ਅਸੀਂ ਚਲਾਵਾਂਗੇ ਤੁਹਾਡੇ ਆਪਣੇ ਪਰਿਵਾਰ ਯਾਨੀ ਹਰਮਨ ਰੇਡੀਓ ਤੇ। ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ। ਗ੍ਰਿਫਤ ਦਾ 23ਵਾਂ ਸ਼ਹੀਦੀ ਖੇਡ ਮੇਲਾ ਜੋ ਕਿ 9 ਜੂਨ ਨੂੰ ਹੋਣ ਜਾ ਰਿਹਾ ਹੈ, ਜੇ ਤੁਸੀਂ ਵੀ ਇਸ ਮੇਲੇ ਦੀ ਮੌਜ ਮਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਐਕਸਾਈਟਿੰਗ ਆਫਰ। ਕ੍ਰੇਗੀਬਨ ਗੁਰਦੁਆਰਾ ਮੈਲਬਨ ਤੋਂ ਸੰਧੂ ਬੱਸ ਸਵੇਰੇ 6:45 ਤੇ ਗ੍ਰਿਫਤ ਲਈ ਰਵਾਨਾ ਹੋਵੇਗੀ ਤੇ ਫਾਈਨਲ ਮੈਚ ਖਤਮ ਹੋਣ ਦੇ ਠੀਕ 15 ਮਿੰਟ ਬਾਅਦ ਵਾਪਸੀ ਮੈਲਬਨ ਲਈ, ਤੇ ਟਿਕਟਾਂ ਬਹੁਤ ਹੀ ਵਾਜਿਬ ਰੇਟ ਤੇ ਜੀ। ਅਡਲਟ ਟਿਕਟ $55, ਚਾਈਲਡ ਟਿਕਟ ਅੰਡਰ 12 $35 ਤੇ ਫੈਮਿਲੀ ਟਿਕਟ ਜਸਟ ਫੋਰ $160। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਨੂੰ 0424111551 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਚੱਲ ਰਹੀਆਂ ਨੇ ਦਿਲ ਵਾਲੀਆਂ ਗੱਲਾਂ ਸਾਡੀਆਂ ਤੁਹਾਡੀਆਂ, ਤੇ ਹੁਣ ਮਿੰਟੂ ਬਰਾੜ ਭਾਜੀ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ ਰਿਵਰਲੈਂਡ ਤੋਂ। ਐਂਟੀਨੇ ਦੇ ਉੱਤੇ ਜਿਹੜੇ ਹੋਏ ਲੱਗਦੇ ਨੇ, ਮੈਨੂੰ ਲੱਗਦਾ ਟਾਵਰ ਤੇ ਅੱਜ ਆਵਾਜ਼ ਵਧੀਆ ਆਏਗੀ। ਸੋ ਸਵਾਗਤ ਕਰਦੇ ਹਾਂ ਮਿੰਟੂ ਬਰਾੜ ਜੀ ਦਾ। ਮਿੰਟੂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਚੜ੍ਹਦੀ ਕਲਾ ਜੀ ਤੇ ਵਾਹਿਗੁਰੂ ਜੀ ਮੇਹਰਾਂ ਤੇ ਪਰਮਾਤਮਾ ਦੀਆਂ ਦੁਆਵਾਂ ਸਦਕਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ ਤੇ ਉਮੀਦ ਕਰਦੇ ਹਾਂ ਸਾਡੇ ਸਰੋਤੇ ਵੀ ਜਿਹੜੇ ਜ਼ਿੰਦਗੀ ਨੂੰ ਬੜੀ ਖੂਬਸੂਰਤੀ ਨਾਲ ਮਾਣ ਰਹੇ ਹੋਣਗੇ, ਤੇ ਇਹੀ ਦੁਆਵਾਂ ਅਰਦਾਸਾਂ ਸਾਡੀਆਂ ਵੀ ਹਰ ਬੰਦੇ ਦਾ ਹਰ ਪਲ ਹਰ ਘੜੀ ਚੜ੍ਹਦੀ ਕਲਾ ਚ ਵਿਚਰੇ ਤੇ ਬਹੁਤ ਹੀ ਖੁਸ਼ੀਆਂ ਖੇੜਿਆਂ ਭਰਿਆ ਹੋਵੇ। ਬਹੁਤ ਵਾਰ ਅਸੀਂ ਇੰਤਜ਼ਾਰ ਦੇ ਵਿੱਚ ਬੈਠੇ ਰਹਿੰਦੇ ਹਾਂ, ਇੰਤਜ਼ਾਰ ਕਰਦੇ ਰਹਿੰਦੇ ਹਾਂ ਵੀ ਅੱਛੇ ਦਿਨ ਆਏਗੇ ਜਾਂ ਕੁਝ ਕਿਤੇ ਚੰਗਾ ਟਾਈਮ ਆਊਗਾ, ਕਿਤੇ ਹੱਸਾਂਗੇ ਖੇਡਾਂਗੇ, ਕਿਤੇ ਆਨੰਦ ਮਾਣਾਂਗੇ, ਕਿਤੇ ਇਹ ਕਰਾਂਗੇ, ਕਿਤੇ ਬਹੁ ਕਰਾਂਗੇ, ਤੇ ਉਹ ਸਿਰਫ ਤੇ ਸਿਰਫ ਪਲਾਨਿੰਗਾਂ ਚ ਰਹਿ ਜਾਂਦਾ। ਸੋ ਦੋਸਤਾਂ ਨੂੰ ਬੇਨਤੀ ਹੈ, ਮਿੱਤਰੋ ਸਮਾਂ ਬੜੀ ਤੇਜ਼ੀ ਨਾਲ ਨਿਕਲ ਰਿਹਾ, ਅੰਗੂਰੀ ਵਾਂਗੂ ਭੱਜ ਰਿਹਾ। ਸੋ ਇਸ ਕਰਕੇ ਜਿਹੜਾ ਵੀ ਪਲ ਆਉਂਦਾ ਜਿੱਥੇ ਵੀ ਆਉਂਦਾ, ਬਸ ਉਹਨੂੰ ਮਾਣ ਲਓ, ਉਹਨੂੰ ਉਹਦਾ ਇੰਜੋਏ ਕਰੋ, ਉਹਨੂੰ ਹੰਢਾ ਲਓ। ਜੇ ਤੁਸੀਂ ਉਡੀਕ ਚ ਰਹਿ ਗਏ ਵੀ ਆਹ ਤਾਂ ਲੰਘ ਗਿਆ ਕੋਈ ਨੀ ਅਗਲੇ ਵਾਰੀ ਦੇਖਾਂਗੇ, ਤਾਂ ਬਸ ਉਡੀਕ ਇਹ ਉਡੀਕ ਚ ਕਰਦੇ ਕਰਦੇ ਜਿਹੜੀ ਤੁਹਾਡੀ ਜ਼ਿੰਦਗੀ ਦੀ ਉਡੀਕ ਆ, ਜਿਹੜੀ ਜ਼ਿੰਦਗੀ ਆ, ਉਹ ਖਤਮ ਹੋ ਜਾਂਦੀ ਆ। ਉਹ ਬੜਾ ਖੂਬਸੂਰਤ ਅੱਜ ਕੱਲ ਕਹਿੰਦੇ ਨੀ ਹੁੰਦੇ ਟਿਕਟੋਕ ਤੇ ਆ ਚੀਜ਼ਾਂ ਜਿਹੜੀਆਂ ਚੱਲੀਆਂ, ਇਹਨਾਂ ਦੇ ਰਬਿਸ਼ ਹੀ ਬਹੁਤ ਆਉਂਦੀ ਆ, ਪਰ ਕਈ ਵਾਰੀ ਬੜੀ ਖੂਬਸੂਰਤ ਗੱਲ ਵੀ ਨਿਕਲ ਕੇ ਆ ਜਾਂਦੀ ਆ ਸਾਹਮਣੇ। ਕੱਲ ਪਰਸੋਂ ਬੜੀ ਖੂਬਸੂਰਤ ਗੱਲ ਇਹ ਸੀ ਵੀ ਇੱਕ ਨੌਜਵਾਨ ਨੇ, ਵੈਸੇ ਪਹਿਲਾਂ ਵੀ ਬਹੁਤ ਥੋੜੇ ਪੜ੍ਹੀ ਸੀ ਪਰ ਉਹ ਬੜੇ ਵਧੀਆ ਗੱਲ ਪਾਈ ਸੀ ਕਿਸੇ ਨੇ ਨੌਜਵਾਨ ਨੇ, ਕਹਿੰਦਾ ਜੀ ਦੇਖੋ ਯਾਰ ਦਾ ਵੀ ਕਹਿੰਦੇ ਟਾਈਮ ਆਊਗਾ, ਇਹ ਅਕਸਰ ਇੱਕ ਬੜਾ ਡਾਇਲੋਗ ਆ ਵੀ ਤੇਰੇ ਯਾਰ ਦਾ ਵੀ ਟਾਈਮ ਆਊਗਾ, ਕੋਈ ਕਹਿੰਦਾ ਤੇਰੇ ਵੀਰ ਦਾ ਵੀ ਟਾਈਮ ਆਊਗਾ, ਏਦਾਂ ਕਰਕੇ ਡਾਇਲੋਗ ਨੌਜਵਾਨ ਪਾਉਂਦੇ ਆ। ਤਾਂ ਇੱਕ ਨੌਜਵਾਨ ਨੇ ਪਾਇਆ ਸੀ ਕਹਿੰਦਾ ਵੀ ਇੱਕ ਮੇਰੇ ਵਰਗਾ ਬੰਦਾ ਸਾਰੀ ਉਮਰ ਕਹਿੰਦਾ ਰਹਿ ਗਿਆ ਵੀ ਮੇਰਾ ਵੀ ਟਾਈਮ ਆਊਗਾ, ਮੇਰਾ ਵੀ ਟਾਈਮ ਆਊਗਾ, ਅਖੀਰ ਕਹਿੰਦਾ ਚਾਰ ਭਾਈਆਂ ਨੇ ਚੱਕ ਲਿਆ ਤੇ ਜਮਰਾਜਾ ਦਾ ਚੱਕ ਤੇਰਾ ਟਾਈਮ ਆ ਗਿਆ।
ਲੈ ਚੱਲ ਆ ਗਿਆ ਨੀ ਬਿੱਲੋ ਹੀ ਟਾਈਮ ਫਿਰ।
ਹਾਂ ਤੇ ਫਿਰ ਇਸ ਕਰਕੇ ਜਿਹੜਾ ਟਾਈਮ ਆ ਨਾ, ਇਹ ਟਾਈਮ ਹਰ ਵਕਤ ਹੀ ਆਇਆ ਹੀ ਹੁੰਦਾ, ਤੁਹਾਡੇ ਕੋਲੇ ਹੀ ਹੁੰਦਾ, ਐਵੇਂ ਬਹਿਮਾ ਵੀ ਆਊਗਾ, ਆਇਆ ਹੀ ਹੈਗਾ, ਆਇਆ ਵਾਇਆ ਤੁਸੀਂ ਕੋਲੋਂ ਗਵਾ ਰਹੇ ਹੋ ਤੇ ਆਉਣ ਦੀ ਉਡੀਕ ਚ ਬੈਠੇ ਰਹਿੰਦੇ ਆ।
ਬਿਲਕੁਲ ਬਿਲਕੁਲ, ਤੇ ਅਸਲ ਦੇ ਵਿੱਚ ਕੀ ਆ ਵੀ ਸਾਡੀ ਜਿਹੜੀ ਮਨੋਦਸ਼ਾ ਹੁੰਦੀ ਹੈ ਨਾ, ਸਾਡੀ ਮਨੋਵਸਥਾ ਹੁੰਦੀ ਆ, ਉਹ ਬੜੀ ਨਿਰਭਰ ਕਰਦੀ ਹੁੰਦੀ। ਕਈ ਵਾਰੀ ਟਾਈਮ ਆਇਆ ਹੁੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਆ ਗਿਆ ਹੋਣਾ ਨਾ, ਤੇ ਆਪਾਂ ਸਾਡਾ ਦੇਖਣ ਦਾ ਨਜ਼ਰੀਆ ਜਿਹੜਾ ਹੋਰ ਹੁੰਦਾ। ਤੇ ਖੈਰ ਮਿੰਟੂ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਅੱਜ ਦੇ ਦਿਨ ਦੀਆਂ ਮੁਬਾਰਕਾਂ, ਕਿਉਂਕਿ ਅੱਜ ਤੁਹਾਡੀ ਵਰੇਗੰਢ ਹੈ, ਮੈਰਿਜ ਵਰੇਗੰਢ ਹੈ, ਸ਼ਾਦੀ ਦਿਵਸ ਹੈ, ਤੇ ਬਹੁਤ ਬਹੁਤ ਮੁਬਾਰਕਾਂ
ਜੀ, ਬਹੁਤ ਮਿਹਰਬਾਨੀ,
28 ਸਾਲ ਹੋ
ਗਏ। ਪਰ ਇਹ ਤਾਂ ਜਲੇ ਉਹਦੇ ਜਲੇ ਤੇ ਨੂਣ ਪਾਉਣ ਵਾਲੀਆਂ ਗੱਲਾਂ ਹੁੰਦੀਆਂ ਵੈਸੇ ਸ਼ਾਦੀ ਦੀ ਬਾਰੇ।
ਤੁਸੀਂ ਤਾਂ ਵੈਸੇ ਮੈਂ ਕਹਿਣਾ ਨੀ ਸੀ ਜਾਂਦਾ, ਤੁਸੀਂ ਤਾਂ ਜੁੰਡੋ ਜੁੰਡੀ ਦੀ ਵੈਸੇ ਲਿਖਿਆ ਹੋਇਆ। ਮੈਂ ਕਿਹਾ ਚਲੋ ਮੈਂ ਮਾੜੇ ਅੱਛੇ ਦਿਨ ਹੁੰਦੇ ਤਾਂ ਥੋੜੀ ਗੱਲ ਤਾਂ ਕਰ ਲਾਂ, ਬਾਕੀ ਤਾਂ ਪਤਾ ਹੀ ਹੁੰਦਾ।
ਦੇਖੋ ਆਪਾਂ ਜੁੰਡੋ ਜੁੰਡੀ ਦਿਵਸ ਬਾਰੇ ਵੀ ਮੈਂ ਦੱਸਦਾ। ਮੈਂ ਯੂਨੀਵਰਸਿਟੀ ਬੈਠਾ ਸੀ ਪਿਛਲੇ ਦਿਨੀ ਜਦੋਂ ਪਟਿਆਲੇ, ਤੇ ਉੱਥੇ ਭਾਸ਼ਾ ਭੁਆ ਚ ਗੱਲ ਚੱਲ ਰਹੀ ਸੀ। ਕਹਿੰਦੇ ਕੁਝ ਕੁ ਸ਼ਬਦ ਨਵੇਂ ਆਜ਼ਾਦ ਹੋ ਰਹੇ ਅੱਜ ਕੱਲ, ਉਹ ਮੈਨੂੰ ਕਹਿਣ ਲੱਗ ਗਏ ਕਹਿੰਦੇ ਤੁਹਾਡੇ ਆਰਟੀਕਲਾਂ ਚ ਅਸੀਂ ਬਹੁਤ ਚੀਜ਼ਾਂ ਦੇਖਦੇ ਹਾਂ, ਤੁਸੀਂ ਨਵੇਂ ਜਿਹੇ ਸ਼ਬਦ ਯੂਜ਼ ਕਰਦੇ ਹੋ। ਮੈਂ ਕਿਹਾ ਨਵੇਂ ਜੇ ਸ਼ਬਦ ਆਪੇ ਨਿਕਲੇ ਹੁੰਦੇ, ਜਿਹੋ ਜਿਹੇ ਥਾਂ ਤੇ ਬੰਦਾ ਪਲਿਆ ਵੱਡਿਆ ਹੋਇਆ ਹੁੰਦਾ ਨਾ, ਤੇ ਉਹ ਜਿਹੀਆਂ ਗੱਲਾਂ ਨਿਕਲੇ ਹੁੰਦੀਆਂ। ਸੋ ਉਹਨਾਂ ਨੇ ਮੈਨੂੰ ਇਹ ਸ਼ਬਦ ਵੀ ਕਿਹਾ ਸੀ ਵੀ ਤੁਸੀਂ ਅਕਸਰ ਜੁੰਡੋ ਜੁੰਡੀ ਦਿਵਸ ਦਾ ਨਾਂ ਲੈਂਦੇ ਹੁੰਦੇ ਹੋ, ਵਰਤਦੇ ਹੁੰਦੇ ਹੋ ਜੋ ਮੈਰਿਜ ਯੂਨੀਵਰਸਿਟੀ ਨਾਂ ਤੇ। ਮੈਂ ਕਿਹਾ ਜੀ ਦੇਖੋ ਜੀ, ਹੈ ਸਭ ਦਾ ਹੀ ਜੁੰਡੋ ਜੁੰਡੀ ਦਿਵਸ ਹੁੰਦਾ, ਪਰ ਮੇਰੇ ਵਰਗਾ ਮੰਨ ਲੈਂਦਾ ਕੋਈ ਬੰਦਾ ਮੰਨਦਾ ਨੀ ਦਾ ਫਰਕ ਇੰਨਾ ਕੀ ਹੁੰਦਾ, ਕਿਉਂਕਿ ਰੱਜ ਕੋਈ ਜੀਵਿਆ ਨੀ ਇਸ ਯੁੱਗ ਦੇ ਉੱਤੇ, ਤੇ ਨਾ ਕਹਿੰਦੇ ਨੀ ਜੋੜੀਆਂ ਜੱਗ ਥੋੜੀਆਂ, ਤੇ ਜਦੋਂ ਹੈ ਥੋੜੀਆਂ ਮੁਹਾਵਰਾ ਹੀ ਬਣਿਆ ਹੋਇਆ, ਤਾਂ ਫਿਰ ਅਸੀਂ ਥੋੜੀਆਂ ਵਾਲੇ ਚ ਤਾਂ ਅਸੀਂ ਆ ਨੀ ਸਕਦੇ,
ਅਸੀਂ ਨਰਨਾ
ਵਾਲਿਆਂ ਚ ਰਹਿਣਾ ਸੀ। ਬਾਕੀ ਸਾਡਾ ਜਿਹੜਾ ਯੁੱਗ ਸੀਗਾ, ਇੱਕ ਯੁੱਗ ਦਾ ਵੀ ਫਰਕ ਸੀ ਨਾ, ਉਸ ਯੁੱਗ ਦੇ ਵਿੱਚ ਨਰਣ ਸ਼ਬਦ ਦੇ ਅਸਲੀ ਜਿਹੜੇ ਅੱਖਰੀ ਅਰਥ ਹੋਰ ਆ। ਅਸੀਂ ਇਹ ਚ ਇਹ ਨੀ ਕਹਿੰਦੇ ਵੀ ਕੋਈ ਬੰਦਾ ਮਾੜਾ ਹੁੰਦਾ ਜਾਂ ਚੰਗਾ ਹੁੰਦਾ, ਦੋਨਾਂ ਦੇ ਵਿੱਚੋਂ ਇੱਕ ਮਾੜਾ ਸੀ ਤੇ ਇੱਕ ਚੰਗਾ ਸੀ, ਤਾਂ ਨਰਣ ਸ਼ਬਦ ਵਰਤਿਆ ਜਾਂਦਾ। ਨਰਣ ਸ਼ਬਦ ਵਰਤਿਆ ਜਾਂਦਾ ਬਿਨਾਂ ਅੱਛਾ ਇੱਛਾ ਤੋਂ, ਤੁਹਾਨੂੰ ਬੰਨ ਦੇਣਾ, ਬਲਦਾਂ ਨੂੰ ਨਰੜ ਦੇ ਹੁੰਦੇ ਸੀਗੇ, ਅੱਗੇ ਇਹਨੂੰ ਨਰੜ ਕੇ ਬੰਨ ਦਿਓ, ਨੂੜ ਦਿਓ, ਨੂੜਨਾ ਨਰੜਨਾ ਉਹ ਸੇਮ ਵਰਡ ਸੀ। ਜਦੋਂ ਉਹਨਾਂ ਨੂੰ ਪਿਆਲਾ ਦੇਣਾ, ਉਹ ਦੇਣੀ ਹੁੰਦੀ ਇੱਕ ਪੈਪ ਨਾਲ ਨਾ ਦਵਾਈ ਦੇਣੀ ਹੁੰਦੀ ਸੀ, ਤੇ ਜਾਂ ਕੋਈ ਉਹਦੇ ਨਾਲ ਟੀਕਾ ਲਾਉਣਾ ਹੁੰਦਾ ਸੀ, ਤੇ ਉਹਨੂੰ ਕਿਲੇ ਨਾਲ ਅੱਗੇ ਨਰੜ ਦਿਓ ਫੜ ਕੇ, ਤੇ ਉਹ ਨਰੜਾ ਨਰੜਨਾ ਮੀਨ ਹੁੰਦਾ ਨਰੜਨਾ ਦੋਨਾਂ ਪਾਸੇ ਹੁੰਦਾ। ਇਹ ਨਹੀਂ ਵੀ ਮੈਂ ਘਰ ਵਾਲੀ ਨਾਲ ਨਰੜਿਆ ਗਿਆ, ਘਰ ਵਾਲੀ ਮੇਰੇ ਨਾਲ ਨਰੜੀ ਗਈ, ਇਹ ਦੋਨੇ ਜਾਣੇ ਹੀ ਨਰੜੇ ਜਾਂਦੇ ਸੀ। ਜਦੋਂ ਕੀ ਸਾਡੇ ਚ ਇੱਕ ਕਲਚਰ ਸੀ ਵੀ ਅਸੀਂ ਇੱਕ ਦੂਜੇ ਨਾਲ ਵਿਆਹ ਤੋਂ ਪਹਿਲਾਂ ਮਿਲ ਨੀ ਸਕਦੇ ਸੀ, ਦੇਖ ਨੀ ਸਕਦੇ ਸੀ, ਬੋਲ ਨੀ ਸਕਦੇ ਸੀ ਇੱਥੋਂ ਤੱਕ ਕਿ
ਮਤਲਬ ਪਿੰਡਾਂ ਨੂੰ ਮੂੰਹ ਵੀ ਨੀ ਸੀ ਕਰ ਸਕਦੇ ਉਸ ਗੱਲ ਤਾਂ ਵੀ ਲੋਕੀ ਚੱਕ ਕਰਨ ਲੱਗ ਜਾਂਦੇ ਸੀ, ਘਰ ਦੇ ਚੱਕ ਕਰਨ ਲੱਗ ਜਾਂਦੇ ਸੀ
ਜੋ ਪਿੰਡ ਦੀ ਲੰਘਣਾ ਵੀ।
ਉਹ ਗੱਲ ਤਾਂ ਇਹ ਆ ਵੀ ਘਰ ਦੇ ਤਾਂ ਕੀ ਆਪ ਨੂੰ ਹੀ ਸ਼ੱਕ ਹੋਣ ਲੱਗ ਜਾਂਦੀ ਸੀ ਆਪਣੇ ਆਪ ਤੇ, ਤੇ
ਉਦੋਂ ਪਾਲਣ ਪੋਸ਼ਣ ਹੀ ਇਹੋ ਜਿਹਾ ਸੀ ਵੀ ਤੁਹਾਡੇ ਤੁਹਾਡੇ ਆਲੇ ਦੁਆਲੇ ਨਾ ਇੱਕ ਮਰਿਆਦਾਵਾਂ ਦਾ ਘੇਰਾ ਬੰਨਿਆ ਹੁੰਦਾ ਸੀ, ਤੇ ਉਹ ਮਰਿਆਦਾਵਾਂ ਦੇ ਘੇਰੇ ਦੇ ਵਿੱਚ ਤੁਸੀਂ ਇੰਨੇ ਕੁ ਆਪਦੇ ਆਪ ਨੂੰ ਕੈਦ ਕਰ ਲੈਂਦੇ ਸੀ। ਜਿਵੇਂ ਉਹ ਦਿਖਾਈ ਨੀ ਅੱਜ ਕੱਲ ਇੱਕ ਫੋਟੋ ਚੱਲ ਰਹੀ ਹੁੰਦੀ ਆ ਵੀ ਗਧੇ ਨਾ ਬਣੋ, ਇੱਕ ਗਧੇ ਨੂੰ ਨਾ ਕੁਰਸੀ ਨਾਲ ਬੰਨ ਰੱਖਿਆ ਪਲਾਸਟਿਕ ਦੀ ਕੁਰਸੀਆਂ ਤੇ, ਗਧਾ ਆਰਾਮ ਨਾਲ ਖੜਾ ਵੀ ਉਹਨੂੰ ਕੁਰਸੀ ਨੂੰ ਲੈ ਕੇ ਉਹ ਕਿਤੇ ਵੀ ਜਾ ਸਕਦਾ। ਪਰ ਇਹ ਚੀਜ਼ ਸਾਡੇ ਕਲਚਰ ਦਾ ਇੱਕ ਹਿੱਸਾ ਸੀ ਉਦੋਂ, ਜੋ ਵੱਡੇ ਵਡੇਰੇ ਸਾਡੇ ਲਈ ਜਿਹੜਾ ਦਾਇਰਾ ਬਣਾ ਦਿੰਦੇ ਸੀ, ਜਿਹੜਾ ਕਿ ਬੜੀ ਈਜ਼ੀਲੀ ਲੰਘਿਆ ਜਾ ਸਕਦਾ ਸੀ, ਤੇ ਉਹਨੂੰ ਅਸੀਂ ਲੰਘਦੇ ਨਹੀਂ ਸੀ। ਪਰ ਅੱਜ ਦੇ ਯੁੱਗ ਚ ਕੀ ਆ, ਅੱਜ ਦੇ ਯੁੱਗ ਚ ਨਾ ਤਾਂ ਬੱਚਿਆਂ ਮੂਹਰੇ ਦਾਇਰਾ ਬਣਾਉਣ ਦੀ ਸਾਡੀ ਪਾਵਰ ਆ, ਸੱਚਾਈ ਤਾਂ ਹੈ ਵੀ ਅਸੀਂ ਦਾਇਰਾ ਬਣਾ ਨਹੀਂ ਦੇ ਸਕਦੇ, ਜੇ ਬਣਾਵਾਂਗੇ ਤਾਂ ਉਹ 200 ਉਦਾਹਰਨਾਂ ਮੂਹਰ ਦੇ ਦਿੰਦੇ ਆ ਪਹਿਲਾਂ, ਤੇ ਤੁਹਾਡੇ ਤੁਹਾਡੇ ਬੱਸ ਚ ਨੀ ਕੁਛ ਰਹਿੰਦਾ। ਪਰ ਜੇ ਤੁਸੀਂ ਦਾਇਰਾ ਤੇ ਫਿਰ ਉਹੀ ਹੁੰਦੇ ਵੀ ਆਪਦੀ ਇੱਜ਼ਤ ਆਪਦੇ ਹੱਥ ਹੁੰਦੀ, ਉਹ ਕਰਾਉਣੀ ਹੈ ਤਾਂ ਕਰਾ ਲਓ, ਕਿਉਂਕਿ ਦਾਇਰਾ ਤਾਂ ਉਹਨੇ ਉਲੰਘ ਹੀ ਦੇਣਾ 5-10 ਮਿੰਟਾਂ
ਬਾਅਦ। ਗੱਲ ਚੱਲੀ ਨਰੜ ਹੁੰਦੀ ਨਾ, ਤੇ ਉਹ ਨਰੜ ਦਾ ਇੱਕ ਅਰਥ ਇਹ ਵੀ ਹੁੰਦਾ ਸੀ ਵੀ ਜੋੜੀਆਂ ਬਣਾਉਂਦੇ ਹੁੰਦੇ ਸੀ ਨਾ ਬਲਦ ਪੰਜਾਲੀ ਚ ਪਾਉਣ ਨੂੰ, ਤੇ ਜੋੜੀਆਂ ਜੱਗ ਥੋੜੀਆਂ, ਮਤਲਬ ਜਿਹੜੇ ਬਲਦ ਸੀ ਨਾ ਮੈਂ ਉਹਨਾਂ ਦੀ ਮਤਲਬ ਜਿਹੜਾ ਤਾਲਮੇਲ ਸੀਗਾ ਉਹ ਕਿਸੇ ਕਿਸੇ ਦਾ ਹੀ ਆਪਸ ਦੇ ਵਿੱਚ ਆਉਂਦਾ ਹੁੰਦਾ ਸੀਗਾ, ਨਹੀਂ ਤਾਂ ਕੋਈ ਜਿਹੜਾ ਖੱਬੇ ਵਾਲਾ ਖੱਬੇ ਵੱਲ ਨੂੰ ਘੜੀਸਣ ਲੱਗ ਪੈਂਦਾ, ਸੱਜੇ ਵਾਲਾ ਉਹ ਕਹਿੰਦੇ ਵੀ ਜਿੱਦਾਂ ਜਿਹੜੇ ਉਹਨਾਂ ਨੂੰ ਨਰੜਦੇ ਹੁੰਦੇ ਸੀਗੇ ਵੀ ਪੰਜਾਲੀ ਨਾ ਤੋੜ ਦੇਵੇ, ਕਿ ਨਹੀਂ ਤਾਂ ਵੀ ਜਿਹੜੇ ਤਾਲਮੇਲ ਨਾਲ ਬਲਦ ਚੱਲਦੇ ਸੀ ਦੋਨੋਂ ਪੰਜਾਲੀ ਦੇ ਵਿੱਚ ਉਹਨਾਂ ਨੂੰ ਕਹਿੰਦੇ ਸੀ ਵਧੀਆ ਜੋੜੀ ਆ, ਜਿਹੜੇ ਬਲਦ ਜਿਹੜੇ ਤਾਲਮੇਲ ਆਪਸ ਚ ਨਹੀਂ ਸੀ ਕਰਦੇ ਉਹਨਾਂ ਦੇ ਵਿੱਚੋਂ ਜਿਹੜਾ ਖੱਬੇ ਪਾਸੇ ਨੂੰ ਭੱਜਦਾ ਸੀ ਜਾਂ ਸੱਜੇ ਪਾਸੇ ਨੂੰ ਭੱਜਦਾ ਸੀ, ਵੈਸੇ ਮਾੜਾ ਬੋਲਦ ਹਮੇਸ਼ਾ ਖੱਬੇ ਪਾਸੇ ਲਾਇਆ ਜਾਂਦਾ ਸੀ, ਉਹਨੂੰ ਫਿਰ ਨਰੜ ਦਿੰਦੇ ਹੁੰਦੇ ਸੀ ਬੰਦ, ਜਾਣੀ ਕਿ ਉਹ ਪੰਜਾਲੀ ਚੋਂ ਨਿਕਲੇ ਨਹੀਂ ਸੀ ਸਕਦਾ, ਤੇ ਜਿਹੜੇ ਵਧੀਆ ਬਲਦ ਹੁੰਦੇ ਸੀ ਉਹਨਾਂ ਨੂੰ ਨਰੜਨ ਨਹੀਂ ਸੀ ਲੋੜ ਪੈਂਦੀ, ਉਦਾਂ ਹੀ ਆਪਣੇ ਸਹਿਜ ਸਭਾਈ ਮਿਹਨਤ ਕਰਦੇ ਸੀ।
ਬਿਨਾਂ ਪੰਜਾਲੀ ਤੋਂ ਬਹੁੰਦੇ ਦੇਖਿਆ ਜੀ ਮੈਂ ਬਲਦ, ਬਿਨਾਂ ਪੰਜਾਲੀ ਤੋਂ ਬਹੁੰਦੇ ਦੇਖਿਆ ਜਿਹੜੇ ਚੰਗੇ ਬਲਦ ਆ, ਤੇ ਇਹੋ ਜਿਹੇ ਬਲਦ ਵੀ ਮੈਂ ਦੇਖਿਆ ਉਸ ਜਮਾਨੇ ਚ ਜਿਹੜੇ ਕਿ ਉਹ ਤੜਕੇ ਮਾਲਕ ਨੂੰ ਉਠਾਉਂਦੇ ਸੀ ਆਪ ਰੰਭ ਕੇ।
ਹਾਂਜੀ ਹਾਂਜੀ,
ਚੱਲ ਭਾਈ ਜੋੜ।
ਮੈਂ ਇਹੋ ਜਿਹੇ ਬਲਦ ਵੀ ਦੇਖੇ ਆਪਣੇ ਘਰੇ ਦੇਖੇ ਨੇ, ਕਿ ਸਾਡਾ ਬਾਬਾ ਖੇਤਾਂ ਤੋਂ ਤਕਰੀਬਨ ਕਿਲੋਮੀਟਰ ਤੋਂ ਛੱਡ ਦਿੰਦਾ ਹੁੰਦਾ ਸੀ ਬਲਦ ਸ਼ਾਮ ਨੂੰ, ਕਿਉਂਕਿ ਉਹਨੇ ਫਿਰ ਗਾਂ ਪਿੱਛੇ ਹੋਰ ਕੰਮ ਕਰਨੇ ਸੀ, ਬਲਦ ਆਪਣੇ ਆਪ ਤੁਰ ਕੇ ਆ ਕੇ ਘਰੇ ਆ ਜਾਂਦੇ ਸੀ, ਤੇ ਖੋਲੀ ਦੇ ਪਾਣੀ ਪੀ ਕੇ ਮਤਲਬ ਖੈਲ ਚੜਾ ਹੁੰਦਾ ਸੀ ਤੇ ਖੋਲੀ ਦੇ ਖੜ ਜਾਂਦੇ ਹੁੰਦੇ ਸੀ, ਏਦਾਂ ਦੇ ਬਲਦ ਵੀ ਦੇਖੇ ਨੇ। ਮਤਲਬ ਖੈਰ ਆਪਾਂ ਇਹ ਨਰੜ ਦੀ ਗੱਲ ਸ਼ੁਰੂ ਕੀਤੀ, ਤੇ ਮੈਂ ਤੁਹਾਨੂੰ ਆਪਣੀ ਵੀ ਥੋੜੀ ਜਿਹੀ ਗੱਲ ਦੱਸਦਾ ਹੁਣ, ਇੱਦਾਂ ਵੀ ਅਫਸੋਸ ਕਰਨਾ ਤਾਂ ਬਣਦਾ ਨਾ, ਇੱਕ ਦੂਜੇ ਥੋੜੀਆਂ ਆਪਣੀਆਂ ਗੱਲਾਂ ਵੀ ਕਰਾਂਗੇ ਨਾ। ਤੇ ਆਪਾਂ ਜਿਹੜਾ ਕੱਲ ਗੱਲ ਕਰ ਰਹੇ ਸੀ ਨਾ ਕਲਚਰ ਦੀ, ਤੇ ਸਾਡੇ ਨਾ ਜਿਹੜਾ ਘਰ ਹੈ ਪਿੰਡ ਦੇ ਵਿੱਚ, ਉਹ ਬਾਰ ਬਾਰ ਪਿੰਡ ਦੇ ਬਿਲਕੁਲ ਖੂੰਜੇ ਤੇ ਆ ਬਾਹਰ ਨੂੰ, ਹਨਾ ਨਵੇਂ ਸ਼ਹਿਰ ਤੋਂ ਅਪੋਜ਼ਿਟ ਸਾਈਡ ਨੂੰ, ਤੇ ਸਾਡੇ ਉਸ ਕਾਰਨਰ ਤੋਂ ਨਾ ਡਾਇਗਨਲ ਇੱਕ ਸੜਕ ਜਾਂਦੀ ਹੈ ਮੇਰੇ ਸਹੁਰਿਆਂ ਨੂੰ, ਅਗਲਾ ਪਿੰਡ ਮੇਰੇ ਸਹੁਰਿਆਂ ਦਾ, ਤਾਂ ਉਹਨਾਂ ਦਾ ਘਰ ਵੀ ਬਾਰ ਬਾਰ ਹੀ ਹੈ, 2 ਕਿਲੋਮੀਟਰ ਦਾ ਫਰਕ ਹੈ, ਦਿਸਦੇ ਨੇ ਆਪਸ ਦੇ ਵਿੱਚ ਦੂਰੋਂ, ਮਤਲਬ ਦਿਸਦੇ ਨੇ ਘਰ, ਕਾਫੀ ਦੂਰ ਹੈ ਵੈਸੇ 2 ਕਿਲੋਮੀਟਰ,
ਦੂਰ ਵੀ ਨਹੀਂ ਹੋਣੀ ਉਹ ਤਾਂ, ਦੂਰ ਵੀ ਨਹੀਂ ਹੋਣੀ।
ਤੇ ਵਿਚਾਲੇ ਨਾ ਇੱਕ ਸ਼ਹੀਦਾਂ ਦੀ ਜਗ੍ਹਾ,
ਤੁਸੀਂ ਇੱਕ ਮਿੰਟ ਪਹਿਲਾਂ ਗਾਹ ਜਾਣ ਤੋਂ ਪਹਿਲਾਂ ਤੁਸੀਂ ਕਿਹਦੇ, ਤੁਹਾਡੇ ਤਾਇਆ ਜੀ ਤਾਂ ਬਹੁਤ ਪੁਰਾਣੇ ਇੰਗਲੈਂਡ ਸੀ, ਕਿਹਦੇ ਨਾਲ ਤਾਂ ਦੂਰਬੀਨ ਦੀ ਮੰਗ ਨਹੀਂ ਕਰੀ ਉਦੋਂ।
ਮੈਂ ਤੁਹਾਨੂੰ ਇਹੀ ਦੱਸਣ ਲੱਗਾ ਗੱਲਾਂ, ਤੁਸੀਂ ਮੇਰੀ ਗੱਲ ਪੂਰੀ ਸੁਣੋ ਗੱਲਾਂ। ਅਸਲ ਦੇ ਵਿੱਚ ਕੀ ਹੈ ਕਿ ਉਹ ਸਾਡੇ ਘਰ ਤੋਂ ਤਾਂ ਬਿਲਕੁਲ ਸਾਡੇ ਸਹੁਰਿਆਂ ਦੇ ਵਿਚਾਲੇ ਨਾ 500 ਮੀਟਰ ਤੇ ਨਾ ਸ਼ਹੀਦਾਂ ਦੀ ਜਗ੍ਹਾ ਹੈ। ਤੇ ਜਦੋਂ ਸਹਿ ਸੁਭਾਈ ਬਣਿਆ ਹੁੰਦਾ ਸੀ ਵੀ ਜਦੋਂ ਰੋਜ਼ ਹੁਣ ਆਪਾਂ ਬੱਚਿਆਂ ਨੂੰ ਚਾਅ ਹੁੰਦਾ ਕੋਠੇ ਤੇ ਚੜ੍ਹਨ ਦਾ, ਛੱਤ ਤੇ ਚੜ੍ਹਨ ਦਾ, ਤੇ ਆਪਾਂ ਛੱਤ ਤੇ ਚੜ੍ਹਨਾ, ਤੇ ਜਦੋਂ ਆਲੇ ਦੁਆਲੇ ਦੇਖਣਾ, ਪਿੰਡ ਦੇਖਣਾ, ਇੱਕ ਪਾਸੇ ਪਿੰਡ ਸੀ ਇੱਕ ਪਾਸੇ ਖੇਤ, ਤੇ ਉਹ ਇੱਕ ਡਾਇਗਨਲ ਤੌਰ ਤੇ ਨਾ ਉਧਰ ਸ਼ਹੀਦਾਂ ਦੀ ਜਗ੍ਹਾ ਸੀ। ਤੇ ਜਦੋਂ ਉਧਰ ਨੂੰ ਮੂੰਹ ਕਰਨਾ ਤੇ ਮੱਲੋ ਮੱਲੀ ਨਾ ਸਿਰ ਝੁਕ ਜਾਣਾ, ਹੱਥ ਜੁੜ ਜਾਣੇ, ਹਨਾ, ਤੇ ਚਲੋ ਮੱਥਾ ਟੇਕਣਾ ਵੀ ਸ਼ਹੀਦਾਂ ਦੀ ਜਗ੍ਹਾ ਨੂੰ ਮੱਥਾ ਟੇਕਣਾ। ਤੇ ਉਹਦੇ ਬਿਲਕੁਲ ਆਪੋਜ਼ਿਟ ਸਾਡੇ ਮੇਰੇ ਸਹੁਰਿਆਂ ਦਾ ਘਰ ਫਿਰ ਸੀਗਾ, ਜਿਹੜਾ ਮੈਨੂੰ ਪਹਿਲਾਂ ਨੀ ਸੀ ਪਤਾ ਹੁੰਦਾ, ਪਰ ਬਾਅਦ ਦੇ ਵਿੱਚ ਚਲੋ ਸਾਡੇ ਵਿਆਹ ਹੋ ਗਿਆ, ਤੇ ਜਦੋਂ ਹੁਣ ਅਸੀਂ ਕਿਤੇ ਇੰਡੀਆ ਜਾਂਦੇ ਹਾਂ ਤਾਂ ਮੈਂ ਉੱਪਰ ਚੜ੍ਹਦਾ ਤਾਂ ਆਦਤ ਮੁਤਾਬਕ ਨਾ ਮੇਰੇ ਹੱਥ ਜੁੜ ਜਾਂਦੇ ਨੇ ਉਧਰ ਨੂੰ ਬਈ ਸ਼ਹੀਦਾਂ ਦੀ ਜਗ੍ਹਾ ਆ। ਤੇ ਉਹ ਸਾਡੇ ਜਿਹੜੇ ਘਰੇ ਰਹਿੰਦੇ ਆ ਨਾ ਕੁਸ਼ਲਿਆ, ਹਨਾ, ਤੇ ਉਹਨੂੰ ਹੁਣ ਬਹੁਤੀ ਅਹਿਮੀਅਤ ਦਾ ਨੀ ਪਤਾ ਹਨਾ ਜਗ੍ਹਾ ਦੀ ਦਾ, ਤੇ ਉਹ ਜਦ ਮੈਂ ਉਧਰ ਨੂੰ ਹੱਥ ਜੋੜਿਆ ਨਾ ਮੈਨੂੰ ਬੜੇ ਹਾਸਾ ਆਇਆ, 2-3 ਸਾਲ ਪਹਿਲਾਂ ਗਿਆ ਮੈਂ ਉਧਰ ਨੂੰ ਹੱਥ ਜੋੜ ਕੇ ਮੱਥਾ ਟੇਕਿਆ, ਕਹਿੰਦੀ ਸਹੁਰਿਆਂ ਨੂੰ ਮੱਥਾ ਟੇਕਦਾ, ਮੈਂ ਕਿਹਾ ਬਸ ਇੱਦਾਂ ਹੀ ਸਮਝ ਲਾ, ਦੋਨਾਂ ਨੂੰ ਇਕੱਠਿਆਂ ਨੂੰ ਟੇਕ ਹੋ ਜਾਂਦਾ ਹਨਾ, ਤੇ ਇਹ ਵੀ ਇੱਕ ਗੱਲ ਬਣ ਗਈ ਸੀ। ਖੈਰ ਮੈਂ ਤੁਹਾਡੀ ਨਾ ਪੜ੍ਹਨਾ ਚਾਹਾਂਗਾ ਰਿਪੋਰਟ ਜਿਹੜੀ ਤੁਸੀਂ ਫੋਟੋ ਪਾਈ ਹੈ ਨਾ ਆਪਣੇ ਫੇਸਬੁੱਕ ਤੇ। ਦੇਖੋ ਸੱਜਣੋ ਮਿੱਤਰੋ, ਤੁਸੀਂ ਮਿੰਟੂ ਬਰਾੜ ਭਾਜੀ ਨੂੰ ਦਿਓ ਵਧਾਈਆਂ, ਰੱਜ ਰੱਜ ਕੇ ਦਿਓ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇੱਥੇ ਦੇ ਕੇ ਨਹੀਂ ਸਰਨਾ ਵਧਾਈਆਂ ਤੁਹਾਨੂੰ ਰੇਡੀਓ ਤੇ, ਤੁਹਾਨੂੰ ਇਹਨਾਂ ਦੀ ਫੇਸਬੁੱਕ ਤੇ ਜਾਣਾ ਪੈਣਾ, ਉੱਤੇ ਤੁਹਾਨੂੰ ਮਤਲਬ ਜੇ ਕਮੈਂਟ ਨਹੀਂ ਤਾਂ ਘੱਟੋ ਘੱਟ ਲਾਈਕ ਜ਼ਰੂਰ ਕਰਨਾ ਪੈਣਾ, ਕਿਉਂਕਿ ਇਹ ਮਿੰਟੂ ਭਾਜੀ ਦਾ ਸਰਮਾਇਆ ਸਿਰਫ ਲਾਈਕ ਹੀ ਆ ਸਾਡਾ, ਹੋਰ ਕੁਛ ਨਹੀਂ। ਤੁਸੀਂ ਲਾਈਕ ਕਿਤੇ ਲਾਈਕਾਂ ਦਾ
ਕਮਾਈ,
ਹਾਂ ਕਮਾਈ ਜਿਹੜੀ ਮਿੰਟੂ ਬਰਾੜ ਜੀ ਨੇ 13 ਮਿੰਟ ਪਹਿਲਾਂ ਆਪਣੀ ਪ੍ਰੋਫਾਈਲ ਦੇ ਉੱਤੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਸਿਰਲੇਖ ਦਿੱਤਾ ਕਿ ਜੁੰਡੋ ਜੁੰਡੀ ਦਿਵਸ ਵਿਸ਼ੇਸ਼। ਅੱਜ ਵਿਆਹ ਦੇ 28 ਵਰੇ ਪੂਰੇ ਹੋਣ ਤੱਕ ਅਸੀਂ ਕਾਫੀ ਬਦਲ ਗਏ ਹਾਂ, ਹੁਣ ਅਸੀਂ ਜੁੰਡੋ ਜੁੰਡੀ ਨਹੀਂ ਹੁੰਦੇ, ਇਸ ਦੇ ਕਈ ਕਾਰਨ ਹਨ। ਹੁਣ ਅਸੀਂ ਜਵਾਕਾਂ ਅੱਗੇ ਸਿਆਣੇ ਬਣਨ ਦੀ ਕੋਸ਼ਿਸ਼ ਚ ਬਹੁਤ ਸਾਰੀ ਭੜਾਸ ਅੰਦਰੋਂ ਅੰਦਰ ਹੀ ਪੀ ਜਾਂਦੇ ਹਾਂ, ਬਿਨਾਂ ਵਜ੍ਹਾ ਤੋਂ ਕਈ ਕਈ ਘੰਟੇ ਲੜਨ ਦੀ ਤਾਕਤ ਵੀ ਹੁਣ ਇਸ ਉਮਰ ਵਿੱਚ ਕੁਝ ਘਟ ਗਈ ਹੈ। ਅਸਲ ਵਿੱਚ ਜਿਉਂਦੇ ਰਹਿਣ ਮੇਰੇ ਬਾਲ ਟ੍ਰਾਂਸਪਲਾਂਟ ਕਰਨ ਵਾਲੇ ਡਾਕਟਰ ਗਰਗ ਸਾਹਿਬ, ਜਿਨ੍ਹਾਂ ਨੇ 4 ਕੁ ਵਰੇ ਪਹਿਲਾਂ ਜਦੋਂ ਮੇਰੇ ਬਾਲ ਟ੍ਰਾਂਸਪਲਾਂਟ ਕੀਤੇ ਸਨ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਪਰਹੇਜ਼ ਕੀ ਕਰਨੇ ਹਨ, ਤਾਂ ਉਹ ਕਹਿੰਦੇ ਨੇ ਕਿ ਤੁਸੀਂ ਕੁਝ ਖਾਸ ਨਹੀਂ ਕਰਨੇ, ਪਰ ਉਹਨਾਂ ਮੇਰੀ ਘਰਵਾਲੀ ਨੂੰ ਖਾਸ ਤੌਰ ਤੇ ਹਦਾਇਤ ਦਿੱਤੀ ਸੀ ਕਿ ਲੜੋ ਜਿੰਨਾ ਮਰਜ਼ੀ ਪਰ ਹੱਥੋਂ ਪਾਈ ਦੌਰਾਨ ਧਿਆਨ ਰੱਖਿਓ ਕਿ ਹੁਣ ਇਹ ਮਹਿੰਗੇ ਭਾਅ ਦੇ ਵਾਲਾਂ ਨੂੰ ਹੱਥ ਨਹੀਂ ਲਾਉਣਾ, ਲੜਨ ਵੇਲੇ ਹੁਣ ਅਸੀਂ ਘਰੂਟੋ ਘਰੂਟੀ ਜਾਂ ਫਿਰ ਮਰਜ਼ੀ ਜਿੰਨੇ ਮਰਜ਼ੀ ਛਿੱਤਰੋ ਛਿੱਤਰੀ ਹੋ ਜਾਈਏ, ਪਰ ਕੀ ਮਜਾਲ ਹੈ ਕਿ ਉਹ ਮੇਰੇ ਵਾਲਾਂ ਨੂੰ ਹੱਥ ਲਾ ਦੇਵੇ। ਹੁਣ ਜਦੋਂ ਉਹ ਡਾਕਟਰ ਦੇ ਕਹੇ ਇੰਨੀ ਮਰਿਆਦਾ ਰੱਖਦੀ ਹੈ ਤਾਂ ਫਿਰ ਆਪਣਾ ਵੀ ਕੋਈ ਇਖਲਾਕੀ ਫਰਜ਼ ਬਣਦਾ ਹੈ ਯਾਰ, ਸੋ ਇਸ ਕਰਕੇ ਹੁਣ ਅਸੀਂ ਜੁੰਡੋ ਜੁੰਡੀ ਨਹੀਂ ਹੁੰਦੇ। ਕਿਆ ਬਾਤ ਹੈ ਜੀ, ਬਹੁਤ ਸੁੰਦਰ ਖਿਆਲ ਪ੍ਰਗਟ ਕੀਤਾ ਤੁਸੀਂ। ਤੇ ਇੱਕ ਮੈਨੂੰ ਇਹ ਦੱਸਿਓ, ਆਹ ਜਿਹੜੀ ਫੋਟੋ ਤੁਸੀਂ ਲਾਈ ਆ ਹਨਾ, ਇਹ ਬਹੁਤ ਪੁਰਾਤਨ ਸਮੇਂ ਦੀ ਲੱਗਦੀ ਹੈ, ਇਹਦੇ ਰੰਗ ਉੱਡ ਗਏ ਜਾਂ ਜਾਣ ਕੇ ਉਡਾਏ ਨੇ ਇਹਦੇ, ਮਤਲਬ ਤੁਸੀਂ ਓਲਡ ਲੁੱਕ ਦਿੱਤੀ, ਇਹ ਤਾਂ ਵਿਆਹ ਦੀ ਫੋਟੋ ਹੈ, ਮਤਲਬ ਕੈਮਰੇ ਨੇ ਇੱਦਾਂ ਦੀ ਖਿੱਚ ਲਈ ਹੈ।
ਦੇਖੋ ਜੀ, ਇਹਦੇ ਤੋਂ ਸਾਡਾ ਸੀਰੀਅਸਨੈਸ ਦਾ ਪਤਾ ਲੱਗਦਾ ਵੀ ਲੋਕ ਨਾ ਕਈ ਲਾਈਟਲੀ ਲੈਂਦੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ, ਲੋਕਾਂ ਦੇ ਹਿਸਾਬ ਨਾਲ ਜਿਵੇਂ ਹੁਣ ਮੰਨ ਲਓ ਦਿਹਾੜੀ ਲਾਉਣੀ ਬਹੁਤ ਜ਼ਰੂਰੀ ਆ, ਕੰਮ ਕਰਨਾ ਬਹੁਤ ਜ਼ਰੂਰੀ ਆ, ਲੋਕਾਂ ਦੇ ਹਿਸਾਬ ਨਾਲ ਜਵਾਕਾਂ ਨੂੰ ਸਮਝਾਉਣਾ, ਪੜ੍ਹਾਉਣਾ, ਲਿਖਾਉਣਾ, ਇੱਧਰ ਲਿਜਾਣਾ, ਉਹ ਜ਼ਰੂਰੀ ਕੰਮ ਆ। ਸਾਡੇ ਲਈ ਸਭ ਤੋਂ ਅਹਿਮ ਜ਼ਰੂਰੀ ਕੰਮ ਆ ਵੀ ਅਸੀਂ ਡਿਸਪਲੇ ਆਪਦਾ ਸੋਸ਼ਲ ਮੀਡੀਆ ਤੇ ਦੁਨੀਆਂ ਦੇ ਸਾਹਮਣੇ ਕਿਵੇਂ ਕਰਨਾ ਤੇ ਉਹਦੇ ਵਿੱਚ ਕਿਤੇ ਊਨਤਾ ਹੀ ਨਾ ਰਹਿ ਜੇ, ਕੋਈ ਸਪੈਲਿੰਗ ਮਿਸਟੇਕ ਨਾ ਰਹਿ ਜੇ, ਕੋਈ ਫੋਟੋ ਕਿਸੇ ਹੋਰ ਵਿਆਖਿਆਣੀ ਨਾ ਬਿਆਨ ਕਰਦੀ ਹੋਵੇ, ਅਸੀਂ ਕੁਛ ਹੋਰ ਨਾ ਕਰਦੇ। ਸੋ ਇਹ ਸਾਰੀ ਜਿਹੜੀ ਪੋਸਟ ਤੁਸੀਂ ਇੱਕ ਮਿੰਟ ਚ ਪੜ੍ਹ ਕੇ ਸੁਣਾਤੀ, ਇਹਦੇ ਪਿੱਛੇ ਮੇਰੀ ਘੱਟੋ ਘੱਟ ਲੱਗੀ ਹੋਈ ਆ, ਪਤਾ ਨੀ ਕਿੰਨੇ ਕਿੰਨੇ ਐਡਵਾਈਜ਼ਰਾਂ ਤੋਂ ਕੱਲੀ ਕੱਲੀ ਲਾਈਨ ਬਾਰੇ ਅਸੀਂ ਸਲਾਹ ਲਈ ਹੈ ਤੇ ਉਸ ਕਰਕੇ ਫਿਰ ਇਹ ਲਿਖੀ ਗਈ ਹੈ। ਫੋਟੋ ਜਦੋਂ ਕੱਲ ਮੈਂ ਸ਼ੇਅਰ ਕਰਨ ਵਾਸਤੇ ਚੂਜ਼ ਕੀਤੀ ਨਾ, ਇਸ ਫੋਟੋ ਦੇ ਰੰਗ ਜਦੋਂ ਮੈਂ ਪਤਾ ਇੱਕ ਦੋ ਬੰਦਿਆਂ ਨਾਲ ਡਿਸਕਸ਼ਨ ਕੀਤੇ, ਉਹ ਭੜਕਾਊ ਰੰਗ ਸੀ, ਵਿਆਹ ਵਾਲੇ ਤੇਜ਼ ਰੰਗ ਸੀ। ਸਾਰੇ ਕਹਿੰਦੇ ਵੀ 28 ਸਾਲਾਂ ਬਾਅਦ ਵਿਆਹ ਵਾਲੇ ਰੰਗ ਜਿਹੜੇ ਆ ਉਹ ਚੰਗੇ ਨੀ ਲੱਗਣੇ, ਜਦ ਭੜਕਾਊ ਜੇ ਥੋੜਾ ਜਿਹਾ ਨੂੰ 28 ਸਾਲ ਪੁਰਾਣੀ ਕਰੋ ਫੋਟੋ ਨੂੰ ਕਿਵੇਂ ਨਾ ਕਿਵੇਂ। ਫਿਰ ਅਸੀਂ ਜੀ ਬੜੀ ਮੁਸ਼ਕਲ ਨਾਲ ਨਵਾਂ ਲੈਪਟਾਪ ਲਿਆ ਸੀ, ਇੱਕ ਨਵਾਂ ਸੋਫਟਵੇਅਰ ਡਾਊਨਲੋਡ ਕੀਤਾ, ਫਿਰ ਉਸ ਸੋਫਟਵੇਅਰ ਦੀ ਮਦਦ ਨਾਲ ਫਿਰ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਪਹੁੰਚਿਆ ਤੇ ਹੁਣ ਤੁਸੀਂ ਇੱਕ ਲਾਈਕ ਬਟਨ ਲੱਭੇ ਵੀ ਸ਼ਰਮ ਮੰਨਦੇ ਹੋ?
4-5 ਹਜ਼ਾਰ ਡਾਲਰ ਖਰਚ ਦਿੱਤਾ ਇਹ ਪੋਸਟ ਪਾਉਣ ਦੇ ਲਈ,
ਕਿੰਨੀ ਮਿਹਨਤ ਲੱਗੀ ਇਸ ਤੇ।
ਸੋ ਦੇਖੋ ਦੋਸਤੋ ਪਲੀਜ਼,
ਸੋ ਸਾਡੇ ਲਈ ਸੀਰੀਅਸ ਮੈਟਰ ਆ ਇਹ। ਮੈਂ ਸਿੱਖਿਆ 2014 ਚ,
ਅੱਛਾ
2014 ਚ ਮੈਂ ਨਾ ਪਹਿਲਾਂ ਮੈਂ ਵੀ ਲਾਈਕ ਨੀ ਲੈਂਦਾ ਹੁੰਦਾ ਸੀ ਸੋਸ਼ਲ ਮੀਡੀਆ ਨੂੰ। 2014 ਚ ਮੈਨੂੰ ਦੁਬਈ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਮੈਂ ਖੀਵੇ ਮਾਹੀ ਬਾਈ ਕੇ ਘਰੇ ਰਿਹਾ ਤਾਂ ਮੈਂ ਉਹਨਾਂ ਦੇ ਘਰ ਦਾ ਜਦੋਂ ਮਾਹੌਲ ਦੇਖਿਆ ਨਾ ਦੋ ਦਿਨਾਂ ਚ, ਮੈਂ ਹੈਰਾਨ ਰਹਿ ਗਿਆ ਵੀ ਉਸ ਘਰੇ ਸੋਸ਼ਲ ਮੀਡੀਆ ਦੀ ਹਰ ਗੱਲ ਇੱਕ ਬਹੁਤ ਵੱਡਾ ਕੰਮ ਸੀ, ਬਹੁਤ ਵੱਡਾ ਕੰਮ। ਉਹਨਾਂ ਦਾ ਪਹਿਲਾ ਸਵਾਲ ਸੀ ਵੀ ਉਹਨਾਂ ਦਾ ਲੈਪਟਾਪ ਜਿਹੜਾ ਬੈਡਰੂਮ ਉਹਨਾਂ ਨੇ ਸਾਨੂੰ ਦਿੱਤਾ ਨਾ ਤੇ ਉਹਦੇ ਚ ਡੈਸਕਟਾਪ ਪਿਆ ਸੀ ਉਹਨਾਂ ਦਾ,
ਅੱਛਾ।
ਤੇ ਉਹ ਮੈਨੂੰ ਕਹਿੰਦੇ ਨੇ ਤੁਸੀਂ ਜੇ ਇੱਧਰ ਪੈਣਾ ਤਾਂ ਥੋੜੀ ਜਿਹੀ ਦਿੱਕਤ ਇਹ ਆਊਗੀ ਵੀ ਮੈਂ ਤੜਕੇ 5 ਵਜੇ ਇੱਧਰ ਕੰਪਿਊਟਰ ਤੇ ਆਉਣਾ ਹੋਊਗਾ ਤੇ ਇਸ ਕਰਕੇ ਤੁਸੀਂ ਉੱਧਰ ਪੈ ਜਾਓ। ਮੈਂ ਆਖਿਆ ਵੀ 5 ਵਜੇ ਕਿਵੇਂ? ਉਹ ਗੁੜੀਆ ਬੋਲਦੀ ਉਹਨਾਂ ਦੀ, ਕਹਿੰਦੀ ਪਾਪਾ ਨੇ 5 ਵਜੇ ਫਿਰ ਪਹਿਲਾਂ ਸਟੇਟਸ ਪਾਉਣਾ ਹੁੰਦਾ ਨਾ ਫੇਸਬੁੱਕ ਤੇ। ਮੈਂ ਹੈਰਾਨ, ਉਦੋਂ ਤਾਂ ਮੈਨੂੰ ਬੜੀ ਅਜੀਬ ਜੀ ਲੱਗੀ ਗੱਲ। ਉਦੋਂ ਬਾਅਦ ਦਿਨੇ ਜਿੱਥੇ ਵੀ ਗੱਲ ਹੋਵੇ ਉੱਥੇ ਕਿਤੇ ਘਰ ਵਾਲੀ ਕਹਿ ਦੇ ਵੀ ਤੁਹਾਡਾ ਟਾਈਮ ਹੋ ਗਿਆ ਸਟੇਟਸ ਦਾ, ਉਹਦਾ ਕਮੈਂਟ ਕੀ ਆਇਆ, ਕਦੇ ਬੱਚਾ ਕੋਈ ਪੁੱਛੇ, ਸਾਰਾ ਦਿਨ ਉਹਨਾਂ ਦੇ ਘਰ ਚ ਹੋਰ ਦੂਜੀ ਗੱਲ ਹੀ ਨਾ ਹਰੇਕ ਗੱਲ ਦੇ ਤੇ। ਮੈਂ ਕਿਹਾ ਯਾਰ ਤੁਸੀਂ ਰੋਜੀ ਰੋਟੀ ਦਾ ਕੰਮ ਕਿਦੋਂ ਕਰਦੇ ਹੋ? ਜਿਹੜਾ ਕੋਈ ਅਕਸਰ ਕੰਮ ਧੰਦੇ ਬਿਜ਼ਨਸ ਦੀ ਕੋਈ ਚੀਜ਼ ਹੈ, ਇੰਨੇ ਮੁੰਡੇ ਕੰਮ ਕਰਦੇ। ਉਹ ਆਦੇ ਬਾਈ ਉਹ ਤਾਂ ਹੁਣ ਇੱਕ ਵਾਰੀ ਸੈੱਟ ਹੋ ਗਿਆ ਤੇ ਆਪੇ ਮੁੰਡੇ ਕਰੀ ਜਾਂਦੇ ਤੇ ਕਮਾਈ ਜਾਂਦੇ, ਸਾਡੇ ਲਈ ਤਾਂ ਇਹੀ ਕੰਮ ਆ, ਬਸ ਹੋਰ ਕੰਮ ਨੀ ਹੁਣ ਸਾਡੇ ਲਈ।
ਠੀਕ ਹੈ ਮਿੰਟੂ ਜੀ, ਗੱਲ ਤੁਸੀਂ ਮਤਲਬ ਏਦਾਂ ਸੀਗੀ ਭੀ ਇੱਕ ਹੋਰ ਵੀ ਮੈਨੂੰ ਗੱਲ ਸੁਣਾਉਂਦੇ ਸੀਗੇ ਕੱਲ ਭੀ ਤੁਸੀਂ ਹੁਣ ਖੈਰ ਤੁਹਾਡਾ 2 ਦਿਨ ਬਾਅਦ ਇੱਕ ਹੋਰ ਵੀ ਅਹਿਮ ਦਿਵਸ ਆ ਰਿਹਾ ਆ ਤੇ ਉਹਦੇ ਬਾਰੇ ਵੀ ਚਲੋ ਆਪਾਂ ਹੁਣੇ ਗੱਲ ਕਰ ਲੈਣੀ ਕਿਉਂਕਿ ਉਹ ਲੰਘ ਜਾਣਾ ਆ। ਤੁਸੀਂ 50 ਸਾਲ ਦੇ ਹੋਣ ਵਾਲੇ ਹੋ, 2 ਦਿਨ ਰਹਿ ਗਏ ਨੇ, ਤਾਂ ਇਹ ਹਾਫ ਸੈਂਚਰੀ ਮਾਰਨ ਤੋਂ ਪਹਿਲਾਂ ਜਿੱਦਾਂ ਪ੍ਰੈਸ਼ਰ ਨੀ ਬਣਿਆ ਹੁੰਦਾ ਗੌਤਮ ਗੰਭੀਰ ਤੇ ਜਾਂ ਉਹਤੇ ਵੀ ਬਣਿਆ ਹੋਇਆ ਵੈਸੇ ਦਿੱਲੀ ਦੇ ਵਿੱਚ ਕੋਹਲੀ ਦੇ ਉੱਤੇ ਜਾਂ ਕਿਸੇ ਦੇ ਉੱਤੇ ਵੀ 2 ਰਨ ਰਹਿੰਦੇ ਆ 1 ਰਨ ਰਹਿੰਦੇ ਆ ਤਾਂ ਬੜਾ ਪ੍ਰੈਸ਼ਰ ਹੁੰਦਾ ਆ ਤੇ ਤੁਹਾਨੂੰ ਕੋਈ ਪ੍ਰੈਸ਼ਰ ਮਹਿਸੂਸ ਹੋ ਰਿਹਾ ਸਿਰਫ 2 ਦਿਨ ਰਹਿ ਗਏ ਨੇ?
ਬਿਲਕੁਲ ਹੋ ਰਿਹਾ ਜੀ, ਬਿਲਕੁਲ। ਮੈਂ ਰਾਤ ਜੋ ਰਿਵਰਲੈਂਡ ਨੂੰ ਆ ਰਿਹਾ ਸੀ ਨਾ ਤੇ ਮੈਂ ਗੱਡੀ ਬਹੁਤ ਧਿਆਨ ਨਾਲ ਚਲਾ ਰਿਹਾ ਸੀਗਾ, ਮੈਂ ਕਿਤੇ ਵੀ ਫੋਨ ਕਨੀ ਝਾਕਿਆ ਨੀ, ਹੋਰ ਨੀ ਝਾਕਿਆ। ਮੈਨੂੰ ਐ ਲੱਗੀ ਜਾਂਦਾ ਸੀ ਵੀ ਕਿਤੇ 49 ਤੇ ਰਨ ਆਊਟ ਨਾ ਹੋ ਜਾਈਏ ਜਾਂ ਕੁਝ ਹੋਰ ਨਾ ਹੋ ਜਾਏ, 50 ਓਵਰ ਦਾ ਰਿਕਾਰਡ ਤਾਂ ਕਾਇਮ ਕਰ ਦਈਏ। ਤੇ ਕੱਲ ਦਾ ਮੈਂ ਖੇਤ ਆ ਕੇ ਨਾ ਮੈਂ ਕੰਮ ਵੀ ਨੀ ਕੀਤਾ, ਕੱਲ ਦਾ ਮੈਂ ਬਿਸਤਰੇ ਚ ਬੈਠਾ, ਮੈਂ ਕਿਹਾ ਮਾੜਾ ਜਿਹਾ ਸੇਫਟੀ ਨਾਲ ਖੇਡੀਏ, ਲਾਸਟ ਬਾਲ ਆ, ਧਿਆਨ ਨਾਲ ਖੇਡੀਏ। ਹੁਣ 2 ਦਿਨਾਂ ਜਿਹੜੇ ਆਪਾਂ ਧਿਆਨ ਨਾਲ ਲੰਘਾਉਣੇ ਆ ਤੇ ਫੇਰ ਆਪਾਂ ਹੁਣ ਜਿਹੜਾ ਧਿਆਨ ਹੈ ਇਸ ਟਾਈਮ ਸਾਰੇ ਦਾ ਸਾਰਾ ਪਿਛਲੇ 50 ਸਾਲਾਂ ਦੇ ਲੇਖੇ ਜੋਖੇ ਤੇ ਲੱਗਿਆ ਹੋਇਆ ਵੀ 50 ਸਾਲਾਂ ਚ ਕੀ ਕੀਤਾ ਕੀ ਨੀ ਕੀਤਾ, ਅੱਗੇ ਕੀ ਕਰਨਾ। ਸੋ ਉਹਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ, ਬਾਬੇ ਗੂਗਲ ਤੋਂ ਰਾਇ ਲਈ ਜਾ ਰਹੀ ਆ, ਹੋਰ ਆਂਢ ਗੁਆਂਢ ਤੋਂ ਰਾਇ ਲਈ ਜਾ ਰਹੀ ਆ, ਉਹ ਸਾਰਾ ਕੁਛ ਹੁਣ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਪਰ ਪੱਤੇ ਆਪਾਂ ਜਿਹੜੇ 50 ਤਰੀਕ ਨੂੰ ਫੇਸਬੁੱਕ ਤੇ ਖੋਲਾਂਗੇ ਨਹੀਂ ਤਾਂ ਫਿਰ ਲਾਈਕ ਘੱਟ ਜਾਣਗੇ।
ਲਾਈਕ ਤਾਂ ਘੱਟ ਜਾਣਗੇ ਪਰ ਹੁਣ ਚਲੋ ਆਪਾਂ ਨਾਲ ਉਹਦੇ ਵੀ ਜੋੜ ਲੈਂਦੇ ਆ ਕਿ ਜਿੱਦਾਂ ਭਾਬੀ ਜੀ ਨਾਲ ਗੱਲ ਚੱਲਦੀ ਸੀਗੀ ਤੁਹਾਡੀ ਵੀ ਮੈਂ 50 ਸਾਲ ਦਾ ਹੋ ਜਾਣਾ, ਹੁਣ ਮੈਂ ਕਿਤਾਬ ਵੀ ਲਿਖ ਸਕਦਾ ਆ ਜਾਂ ਕਿੱਦਾਂ, ਗੂਗਲ ਨੇ ਸਲਾਹਾਂ ਦਿੱਤੀਆਂ, ਤੁਸੀਂ ਫਿਰ ਮਸ਼ਵਰਾ ਕੀਤਾ ਭਾਬੀ ਜੀ ਨਾਲ, ਉਹਦੇ ਬਾਰੇ ਕੋਈ ਖੁਲਾਸਾ ਕਰਨਾ ਚਾਹੋ?
ਦੇਖੋ ਖੁਲਾਸੇ ਉਹ ਫਿਰ ਮੈਂ ਫੇਸਬੁੱਕ ਤੇ ਲਿਖ ਕੇ ਕਰੂੰਗਾ ਕਿਉਂਕਿ ਉਹ ਫਿਰ ਸਵਾਦ ਖਤਮ ਹੋ ਜੂਗਾ ਜੇ ਮੈਂ ਕਰਤੇ ਖੁਲਾਸੇ ਤੇ, ਪਰ ਉਹ ਖੁਲਾਸੇ ਜ਼ਰੂਰ ਕਰੂੰਗਾ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਇਹ ਨਾ ਜਿਹੜਾ ਸਫ਼ਰ ਆ 50 ਸਾਲਾਂ ਦਾ ਜਾਂ 50 ਸਾਲਾਂ ਤੱਕ ਪਹੁੰਚਣ ਵਾਲੇ ਬਣੇ ਆ, ਉਹਦੇ ਲਈ ਜਿਹੜੀ ਸਮੀਖਿਆ, ਜਿਹੜੀ ਸਮੀਖਿਆ 1-2 ਦਿਨਾਂ ਚ ਨਹੀਂ ਹੋ ਸਕਦੀ ਸੀ, ਉਹ ਤਾਂ ਮੇਰੇ ਯਾਦ ਹੀ ਕੱਲ ਪਰਸੋਂ ਆਇਆ, ਮੇਰੇ ਤਾਂ ਯਾਦ ਨੀ ਸੀ, ਨਹੀਂ ਤਾਂ ਮੈਂ ਇਹ ਸਾਰਾ ਬੜਾ ਹੀ ਬਹੁਤ ਸੇਫ ਪਾਰੀ ਖੇਡਣੀ ਸੀ, ਰਿਸਕੀ ਪਾਰੀਆਂ ਨਹੀਂ ਖੇਡਣੀਆਂ ਸੀ ਤੇ ਉਹ ਮੈਂ ਬਹੁਤ ਰਿਸਕੀ ਪਾਰੀਆਂ ਖੇਡਦਾ ਰਿਹਾ। ਇਹ ਤਾਂ ਪਤਾ ਹੀ 2 ਦਿਨ ਪਹਿਲਾਂ ਲੱਗਿਆ ਵੀ ਮੈਂ ਤਾਂ 50ਾਂ ਦਾ ਹੋਣ ਵਾਲਾ। ਸੋ ਕੋਈ ਨੀ ਜੀ, ਆਪਾਂ ਹੁਣ ਪਰਸੋਂ ਦੇ ਸਟੇਟਸ ਦੀ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਸਮੀਖਿਆ ਕਰਾਂਗੇ ਵੀ ਕਿਵੇਂ ਕਿਵੇਂ ਕੀ ਕੀ ਚੀਜ਼ਾਂ ਕਰਨੀਆਂ ਕੀ ਨਹੀਂ ਕਰਨੀਆਂ ਤੇ ਘਰ ਦੇ ਕੀ ਰਹਿ ਦਿੰਦੇ ਆ ਲਾਊ ਲੋਕ ਕੀ ਰਾਇ ਦਿੰਦੇ ਆ, ਗੁਆਂਢੀ ਕੀ ਰਾਇ ਦਿੰਦੇ ਆ, ਹਰ ਬੰਦੇ ਬਾਰੇ ਹਰ ਚੀਜ਼ ਬਾਰੇ ਆਪਾਂ ਲਾਜ਼ਮੀ ਉਸ ਤੇ ਪੋਤਲੇ ਫਰੋਲਾਂਗੇ। ਪਰ ਫਿਲਹਾਲ ਜਿਹੜੀ ਇਹ ਗੱਲ ਹੈ ਜੀ ਵੀ ਜਿਹੜੀ ਆ ਜੁੰਡੋ ਜੁੰਡੀ ਦਿਵਸ ਦਾ ਜਿਹੜਾ ਅੱਜ ਹੁਣੇ ਸਟੇਟਸ ਪਾਇਆ ਤੇ ਹੱਥਾਂ ਤਾਂ ਹੀ ਆਨੰਦ ਮਾਣਾਂਗੇ, ਪਰ ਮੈਨੂੰ ਹੁਣ ਡਰ ਇਹ ਲੱਗਿਆ ਪਿਆ ਵੀ ਡੇਢ ਕੁ ਘੰਟਾ ਸਾਡੇ ਘਰੇ ਹਜੇ ਉੱਠਣ ਨਾ, ਵੈਸੇ ਤਾਂ ਵੀਕਐਂਡ ਤੇ ਲੇਟ ਉੱਠ ਦਿੰਦੇ ਆ, ਤੇ ਮੈਂ ਰਿਵਰਲੈਂਡ ਅੱਜ ਪਹਿਲਾਂ ਉੱਠ ਕੇ ਮੇਰਾ ਸਟੇਟਸ ਦੇਖ ਲਿਆ ਤੇ ਕਿਤੇ ਰੇਡੀਓ ਸ਼ੋਅ ਵਿਚਾਲੇ ਨਾ ਰਹਿ। ਫਿਲਹਾਲ ਇਹ ਡਰ ਆ, ਵੈਸੇ ਤਾਂ ਮੈਂ ਸੁੱਖ ਸੁੱਖ ਕੇ ਪਾਇਆ ਸੀ ਵੀ ਅੱਜ 11 ਵਜੇ ਉੱਠਣ ਸਾਡਾ ਨੰਬਰ, ਤੇ ਕੋਈ ਏਡੀ ਗੱਲ ਨੀ ਹੈਗੀ। ਤੇ ਪਰ ਦੂਜੇ ਪਾਸੇ ਗੱਲ ਇਹ ਆਉਂਦੀ ਹੈ, ਮੈਨੂੰ ਕੱਲ ਕਿਸੇ ਜਦੋਂ ਮੈਂ ਗੱਲਬਾਤ ਕਰ ਰਿਹਾ ਸੀ, ਮੈਨੂੰ ਕਿਸੇ ਨੇ ਪੁੱਛਿਆ ਵੀ ਯਾਰ ਚੱਕਰ ਕਿੱਥੇ ਰਹਿ ਗਿਆ ਤੁਹਾਡੇ ਜਿਹੜੀ ਜੋੜੀ ਚ, ਤੁਹਾਡੇ ਚੱਕਰ ਕਿੱਥੇ ਕਿੱਥੇ ਕੀ ਚੱਕਰ ਰਹਿ ਗਏ। ਮੈਂ ਕਿਹਾ ਯਾਰ ਮੇਰੇ ਜੋੜੀ ਚ ਤਾਂ ਇਹ ਪੁੱਛਣ ਦੀ ਲੋੜ ਹੈਗੀ ਤੈਨੂੰ ਚੱਕਰ, ਸਿੰਪਲ ਜਿਹੀਆਂ ਤਾਂ ਗੱਲਾਂ। ਮੈਂ ਕਿਹਾ ਦੇਖੋ ਮੈਂ ਆ, ਮੈਂ ਹੈਗਾ ਹਰੇਕ ਗੱਲ ਚ ਪੱਕਾ, ਐਨ ਜਮਾ ਸਿਰੇ ਦਾ ਰੋਡ ਵਰਗਾ। ਮੈਂ ਕਿਹਾ ਰੰਗ ਦੇਖੋ ਮੇਰਾ ਕਿੱਡਾ ਪੱਕਾ, ਮੈਂ ਕਿਹਾ ਉਹਦੇ ਰੰਗ ਹੀ ਦੱਸੀ ਜਾਂਦਾ, ਉਹਦਾ ਰੰਗ ਦੇਖ ਕਿੰਨਾ ਕੱਚਾ ਹੈਗੀ ਨਾ ਐਵੇਂ ਗੋਰੀ ਜੀ ਚਿੱਟੀ ਜੀ, ਤੇ ਮੈਂ ਕਿਹਾ ਪਿਆ ਗੂੜਾ ਪੱਕੇ ਰੰਗ ਦਾ। ਦੇਖ ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਬਣ ਗਿਆ ਸਾਡੀ ਜੋੜੀ, ਠੀਕ ਹੈ ਨਾ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਦੋਂ ਤੁਸੀਂ ਫੋਟੋ ਦੇਖਦੇ ਨਾ, ਫੋਟੋ ਤੇ ਦੇਖ ਲਓਗੇ ਵੀ ਸਾਡਾ ਕੋਈ ਸੁਮੇਲ ਹੀ ਨੀ ਹੈ। ਉਹ ਬੁੜੀਆਂ ਤਾਂ ਗਾਉਂਦੀਆਂ ਨੀ ਹੁੰਦੀਆਂ ਗਾਣੇ ਸੁਰਿੰਦਰ ਕੌਰ ਦੇ ਵੀ ਮੈਂ ਗਰੀਬਣੀ ਨੇ ਕੱਟੀਆਂ, ਉਹ ਤਾਂ ਮੈਂ ਹੀ ਕੱਟ ਲਈਆਂ ਜੀ, ਦੇਖ ਲਓ ਬਸ ਬਸ।
ਦੇਖੋ ਕਈ ਵਾਰੀ ਦੇਖੋ ਨਹੀਂ ਮਿੰਟੋ ਜੀ, ਕਈ ਵਾਰੀ ਨਾ ਜੇ ਦੋ ਸੋਹਣੇ ਇਨਸਾਨ ਹੋਣ ਤੇ ਆਪਸ ਦੇ ਵਿਚ ਲੜਦੇ ਵੀ ਰਹਿੰਦੇ ਆ ਕਿ ਉਹ ਮੈਂ ਸੋਹਣਾ ਮੈਂ ਸੋਹਣਾ, ਕਈ ਵਾਰੀ ਇਹ ਫਾਰਮੂਲਾ ਕੰਮ ਵੀ ਕਰ ਜਾਂਦਾ ਹੈ ਕਿ ਮਤਲਬ ਆਨੇ ਬਹਾਨੇ ਜ਼ਿੰਦਗੀ ਕੱਟ ਹੋ ਜਾਂਦੀ ਆ। ਇੱਕ ਨਾ ਫਿਲਮ ਆਈ ਸੀਗੀ ਸ਼ਾਇਦ ਅਗਰ ਤੁਮ ਨਾ ਹੋਤੇ ਫਿਲਮ ਸੀ ਨਾ, ਰਤੀ ਅਗਨਿਹੋਤਰੀ ਦੀ ਤੇ ਕਮਲ ਹਸਨ ਦੀ ਹੈ ਨਾ, ਇੱਕ ਦੂਜੇ ਕੇ ਲਈ, ਸੋਰੀ ਮਾਫ਼ ਕਰਨਾ, ਇੱਕ ਦੂਜੇ ਕੇ ਲਈ। ਉਹਦੇ ਵਿਚ ਉਹ ਰਤੀ ਅਗਨਿਹੋਤਰੀ ਹੁੰਦੀ ਮੇਰਾ ਖਿਆਲ ਬੰਬੇ ਦੀ ਤੇ ਉਹ ਹੁੰਦਾ ਸਾਊਥ ਦਾ, ਦੋਨਾਂ ਨੂੰ ਬੋਲੀ ਆਪਸ ਆਉਂਦੀ ਨਹੀਂ ਹੁੰਦੀ ਪਰ ਉਹਨਾਂ ਦੀ ਫਿਰ ਬੜਾ ਪਿਆਰ ਹੋ ਜਾਂਦਾ। ਮੈਂ ਹੁਣ ਜਦੋਂ ਤੁਹਾਡੇ ਹਾਲਾਤ ਦੇਖਦਾ, ਤੁਸੀਂ ਆਪ ਵੀ ਬਿਆਨ ਕਰਦੇ, ਮੈਨੂੰ ਵੀ ਕੁਛ ਇੱਦਾਂ ਲੱਗਦਾ ਵੀ ਤੁਹਾਡੀ ਸ਼ਾਇਦ ਇਸ ਕਰਕੇ ਨਿਭ ਗਈ ਕਿਉਂਕਿ ਤੁਹਾਡੇ ਵਿਚਾਰ ਬਹੁਤੇ, ਕਿਉਂਕਿ ਤੁਸੀਂ ਆਊਟ ਗੋਇੰਗ ਆ, ਭਾਬੀ ਜੀ ਕਦੇ ਜਾਂਦੇ ਨਹੀਂ ਸੀਗੇ ਬਾਹਰ, ਹੈ ਨਾ। ਤੇ ਮੈਂ ਤੁਹਾਨੂੰ ਕਦੇ ਮੱਥਾ ਟੇਕਦੇ ਨੀ ਦੇਖਿਆ, ਉਹਨਾਂ ਦੇ ਕਦੇ ਪਾਠ ਬੰਦ ਹੁੰਦਾ ਨੀ ਦੇਖਿਆ ਭਾਬੀ ਜੀ ਕੋਲ।
ਦੇਖੋ ਜੀ ਇਹੀ ਤਾਂ ਉਲਟਾ ਪੁਲਟਾ ਅਸੀਂ ਜੁੜੇ ਹੋਏ ਆ ਜ਼ਿੰਦਗੀ ਚ, ਪਰ ਦੇਖੋ ਇਹ ਬਹਾਦਰੀ ਦਾ ਇੱਕ ਬਹੁਤ ਵੱਡਾ ਦਿਖਾ ਸਕਦੇ, ਇੱਕ ਬਲੈਕ ਐਂਡ ਵਾਈਟ ਜੋੜੀ ਬਣੀ ਤੇ ਉਸ ਜੋੜੀ ਨੇ 28 ਸਾਲ ਸਫਲਤਾ ਪੂਰਵਕ ਅੱਜ ਪੂਰੇ ਕਰ ਲਏ ਹੈ ਜੀ। ਇਹਦੇ ਲਈ ਸਾਨੂੰ ਬਹਾਦਰੀ ਦਾ ਪੁਰਸਕਾਰ ਮਿਲਣਾ ਚਾਹੀਦਾ।
ਲਓ ਜੀ ਤੁਹਾਨੂੰ ਇੱਕ ਚਲੋ ਗੀਤ ਹੀ ਸੁਣਾ ਦਈਏ ਫਿਰ, ਉਹ ਵਧੀਆ ਹੈ ਗੀਤ ਮੇਰੇ ਨਾਲ ਡੈਡੀਕੇਟ ਕਰ ਦਿੰਦੇ।
ਬਿਲਕੁਲ ਜੀ, ਹੁਣ ਆਪਾਂ ਕੰਮ ਜਿਹੜਾ ਰੇਡੀਓ ਆ, ਰੇਡੀਓ ਦਾ ਕੰਮ ਕਰਨੇ ਆ, ਆਪਦੀਆਂ ਗੱਲਾਂ ਲੈ ਕੇ
ਲਓ ਵੀ ਇਹ ਆ ਸਾਰੀ ਐਨਵਰਸਰੀ ਸਾਰਾ ਜਿਹੜਾ ਸਾਰ ਹੈ ਉਹ ਸਾਰਾ ਦੇ ਸਾਂਝੇ ਤੌਰ ਤੇ ਆਪਾਂ ਮਿੰਟੂ ਭਾਜੀ ਲਈ ਇੱਕ ਗੀਤ ਲਾ ਰਹੇ ਹਾਂ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲਈ ਗੀਤ,
ਇੱਕ ਦੂਜੇ ਕੇ
ਬਹੁਤ ਸੋਹਣਾ ਗੀਤ ਹੈ ਉਹ ਜਿਹੜੀ ਤੁਹਾਨੂੰ ਦੱਸ ਕੇ ਹਟਿਆ। ਇਹੀ ਗੱਲ ਹੈ ਕਿ ਜਦੋਂ ਫਿਰ ਜੋੜੀਆਂ ਬਣਦੀਆਂ ਨੇ ਉਹ ਪਰਮਾਤਮਾ ਵੱਲੋਂ ਵੈਸੇ ਬਣੀਆਂ ਹੁੰਦੀਆਂ ਤੇ ਸਿਰੇ ਚੜ ਰਹੀਆਂ। ਸੋ ਮੁਬਾਰਕਾਂ ਇੱਕ ਵਾਰੀ ਫਿਰ ਮਿੰਟੂ ਭਾਜੀ ਨੂੰ ਤੇ ਭਾਬੀ ਜੀ ਨੂੰ ਐਨਵਰਸਰੀ ਦੇ ਲਈ।
ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਗਾਣੇ ਤੋਂ ਪਹਿਲਾਂ ਮੈਂ ਇੱਕ ਗੱਲ ਕਹਿ ਰਿਹਾ ਵੀ ਮਜ਼ਾਕ ਮਜ਼ਾਕ ਨਾਲ ਸੀ ਪਰ ਅਸਲੀਅਤ ਇਹ ਆ ਵੀ ਜੇ ਹਰ ਚੀਜ਼ ਪ੍ਰੀ ਪਲਾਨਡ ਹੁੰਦੀ ਆ, ਜੇ ਮੇਰੇ ਤੋਂ ਵਾਹਿਗੁਰੂ ਨੇ ਇੰਨੇ ਕੰਮ ਲੈਣੇ ਸੀ ਜਾਂ ਬਾਹਰ ਦੇ ਜਾਂ ਤੋਰਾ ਫੇਰਾ ਸੋਸ਼ਲ ਸਰਵਿਸ ਕਰਾਉਣੀ ਸੀ, ਲਿਖਣਾ ਪੜ੍ਹਨਾ ਬੋਲਣਾ ਕਰਾਉਣਾ ਸੀ, ਤੇ ਜੇ ਕੋਈ ਹੋਰ ਮੇਰਾ ਪਾਰਟਨਰ ਹੁੰਦਾ ਸ਼ਾਇਦ ਮੈਂ ਨਾ ਕਰ ਪਾਉਂਦਾ, ਤੇ ਮੇਰੇ ਇਹ ਪਾਰਟਨਰ ਕਰਕੇ ਹੀ ਹੋਇਆ ਵੀ ਮੈਨੂੰ ਜਿਹੜੀ ਇੰਟਰਫੇਰੈਂਸ ਆ ਉਹ ਮਜ਼ਾਕ ਕਿਤੇ ਮਰਜ਼ੀ ਕਰੀ ਜਾਵਾਂ ਪਰ 0% ਇੰਟਰਫੇਰੈਂਸ ਆ ਮੈਨੂੰ, ਕਦੇ ਵੀ ਮੈਨੂੰ ਕਿਸੇ ਵੀ ਇਹੋ ਜਿਹੇ ਕੰਮ ਤੋਂ ਜੋ ਮੈਂ ਕਹਾਂਗਾ ਮੇਰੇ ਕੰਜਰ ਕਿਤੇ ਹੀ ਆ, ਇਹਨਾਂ ਤੋਂ ਕਦੇ ਵੀ ਰੋਕਿਆ ਨੀ। ਸੋ ਇਸ ਕਰਕੇ ਮੈਂ ਧੰਨਵਾਦ ਆ ਜੀ ਤੇ ਥੈਂਕ ਯੂ ਕਹਿਣਾ ਅੱਜ ਉਹ ਸਾਰਿਆਂ ਦੇ ਸਾਹਮਣੇ ਰੇਡੀਓ ਦੇ ਉੱਤੇ, ਤੇ ਧੰਨਵਾਦ ਮੇਰੀ ਜ਼ਿੰਦਗੀ ਚ ਆਉਣ ਲਈ ਤੇ ਬੜੀ ਖੁਸ਼ੀ ਹੈ ਜੀ। ਜ਼ਿੰਦਗੀ ਦੇ 28 ਵਰੇ ਲੰਘ ਗਏ ਆ, ਉਹ ਹੋਰ ਆਪਾਂ ਕੋਈ ਇਹ ਨੀ ਰੱਖਿਆ ਹੋਇਆ ਵੀ ਇਹਦੇ ਚ ਅਸੀਂ 50 ਮਾਰਨੀ ਆ ਕੋਈ ਮਾਰਨੀ ਆ, ਜਿਹੜੇ ਵੀ 28 ਲੰਘੇ ਆ ਬਹੁਤ ਚੰਗੇ ਲੰਘੇ ਆ ਤੇ ਹਰੇਕ ਦੁਕਾਨ ਜਿਹੜਾ ਆਪਾਂ ਇਹੀ ਮੰਨਦੇ ਆ ਵੀ ਸਾਡੇ ਬੋਨਸ ਦਾ ਦਿਨ ਹੀ ਹੋਊਗਾ
ਜੀ। ਬਿਲਕੁਲ ਮਿੰਟੂ ਜੀ, ਸਾਡੇ ਸਾਰਿਆਂ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਮੀਦ ਰੱਖਦੇ ਆ ਕਿ ਹਰ ਜੋੜੀ ਜਿਹੜੀ ਆ ਹਰ ਜੋੜੀ ਨੂੰ ਇਹੋ ਜਿਹੀ ਸਫਲਤਾਵਾਂ ਮਿਲਣ, ਖੁਸ਼ ਰਹਿਣ। ਤੇ ਲਓ ਜੀ ਗੀਤ ਸੁਣਦੇ ਆ ਜੀ, ਇੱਕ ਦੂਜੇ ਕੇ ਲਈ 1981 ਦੇ ਵਿੱਚ ਫਿਲਮ ਇਹ ਆਈ ਸੀ।
I don't know what to say. I don't know what to say. I don't know what you say. I don't know what you say. I don't know what you say.
ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
ओ नेहा, इतनी उदास क्यों है?
ओ यार, उदास नहीं, कंफ्यूज्ड हां। कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर, जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने। ओदे विचों ग्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शन, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने। IT Certificate 3 Diploma in Children Services. ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ? ਨਾ ਟੈਂਸ਼ਨ ਨਾ ਲਓ, ਕਿਉਂਕਿ ਤੁਹਾਡੀ ਟੈਂਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ, KPG ਟੈਕਸੇਸ਼ਨ। ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40, ਲੈਵਲ 1, 15-23 ਲੈਂਗੋਨ ਸਟ੍ਰੀਟ, ਡੈਨੀਨੋਗ, ਜਾਂ ਆਫਿਸ 107, ਲੈਵਲ 1, 21 ਐਲਗਰ ਰੋਡ, ਡੈਡੀਮਡ, 13-15 ਵੈਨਵਿਕ ਸਟ੍ਰੀਟ, ਜੀਲੋਂਗ, ਜਾਂ ਫਿਰ 37 ਇੰਟਰਲਿੰਕ ਡਰਾਈਵ, ਡਰੈਗੀਬਰਡ। ਫਾਰ ਮੋਰ ਇਨਫਾਰਮੇਸ਼ਨ ਕਾਲ 1300 KP ਟੈਕਸ ਔਰ ਲੌਗ ਆਨ ਟੂ kpgtaxation.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਰਵਰ ਸਟੂਡੀਓ ਤੋਂ, ਔਰ ਰਿਵਰਲੈਂਡ ਸਾਊਥ ਆਸਟ੍ਰੇਲੀਆ ਤੋਂ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਬਰਾੜ ਭਾਜੀ। ਮਿੰਟੂ ਜੀ, ਪਹਿਲਾਂ ਆਪਾਂ ਸੁਨੇਹੇ ਲਈਏ, ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਆਪਾਂ ਸ਼ਾਮਲ ਕਰਨਾ ਹੈ। ਸਰਵਣ ਸਿੰਘ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ, ਕਿਆ ਬਾਤ ਹੈ! ਸਾਰਿਆਂ ਵੱਲੋਂ ਕਹਿੰਦੇ ਡਾਰਵਿਨ ਵਾਲਿਆਂ ਵੱਲੋਂ ਸਾਂਝਾ ਮੈਸੇਜ ਹੈ, ਸਤਿ ਸ੍ਰੀ ਅਕਾਲ। ਤੇ ਨਿਸ਼ਾਨ ਸਿੰਘ ਬਾਠ, ਅਮਰੀਕਾ ਕੈਲੀਫੋਰਨੀਆ ਤੋਂ, ਸਾਡੇ ਟਰੱਕ ਡਰਾਈਵਰ ਵੀਰ ਜਿਨ੍ਹਾਂ ਸਾਨੂੰ ਅਮਰੀਕਾ ਘੁਮਾਉਣਾ, ਜਦ ਅਸੀਂ ਅਮਰੀਕਾ ਜਾਣਾ ਹੈ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੌਰਵ ਸ਼ਰਮਾ ਨੇ ਇੱਕ ਫੋਟੋ ਭੇਜੀ ਹੈ, ਕਾਰਟੂਨ ਤੇ ਪਤਾ ਨਹੀਂ ਕੁੱਟ ਰਹੀ ਹੈ ਪਤੀ ਨੂੰ, ਕਹਿ ਰਹੇ ਨੇ ਕੁਛ ਲੋਕ ਧਨ ਕੇ ਨਾਮ ਪੇ ਲੜਤੇ ਹੈ, ਕੁਛ ਧਰਮ ਕੇ ਨਾਮ ਪਰ ਤੇ ਕੁਛ ਜਾਤੀ ਕੇ ਨਾਮ ਪਰ, ਸਿਰਫ ਪਤੀ ਪਤਨੀ ਹੀ ਹੈ ਜੋ ਨਿਸਵਾਰਥ ਬੇਵਜ੍ਹਾ ਲੜਤੇ ਹੈ। ਤੇ ਦਲਜੀਤ ਸਿੰਘ ਢਿੱਲਵਾ ਜੀ,
ਬਿਲਕੁਲ ਸਹੀ ਗੱਲ,
ਹਾਂਜੀ, ਆਪ ਜੀ ਨੂੰ ਜੰਡੋ ਜੰਡੀ ਦਿਵਸ ਦੀਆਂ ਮੁਬਾਰਕਾਂ ਭੇਜ ਰਹੇ ਨੇ। ਲੱਕੀ ਖੱਟੜਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਲਦਾਸ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਗਤਾਰ ਬਾਜੀ, ਤੁਹਾਡਾ ਮੈਸੇਜ ਮੈਂ ਬੁੱਕਮਾਰਕ ਕੀਤਾ, ਥੋੜੀ ਦੇਰ ਬਾਅਦ ਆਪਾਂ ਪੜਾਂਗੇ। ਤੇ ਜਗਤਾਰ ਜੌਲ ਬਾਈ ਮਨੀਲੇ ਤੋਂ ਕਹਿੰਦੇ ਨੇ ਕਿ ਮਿੰਟੂ ਬਾਈ ਨਰ ਬਾਲੇ ਚਲਾਕ ਵੈੜਕੇ ਨੂੰ ਮੌਲੇ ਬਲਦ ਨਾਲ ਕਰ ਦਿੰਦੇ ਸੀ, ਵੈੜਕੇ ਦੀ ਰੜਕ ਕੱਢਣ ਵਾਸਤੇ। ਹਾਂਜੀ, ਹਾਂ, ਇਹ ਟੈਕਨੋਲੋਜੀ ਸੀ ਜੀ ਪਸ਼ੂਆਂ ਨੂੰ ਕੰਟਰੋਲ ਕਰਨ ਦੀ, ਇਹ ਆਪਾਂ ਵੀ ਸਿੱਖ ਰਹੇ ਹਾਂ। ਤੇ ਸੁਖਪ੍ਰੀਤ ਐਡਲੇਡ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਮਿੰਟੂ ਭਾਜੀ ਤੇ ਭਾਬੀ ਨੂੰ ਕਰਿੰਡੋ ਕਰਿੰਡੀ ਦਿਵਸ ਦੀਆਂ ਵਧਾਈਆਂ ਜੀ, ਤੇ ਅੱਜ ਸਿੱਧੂ ਭਾਜੀ ਤੇ ਬਰਾੜ ਭਾਜੀ ਖਚਰੇ ਅੰਦਾਜ਼ ਵਿਚ ਬਹੁਤ ਵਧੀਆ, ਤੇ ਤੁਹਾਨੂੰ ਹੈਪੀ ਐਨਵਰਸਰੀ ਕਹਿ ਰਹੇ ਨੇ ਰਵਿੰਦਰ ਸਿੰਘ ਮੈਲਬਨ ਵਾਲੇ। ਤੇ ਯੋਗੀ, ਤੁਹਾਡੇ ਹੀ ਗ੍ਰਾਈ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜੁੰਡ ਜੁੰਡੀ ਦਿਵਸ ਤੇ ਇੱਕ ਗੀਤ ਸੁਣਵਾਉਣਾ ਚਾਹੁੰਦੇ ਨੇ, ਬਸ ਰਹਿਣ ਦੇ ਛੇੜਨਾ ਦਰਦਾਂ ਨੂੰ। ਸ਼ਿਵਿੰਦਰ ਕਲੇਰ ਭੈਣ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੈਪੀ ਵੈਡਿੰਗ ਐਨਵਰਸਰੀ ਤੇ ਇੰਜੋਏ ਕਰੋ ਤੇ ਬਲੈਸਿੰਗ। ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਲੈਲਾ ਮਜਨੂ ਵੱਲ ਦੇਖ ਲੋ ਮਿੰਟੂ ਜੀ, ਮਤਲਬ ਦੂਰ ਜਾਣ ਦੀ ਲੋੜ ਨਹੀਂ।
ਬਿਲਕੁਲ ਜੀ,
ਤੁਹਾਨੂੰ ਮੁਬਾਰਕਾਂ ਦੇ ਰਹੇ ਨੇ ਤੇ ਸਰਮਾਬਤ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਤੇ ਉਹਨਾਂ ਨੇ ਗੁਰਬਾਣੀ ਚੋਂ ਸਾਡੇ ਨਾਲ ਜਪਜੀ ਸਾਹਿਬ ਚੋਂ ਸ਼ਲੋਕ ਦੀ ਇੱਕ ਪੰਕਤੀ ਸਾਂਝੀ ਕੀਤੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਹੈਪੀ ਮਦਰਸ ਡੇ ਸਾਰਿਆਂ ਨੂੰ ਜੀ। ਤੇ ਨਾਲ ਅਰਥ ਦੀ ਧਰਤੀ ਦੀ ਫੋਟੋ ਭੇਜੀ ਹੈ ਕਿ ਜਿਹੜੀ ਸਾਡੀ ਗੁਰਬਾਣੀ ਦੇ ਵਿੱਚ ਮਾਤਾ ਜਿਹੜੀ ਹੈ ਸਪੈਸੀਫਾਈ ਕੀਤੀ, ਉਹ ਸਾਡੀ ਇਹ ਧਰਤੀ ਹੈ ਜਿੱਥੇ ਅਸੀਂ ਰਹਿ ਰਹੇ, ਜਿਹੜੀ ਸਾਨੂੰ ਅੰਨ ਪਾਣੀ ਪਾਲਣ ਪੋਛਣ ਸਾਰਾ ਕਰ ਰਹੀ ਹੈ, ਉਹ ਹੈਗੀ ਹੈ ਅਰਥ, ਇਹਦਾ ਆਪਾਂ ਖਿਆਲ ਰੱਖੀਏ। ਬਚਿੱਤਰ ਮੌਲ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ, ਸਵਾਗਤ ਜੀ ਆਇਆਂ ਨੂੰ ਜਿਹੜੇ ਸਾਡੇ ਨਾਲ ਜੁੜ ਗਏ ਨੇ। ਨਵਰਾਜ ਬਲ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਮੁੱਦਾ ਛੋਹਿਆ ਆ। ਮਿੰਟੂ ਜੀ ਆਪਾਂ ਸਿੱਧੇ ਆਪਾਂ ਮੁੱਦੇ ਤੇ ਆ ਜਾਈਏ ਤੇ ਕੱਲ ਇੱਕ ਵੀਡੀਓ ਫਲੋਟ ਕਰ ਰਹੀ ਸੀ ਰਾਜੇ ਵੜਿੰਗ ਦੀ ਤੇ ਜਿੱਥੇ ਉਹ ਪਿੰਡ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਇੱਕ ਹਿੰਦੂ ਸਭਾ ਦੇ ਵਿੱਚ ਸਿੱਖਾਂ ਦੇ ਉਲਟ ਭੜਕਾ ਰਿਹਾ ਤੇ ਇਹ ਦੋਸ਼ ਲੱਗਾ ਪਿੰਡਾਂ ਦੇ ਵਿੱਚ ਜਾ ਕੇ ਉਹ ਹਿੰਦੂ ਭਾਈਚਾਰੇ ਦੇ ਉਲਟ ਭੜਕਾ ਰਿਹਾ ਤੇ ਬੜਾ ਮਤਲਬ ਗੰਭੀਰ ਜਿਹੜਾ ਉਹਦੇ ਤੇ ਦੋਸ਼ ਲੱਗ ਰਹੇ ਨੇ ਕਿ ਇਹ ਜਿਹੜੀ ਕਿ ਉਹ ਆਪਣੀ ਜਿੱਦਾਂ ਪੋਲੀਟੀਸ਼ੀਅਨ ਨਹੀਂ ਹੁੰਦੇ ਕਿ ਫਿਰਕੂ ਮਤਲਬ ਫਿਰਕੀ ਮੰਗਰ ਘੁੰਮ ਰਹੇ ਨੇ ਇੱਕ ਦੂਜੇ ਨੂੰ ਭੜਕਾ ਰਹੇ ਨੇ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ ਮੈਂ ਇਹ ਪਾਰਟੀਕੁਲਰ ਵੀਡੀਓ ਤਾਂ ਨਹੀਂ ਦੇਖੀ, ਪਰ ਮੈਂ ਰਾਜੇ ਵੜਿੰਗ ਦੀਆਂ ਜਿੰਨੀਆਂ ਹੁਣ ਤੱਕ ਵੀਡੀਆਂ ਘੁੰਮਦੀਆਂ ਘੁਮਾਉਂਦੀਆਂ ਮੇਰੇ ਸਾਹਮਣੇ ਆਈਆਂ, ਕੋਈ ਸਪੈਸ਼ਲ ਤਾਂ ਮੈਂ ਐਵੇਂ ਕਹਿੰਦਾ ਨੂੰ ਟਾਈਮ ਨਹੀਂ ਦਿੱਤਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਈ ਕਰੈਕਟਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਲੋੜ ਨਹੀਂ ਹੁੰਦੀ ਤੁਹਾਨੂੰ ਸਪੈਸ਼ਲ ਆਪਦੀ ਜ਼ਿੰਦਗੀ ਦਾ ਅਹਿਮ ਟਾਈਮ ਦੇਣ ਦੀ, ਕਿਉਂਕਿ ਉਹ ਤੁਹਾਨੂੰ ਪ੍ਰਭਾਵਿਤ ਹੀ ਨਹੀਂ ਕਰ ਰਹੇ ਹੁੰਦੇ ਕਿਸੇ ਐਂਗਲ ਤੋਂ। ਸੋ ਮੈਂ ਇੱਥੇ ਕੋਈ ਕ੍ਰਿਟੀਸਿਜ਼ਮ ਨਹੀਂ ਕਰ ਰਿਹਾ, ਮਿਹਨਤੀ ਮੁੰਡਾ ਕਾਫੀ ਚਿਰਾਂ ਤੋਂ ਲੱਗਿਆ ਹੋਇਆ, ਅੱਜ ਤੋਂ ਮੇਰੇ 15-18-20 ਸਾਲ ਪੁਰਾਣੀ ਗੱਲ ਯਾਦ ਆ ਜਦੋਂ ਮਲੋਟ ਦੇ ਵਿੱਚ ਪਹਿਲੀ ਵਾਰ ਇੱਕ ਫਿਲਮ ਸਟਾਰ ਮੁੰਡੇ ਦੀਆਂ ਫੋਟੋਆਂ ਲੱਗੀਆਂ, ਲੱਗਦਾ ਸੀ ਕੋਈ ਫਿਲਮ ਸਟਾਰ ਆ ਰਾਜਾ ਵੜਿੰਗ, ਤੇ ਉਦੋਂ ਵੀ ਅਸੀਂ ਦੇਖਦੇ ਸੀ ਵੀ ਆਹ ਮੁੰਡਾ ਤਾਂ ਪੂਰਾ ਐਨ ਘਰਦਿਆਂ ਨੇ ਸਿਰਫ ਸਿਆਸਤ ਲਈ ਹੀ ਭੇਂਟ ਕਰਤਾ ਲੱਗਦਾ, ਤੇ ਐਡੀ ਛੋਟੀ ਉਮਰ ਦੇ ਵਿੱਚ
ਡੇਰੇ ਦੇ ਨਹੀਂ, ਮੈਨੂੰ ਇੱਦਾਂ ਲੱਗਦਾ ਸੀ ਸੱਚੀ ਕਿਸੇ ਰਾਜਿਆਂ ਦੇ ਖਾਨਦਾਨ ਚੋਂ ਆ।
ਨਹੀਂ ਉਹ ਇੱਕ ਆਮ ਹੀ ਪਰ ਠੀਕ ਆ ਚੰਗੇ ਘਰੋਂ ਆ, ਤੇ ਇਹਦੇ ਦੀ ਜਿਹੜੇ ਜਿਹੜਾ ਮਲੋਟ ਏਰੀਏ ਦੇ ਵਿੱਚ ਵੈਸੇ ਚਲੋ ਤਰੀ ਵਾਲੇ ਲੋਕ ਤਾਂ ਬਹੁਤ ਹੈਗੇ ਆ, ਤੇ ਪਰ ਜਿਹੜੀ ਉਹਨਾਂ ਦੀ ਜਿਹੜੀ ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਜਿੰਨੀਆਂ ਕੁ ਉਹਨਾਂ ਨੇ ਗੱਲਾਂ ਕੀਤੀਆਂ ਜਾਂ ਜਿੰਨਾ ਕੁ ਉਹਨਾਂ ਨੇ ਹੁਣ ਤੱਕ ਬਿਆਨਬਾਜ਼ੀ ਉਹਨਾਂ ਦੀ ਸਾਹਮਣੇ ਆਈ ਆ, ਭਾਵੇਂ ਉਹ ਮੈਨੂੰ ਨੀ ਪਤਾ ਐਡਿਟ ਹੋ ਕੇ ਆਈ ਆ ਜਿਵੇਂ ਵੀ ਆਈ ਆ, ਹੁਣ ਐਡਿਟ ਹੋ ਕੇ ਗੱਲ ਅੱਧੀ ਕਦ ਖਰਾਬ ਤਾਂ ਹੋ ਸਕਦੀ ਆ, ਪਰ ਇਹ ਤਾਂ ਨੀ ਗੱਲ ਵੀ ਹੋਈ
ਨੀ,
ਗੱਲ ਤਾਂ ਹੋਈ
ਨੀ ਹੋਈ ਉਹ ਮੈਂ ਦੇਖ ਲਈ।
ਨਹੀਂ ਕਈ ਵਾਰੀ ਕੀ ਹੁੰਦਾ ਨਾ ਵੀ ਕੋਈ ਭਾਸ਼ਣ ਦਾ ਕੋਈ ਹਿੱਸਾ ਕੱਟ ਲਿਆ, ਕੋਈ ਕੋਈ ਕੱਟ ਕੇ ਤੇ ਏਦਾਂ ਕਰਕੇ ਬਣਾ ਦਿੱਤੀਆਂ ਜਾਂਦੀਆਂ ਵੀਡੀਓ, ਪਰ ਜੇ ਕਿਸੇ ਨੇ ਕੋਈ ਗੱਲ ਮੂੰਹੋਂ ਕਹੀ ਆ ਗੱਲ ਤਾਂ ਹੀ ਕੱਟੀ ਜਾਊਗੀ ਨਾ ਉਹਦੇ ਵਿੱਚੋਂ, ਹੁਣ ਉਹ ਕਹਿਣ ਦਾ ਲਾਇਜ ਕੀ ਸੀ ਕਿਵੇਂ ਸੀ ਇਹ ਸਾਰੀ ਵੱਖਰੀ ਗੱਲ ਹੁੰਦੀ ਹੈ ਦੇਖੇ ਤੋਂ ਪਤਾ ਲੱਗਦਾ, ਪਰ ਮੈਨੂੰ ਉਹਦੇ ਚ ਕੋਈ ਸਿਆਣਪ ਦੀ ਗੱਲ ਕਿਤੇ ਝਲਕਦੀ ਦਿਖੀ ਨੀ ਵੀ ਆਹ ਸਿਆਣਪ ਵਾਲੀ ਗੱਲ, ਤੇ ਮੈਂ ਇਸ ਗੱਲ ਤੋਂ ਬੜਾ ਹੈਰਾਨ ਆ ਵੀ ਕਾਂਗਰਸ ਨੇ ਚਾਹੇ ਉਹ ਰਾਹੁਲ ਹੋਵੇ ਚਾਹੇ ਕੈਪਟਨ ਹੋਵੇ ਉਹਨੂੰ ਕਾਫੀ ਅਹਿਮੀਅਤ ਦਿੱਤੀ ਆ, ਉਹਨੂੰ ਯੂਥ ਦਾ ਵੀ ਬਣਾਇਆ, ਸੋ ਜੇ ਉਹਨੂੰ ਇੰਨੀ ਅਹਿਮੀਅਤ ਦਿੱਤੀ ਆ ਕਾਂਗਰਸ ਨੇ ਫੇਰ ਉਹਦੇ ਚ ਕੁਛ ਹੋਊਗਾ ਵੀ ਇਹ ਵੀ ਦੇਖਣਾ ਪੈਣਾ, ਤੇ ਪਰ ਕੁੱਲ ਮਿਲਾ ਕੇ ਜੇ ਕਰ ਇਹੋ ਜਿਹੀ ਰਾਜਨੀਤੀ ਬੰਦਾ ਕਰ ਰਿਹਾ ਵੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ, ਇਹ ਤਾਂ ਇੱਕ ਨਾਰਮਲ ਗੱਲ ਹੁੰਦੀ ਹੈ ਹੁੰਦੇ ਆ ਲੀਡਰ, ਪਰ ਜੇ ਭੜਕਾਉਣ ਵਾਲੀ ਹਿੰਦੂ ਮੁਸਲਿਮ ਸਿੱਖ ਆਪਸ ਨੇ ਸਾਡੀ ਭਾਈਚਾਰੇ ਨੂੰ ਭੜਕਾਉਣ ਵਾਲੀਆਂ ਗੱਲਾਂ ਸ਼ਹਿਰ ਚ ਹੋਰ ਪਿੰਡ ਚ ਹੋਰ ਕਰ ਰਿਹਾ ਤਾਂ ਉਹ ਬਚਕਣਾ ਕਰ ਰਿਹਾ, ਤੇ ਉਹਨੂੰ ਇਹ ਨੀ ਪਤਾ ਵੀ ਅੱਗੇ ਹੁੰਦਾ ਸੀ ਯੁੱਗ ਵੀ ਜਿਹੜੀ ਗੱਲ ਭੁੱਚੋ ਮੰਡੀ ਕਹੀ ਆ ਉਹ ਭੁੱਚੋ ਦੇ ਵਿੱਚ ਹੀ ਰਹਿ ਜਾਂਦੀ ਸੀ, ਬਠਿੰਡੇ ਨੀ ਪਹੁੰਚਦੀ ਸੀ, ਹੁਣ ਗੱਲਾਂ ਉਲਟ ਹੋ ਗਈਆਂ, ਹੁਣ ਤਾਂ ਬਿਨੀ ਪੈਗ ਦੇ ਵਿੱਚ ਸਾਂਹ ਲਿਆ ਤੇ ਸੁਣਦਾ ਜਾ ਕੇ ਇਟਲੀ ਚ ਜਰਮਨ ਚ ਤੇ ਮੈਲਬਰਨ ਆ ਕੇ ਸੁਣਦਾ ਗਾ, ਹੁਣ ਉਹ ਗੱਲਾਂ ਹੋ ਗਈਆਂ, ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਚਾਹੀਦੀ ਹੈ ਸਾਡੇ ਲੀਡਰਾਂ ਨੂੰ ਵੀ ਚਾਹੀਦਾ ਵੀ ਇਹੋ ਜਿਹੀ ਹਲਕੀ ਤੇ ਹੋਛੀ ਰਾਜਨੀਤੀ ਨਾ ਕਰਨੀ ਕਰਨ। ਦੂਜਾ ਮੈਂ ਦੇਖਿਆ ਵੀ ਹੁਣ ਜਾਗਦੀ ਜ਼ਮੀਰ ਵਾਲੇ ਵੀ ਖੜੇ ਤਾਂ ਹੋਣੇ ਸ਼ੁਰੂ ਹੋ ਗਏ ਆ, ਹਰ ਥਾਂ ਦੇ ਉੱਤੇ ਸਵਾਲ ਤਾਂ ਹੁੰਦੇ ਆ ਲੀਡਰਾਂ ਨੂੰ, ਇਹ ਵੱਖਰੀ ਗੱਲ ਆ, ਕੋਈ ਜਵਾਬ ਦੇਣ ਲਈ ਭਗਵੰਤ ਮਾਨ ਵਰਗਾ ਮੈਂ ਵੋਟਰਾਂ ਨਾਲ ਉਲਝਦਾ ਦੇਖਿਆ, ਤੇ ਕੋਈ ਜਿਹੜਾ ਅਨੁਪਮ ਖੈਰ ਵਰਗੇ ਨੂੰ ਜਦੋਂ ਕੋਈ ਮੈਡੀਕਲ ਦੁਕਾਨ ਦੇ ਉੱਤੇ ਉਹ ਮੰਗਣ ਜਾਂਦਾ ਹੈਗਾ ਵੋਟ, ਤੇ ਉਹ ਮੂਹਰੋਂ ਪੁੱਛਦਾ ਚੋਣ ਮੈਨੀਫੈਸਟੋ ਦਿਖਾ ਕੇ ਵੀ ਦੱਸੋ ਇਹਦੇ ਬਾਰੇ ਕੀ ਵਿਚਾਰ ਆ, ਤੇ ਉੱਥੇ ਚੁੱਪ ਕਰਕੇ ਖਿਸਕਣ ਚ ਭਲਾਈ ਸਮਝਦਾ,
ਤੇ ਬੀਬੀ ਪੱਠਲ ਵਾਂਗਰ, ਬੀਬੀ ਪੱਠਲ ਵਾਂਗਰ ਚਪੇੜ ਵੀ ਜੜ ਦਿੰਦੀ ਆ ਫਿਰ
ਉਹ, ਜਾਂ ਫਿਰ ਉਹ ਜੇ ਵੀ ਆ ਜਿਹੜੇ ਮੂਹਰੋਂ ਨਾ ਸੁਣਨ ਦੇ ਆਦੀ ਨੀ, ਉਹਨਾਂ ਨੂੰ ਐਂ ਲੱਗਦਾ ਵੀ ਵੀ ਆਰ ਦਾ ਸੁਪਰ ਮੈਨ ਜਾਂ ਵੂਮੈਨ ਆ, ਬਸ ਸਾਡੇ ਮੂਹਰੇ ਕੋਈ ਬੋਲ ਨੀ ਸਕਦਾ
ਮਿੰਟੂ ਜੀ।
ਸੋ ਇਸ ਕਰਕੇ
ਮਿੰਟੂ ਜੀ
ਇਹ ਗੱਲਾਂ ਨਾ,
ਮਾਫੀ ਕਰਨਾ ਤੁਹਾਡੀ ਮੈਂ ਗੱਲ ਕੱਟ ਰਿਹਾ, ਇਹ ਇਹ ਵੀ ਦੋਸ਼ ਲੱਗ ਰਹੇ ਨੇ ਕਿ ਰਾਜਾ ਵੜਿੰਗ ਇਸ ਕਰਕੇ ਇਹੋ ਜਿਹੇ ਹੋਛੇ ਬਿਆਨ ਦੇ ਰਿਹਾ, ਜਾਣ ਕੇ ਦੇ ਰਿਹਾ, ਕਿਉਂਕਿ ਉਹ ਬੀਬੀ ਹਰਸਿਮਰਤ ਨੂੰ ਜਿਤਾਉਣਾ ਚਾਹੁੰਦਾ, ਇਹ ਅੰਦਰੋਂ ਅੰਦਰ ਹੀ ਅੱਟੀ ਸੱਟੀ ਲੱਗੀ ਹੋਈ ਆ। ਇਹ ਵੀ ਇੱਕ ਮਤਲਬ ਗੱਲ ਸਾਹਮਣੇ ਆਈ ਆ ਵੀ ਉਹ ਜਾਣ ਕੇ ਏਦਾਂ ਦੀਆਂ ਸਲਿੱਪ ਮਾਰ ਰਿਹਾ, ਨਹੀਂ ਤਾਂ ਸਲਿੱਪ ਮਾਰਨ ਦੀ ਲੋੜ ਨਹੀਂ ਹੁੰਦੀ, ਉਹਨੂੰ ਵੀ ਪਤਾ ਹੀ ਆ ਵੀ ਵੀਡੀਓ ਹਰੇਕ ਤਾਂ ਚਲੇ ਜਾਂਦੇ ਆ।
ਬਿਲਕੁਲ ਬਿਲਕੁਲ, ਇਹ ਵੀ ਸਾਰਾ ਕੁਛ ਇਹਦੇ ਚ ਕਿਤੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਜਿਹੜੀ ਸਿਆਸਤ ਜਿਹੜੀ ਕਰਬਟ ਬੈਠਦੀ ਹੈ ਨਾ, ਸਿਆਸਤ ਜਿਹੜੀਆਂ ਗੱਲਾਂ ਕਰਦੀ ਆ ਉਹ ਸਮਝ ਚ ਨਹੀਂ ਆਉਂਦੀਆਂ, ਉਹ ਸਮਝ ਚ ਬਾਅਦ ਚ ਆਉਂਦੀਆਂ ਹੁੰਦੀਆਂ। ਪਰ ਕਈ ਵਾਰੀ ਕੀ ਹੁੰਦਾ ਨਾ, ਜੇ ਤੁਸੀਂ ਕੋਈ ਪਿਆਦਾ ਮਾੜਾ ਚੁਣ ਲਿਆ ਤਾਂ ਪਿਆਦਾ ਫਿਰ ਬਾਹਰ ਪਹਿਲਾਂ ਗੱਲ ਪਹੁੰਚਾ ਦਿੰਦਾ। ਮੈਨੂੰ ਲੱਗਦਾ ਵੀ ਜੇ ਮੰਨ ਲਓ ਬਾਦਲ ਕੈਪਟਨਾਂ ਦੀ ਡੀਲ ਹੋਈ ਹੈ ਹਰਸਿਮਰਤ ਦੀ ਸੀਟ ਲਈ ਤੇ ਸੁਖਵੀਰ ਦੀ ਸੀਟ ਲਈ, ਲਾਜ਼ਮੀ ਦੋਨਾਂ ਸੀਟਾਂ ਲਈ ਡੀਲ ਹੋਈ ਹੋਊਗੀ, ਇਹ ਚ ਕੋਈ ਸ਼ੱਕ ਨਹੀਂ, ਇਹ ਪਹਿਲਾਂ ਵੀ ਹੁੰਦੀਆਂ ਰਹੀਆਂ। ਤਾਂ ਉਹ ਜਿਹੜੀ ਡੀਲ ਦੇ ਵਿੱਚ ਫਿਰ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲੇ ਤੋਂ ਜਿਤਾਉਣ ਦੀ ਵੀ ਡੀਲ ਹੋਈ ਹੋਊਗੀ ਇਹਦੇ ਚ। ਤਾਂ ਜੇ ਡੀਲ ਦੇ ਵਿੱਚ ਜਿਹੜੇ ਮਾੜੇ ਖਿਲਾੜੀ ਉਹਨਾਂ ਨੇ ਲੈ ਲਏ, ਮਾੜੇ ਪਿਆਦੇ ਲੈ ਲਏ, ਕਈ ਵਾਰੀ ਫਿਰ ਕੀ ਆ ਉਹਨੂੰ ਤੁਹਾਡੀ ਜਿਹੜੀ ਡੀਲ ਨੂੰ ਠੁੱਸ ਕਰ ਦਿੰਦੇ ਆ ਪਹਿਲਾਂ ਹੀ। ਤੋ ਰਾਜਾ ਵੜਿੰਗ ਦਾ ਜਿਹੜਾ ਤੀਰ ਆ ਜਾਂ ਰਾਜੇ ਵੜਿੰਗ ਦਾ ਜਿਹੜਾ ਵਰਤਾਰਾ, ਇਹ ਹੋ ਸਕਦਾ ਵੀ ਇਸ ਡੀਲ ਨੂੰ ਠੁੱਸ ਕਰ ਦੇ ਕਿਤੇ ਨਾ ਕਿਤੇ, ਤੇ ਆਮ ਲੋਕ ਜਾਗ ਜਾਣ ਤੇ ਆਮ ਲੋਕਾਂ ਨੂੰ ਸਮਝ ਆ ਜੇ ਵੀ ਇਹ ਤਾਂ ਰਲ ਕੇ ਸਾਨੂੰ ਮੂਰਖ ਬਣਾਈ ਜਾਂਦੇ ਆ। ਪਰ ਪਿਛਲੇ ਦਿਨਾਂ ਦੀ ਜਿਹੜੀ ਗੱਲ ਸੁਣਨ ਚ ਇਹ ਆ ਰਹੀ ਆ ਵੀ ਪਟਿਆਲਾ ਸੀਟ ਦੇ ਉੱਤੇ ਧਰਮਵੀਰ ਗਾਂਧੀ ਫੇਰ ਜਿਹੜੇ ਇੱਕ ਜੰਪ ਮਾਰ ਕੇ ਬੈਕਅਪ ਲੈ ਕੇ ਆ ਰਹੇ ਆ, ਤੇ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹਨਾਂ ਦੀ ਕਾਫੀ ਸਟਰੋਂਗ ਹੋਈ ਆ।
ਤੇ ਉਹ ਉਧਰ ਮੈਂ ਪਹਿਲਾਂ ਵੈਸੇ ਮੈਂ ਤਾਂ ਬੜਾ ਲਾਈਟਲੀ ਲੈ ਰਿਹਾ ਸੀ ਭਗਵੰਤ ਮਾਨ ਦੀ ਪੋਜੀਸ਼ਨ ਨੂੰ, ਪਰ ਮੈਨੂੰ ਇੱਕ ਬੰਦੇ ਨੇ ਦੱਸਿਆ ਪਰਸੋਂ ਹੀ ਮੇਰੇ ਮਿੱਤਰ ਨੇ, ਕਹਿੰਦੇ ਵੀ ਨਹੀਂ ਬਾਈ ਜੀ ਤੁਹਾਨੂੰ ਗਲਤ ਫਹਿਮੀ ਆ ਵੀ ਉਹ ਬਹੁਤ ਮੁੜ ਕੇ ਫੇਰ ਹਵਾ ਫੜ ਰਹੇ ਨੇ, ਉਹਦੀ ਮਤਲਬ ਪਾਪੂਲੈਰਿਟੀ ਜਿਹੜੀ ਆ ਉਹ ਲੋਕਾਂ ਤੱਕ ਜਾ ਰਿਹਾ ਫੁਰ ਰਿਹਾ ਗਲੀਆਂ ਦੇ ਵਿੱਚ ਤੇ ਲੋਕ ਉਹਦੇ ਨਾਲ ਖੜਦੇ ਨੇ ਹੁਣ। ਤੇ ਕੱਲ ਵੀ ਇਹ ਖੁਲਾਸਾ ਕੀਤਾ ਸੀਗਾ, ਤੁਹਾਡਾ ਕੀ ਤੁਹਾਡੀ ਕੋਈ ਰਿਪੋਰਟ?
ਬਿਲਕੁਲ ਜੀ, ਮੈਂ ਵੀ ਨਾ ਲੋਕਲ ਜਿਹੜਾ ਸੰਗਰੂਰ ਦੇ ਕੱਲ ਵੋਟਰਾਂ ਨਾਲ ਹੀ ਗੱਲ ਕਰ ਰਿਹਾ ਸੀ ਤੇ ਮੇਰੀ ਵੀ ਗੱਲ ਕਰਦੇ ਕਰਦੇ ਚੇਤਾ ਹੀ ਕਿਹਾ ਗਿਆ ਵੀ ਹੁਣ ਤਾਂ ਭਗਵੰਤ ਮਾਨ ਦੇ ਦਿਨ ਵੀ ਲੱਗ ਗਏ ਲੱਗਦੇ ਲੋਕ, ਮੈਂ ਕਿਹਾ ਉਹਨੂੰ ਵੀ ਪੈਣ ਲੱਗ ਗਏ। ਭਾਵੇਂ ਭਗਵੰਤ ਮਾਨ ਦੀ ਜੇ ਆਪਾਂ ਆਮ ਆਦਮੀ ਪਾਰਟੀ ਨੂੰ ਛੱਡ ਦਈਏ, ਉਹਦੀਆਂ ਹੋਰ ਗੱਲਾਂ ਨੂੰ ਛੱਡ ਦਈਏ, ਸਿਰਫ ਤੇ ਸਿਰਫ ਇੱਕ MP ਨੂੰ ਦੇਖੋ, ਭਗਵੰਤ ਮਾਨ ਇੱਕ MP ਨੂੰ ਦੇਖੋ ਤੇ ਉਹਦੀ ਕਾਰਗੁਜ਼ਾਰੀ ਦੇਖੀਏ, ਠੀਕ ਆ। ਜੇ MP ਦੀ ਕਾਰਗੁਜ਼ਾਰੀ ਦੇਖੀਏ ਤਾਂ ਉਹਦੇ ਚ ਭਗਵੰਤ ਮਾਨ ਕਿਤੇ ਵੀ ਫੇਲ ਨਹੀਂ ਹੈ। ਜੋ MP ਦੇ ਕੰਮ ਹੁੰਦੇ ਆ ਜਿਹੜੇ ਉਹ ਕਰਨਾ ਚਾਹੁੰਦਾ ਉਹਨੇ ਕੀਤੇ ਆ, ਠੀਕ ਆ। ਜਿਹੜੀਆਂ ਮਾੜੇ ਮੋਟੇ ਦੋਸ਼ ਲੱਗਦੇ ਆ ਵੀ ਆਪਦੇ ਭੂਆ ਦੀ ਪਿੰਡ ਦੀ ਗਲੀ ਦੇ ਇੰਟਰਲੋਕ ਲਵਾਤਾ, ਹੋਰ ਲਵਾਤਾ, ਯਾਰ ਤੁਸੀਂ ਜੇ ਉਹਨੂੰ ਬੰਦੇ ਨੂੰ 20-25 ਕਰੋੜ ਮਿਲਿਆ, ਉਹਨੇ 20-25 ਕਰੋੜ ਚੋਂ 2.5 ਲੱਖ ਭੂਆ ਦੇ ਪਿੰਡ ਨੂੰ ਗਲੀ ਨੂੰ ਲਾਤਾ ਤਾਂ ਕੋਈ ਵੱਡੀ ਗੱਲ ਨੀ ਹੈ, ਬਾਕੀ ਚੀਜ਼ਾਂ ਤਾਂ ਸਾਹਮਣੇ ਲੱਗੀਆਂ ਨਾ,
ਲੱਗ ਤਾਂ ਗਿਆ ਉਹਦੇ ਅਕਾਊਂਟ ਚ ਤਾਂ ਨਹੀਂ ਜਮਾ ਕਰਾਤਾ।
ਹਾਂ, ਬਾਕੀ ਜੇ ਭੂਆ ਦੀ ਗਲੀ ਇਕੱਲੇ ਭੂਆ ਦੇ ਘਰ ਨੂੰ ਤਾਂ ਜਾਂਦੀ ਨੀ ਹੋਣੀ, ਹੋਰ ਵੀ 5-4 ਸੌ ਘਰ ਦਾ ਰਾਹ ਬਣੀ ਹੋਊਗੀ, ਹੋਰ ਵੀ 100-200 ਨੂੰ ਕਿਸੇ ਦਾ ਫਾਇਦਾ ਹੋਇਆ ਹੋਊਗਾ, ਠੀਕ ਆ। ਚਲੋ ਇਹ ਤਾਂ ਇੱਕ ਬਹੁਤ ਛੋਟਾ ਮਾਜਰਾ, ਇਹਨੂੰ ਛੱਡੀਏ। ਪਰ ਭਗਵੰਤ ਮਾਨ ਐਜ਼ ਏ MP ਉਹ ਦੂਜੇ MPਆਂ ਨਾਲੋਂ ਠੀਕ ਹੀ ਰਿਹਾ, ਬੋਲਿਆ ਵੀ ਆ ਪਾਰਲੀਮੈਂਟ ਚ, ਹਾਜ਼ਰੀ ਵੀ ਲਵਾਈ, ਉਹਨੇ ਮੁੱਦੇ ਵੀ ਉਠਾਏ, ਲੋਕ ਮੁੱਦੇ ਵੀ ਉਠਾਏ, ਲੋਕਾਂ ਚ ਵਿਚਰਿਆ ਵੀ, ਇਹ ਸਾਰੀਆਂ ਗੱਲਾਂ ਹੋਈਆਂ। ਸੋ ਐਜ਼ ਏ MP ਆਪਾਂ ਉਹਨੂੰ ਨੀ ਕਹਿੰਦੇ, ਪਰ ਜਿਹੜੀ ਪਬਲਿਕ ਦੀ ਜਿਹੜੀ ਓਪੀਨੀਅਨ ਆ ਜਾਂ ਪਬਲਿਕ ਦੀਆਂ ਜਿਹੜੀਆਂ ਆਸਾਂ ਸੀ ਉਸ ਮੁਤਾਬਕ ਜੋ ਦਿੰਦੇ ਸੀ ਤਾਂ ਮੈਂ ਵੀ ਕਹਿਤਾ ਵੀ ਭਗਵੰਤ ਮਾਨ ਦੇ ਵੀ ਦਿਨ ਲੱਗ ਗਏ। ਪਰ ਮੈਨੂੰ ਉੱਥੇ ਲੋਕਲ ਜਿਹੜੇ ਕੱਲ ਸੰਗਰੂਰ ਗੱਲ ਉਹ ਹੈਰਾਨ ਹੋ ਗਏ, ਕਹਿੰਦੇ ਯਾਰ ਤੁਹਾਨੂੰ ਕੌਣ ਰਿਪੋਰਟ ਦੇ ਰਿਹਾ, ਸਾਡੇ ਤਾਂ ਸਾਡਾ ਕਹਿੰਦੇ ਉਹ ਆਪਣੇ ਪਿੰਡ ਦਾ ਦੱਸ ਰਹੇ ਸੀ, ਕਹਿੰਦੇ ਸਾਡੇ ਪਿੰਡ ਚ 1500 ਵੋਟ ਆ ਤੇ 1500 ਵੋਟ ਚੋਂ 90% ਵੋਟ ਭਗਵੰਤ ਮਾਨ ਦੀ ਆ ਕਹਿੰਦੇ।
ਅੱਛਾ,
ਤੇ ਇਹ ਇਸ ਕਰਕੇ ਜਿਹੜਾ ਜ਼ਮੀਨੀ ਪੱਧਰ ਤੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਸ ਢੰਗ ਨਾਲ ਜਿਹੜੀ ਇਸ ਟਾਈਮ ਜਿਹੜੀ ਸੀਟਾਂ ਦੀ ਜਿਹੜੀ ਕਲੀਅਰ ਸੀਟਾਂ ਦੀ ਪੋਜੀਸ਼ਨ ਬਣ ਰਹੀ ਹੈ ਨਾ, ਉਹ ਚ ਦੋਨੇ ਤਾਂ ਸੁਖਵੀਰ ਤੇ ਹਰਸਿਮਰਤ ਵਾਲੀ ਸੀਟ ਦੀਆਂ ਕਲੀਅਰ ਮੰਨੀਆਂ ਜਾ ਰਹੀਆਂ।
ਹਾਂਜੀ,
ਉਹਨਾਂ ਦੇ ਵਿੱਚ ਕੋਈ ਨੀ ਰੋਕ ਰਿਹਾ ਵੀ ਉਹ ਤਾਂ ਡੀਲਾਂ ਹੋਈਆਂ ਚਾਹੇ ਕੁਛ ਵੀ ਹੋਈਆਂ, ਉਹ ਦੋਨੇ ਸੀਟਾਂ ਨਿਕਲਣਗੀਆਂ। ਸੁਖਵੀਰ ਨੂੰ ਖੜੇ ਕਰਨ ਦਾ ਕਾਰਨ ਵੀ ਇਹ ਸੀ ਵੀ ਇੱਕ ਸੀਟ ਹੋਰ ਬਚਾ ਲਈ ਜਾਵੇ, ਨਹੀਂ ਸੁਖਵੀਰ ਲੋਕਲ ਸਿਆਸਤ ਚ ਹੀ ਰਹਿਣਾ ਚਾਹੁੰਦਾ, ਉਹ ਨਹੀਂ ਬਾਹਰ ਜਾਣਾ ਚਾਹੁੰਦਾ, ਪਰ ਉਹਨੂੰ ਲੋਕਲ ਸਿਆਸਤ ਚ ਰੱਖਣ ਦੀ ਬਜਾਏ ਉਹਨੂੰ ਉਹਦਾ ਪੱਤਾ ਚੱਲਿਆ ਗਿਆ ਫਿਰੋਜ਼ਪੁਰ ਸੀਟ ਜਿੱਤਣ ਲਈ, ਠੀਕ ਆ। ਸੋ ਦੋ ਸੀਟਾਂ ਇਹ ਕਲੀਅਰ ਆ, ਤੀਜੀ ਸੀਟ ਜਿਹੜੀ ਇਹ ਭਗਵੰਤ ਮਾਨ ਤੇ ਗਾਂਧੀ ਦੇ ਵੀ ਹੱਕ ਚ ਦੋਨੇ ਸੀਟਾਂ ਜਿਹੜੀਆਂ ਜਾਂਦੀਆਂ ਦਿਖਾਈ ਦੇ ਰਹੀਆਂ, ਇਹ ਸੀਟਾਂ ਕਲੀਅਰ ਵਾਂਗੂ ਮੰਨੀਆਂ ਜਾ ਰਹੀਆਂ ਅੱਜ ਜਿਹੜੇ ਪੰਜਾਬ ਦੇ ਉਸ ਤੇ। ਪਰ ਇਹ ਹਜੇ ਜਿਹੜੇ ਸਮੀਕਰਨ ਆ,
ਤਿੰਨ ਦਿਨ ਪਹਿਲਾਂ ਜਿਹੜਾ ਮੁਦਰਾ ਚੱਲਣੀ ਆ ਉਹਦਾ ਹਜੇ ਕੋਈ,
ਹਾਂ ਮੁਦਰਾ ਨੀ ਓਵਰਨਾਈਟ ਬਾਰਬੀਕਿਊ ਹੋਣਾ ਜਿਹੜਾ, ਉਹ
ਇੱਕ ਰਾਤ ਪਹਿਲਾਂ ਜਿਹੜੀ ਖਰੀਦੋ ਫਰੋਖਤ ਹੋਣੀ ਆ ਜੀ।
ਇੱਕ ਰਾਤ ਪਹਿਲਾਂ ਬਹੁਤ ਸਾਰੇ ਵੱਡੇ ਵੱਡੇ ਦੀਨ ਮਾਨ ਵਾਲੇ ਲੋਕ ਵਿਕਦੇ ਦੇਖਿਆ ਮੈਂ, ਬਹੁਤ ਵੱਡੇ ਵੱਡੇ ਦੀਨ ਮਾਨ ਵਾਲੇ ਲੋਕ ਮੈਂ ਹੁਣੇ ਵਿਕਦੇ ਦੇਖਿਆ ਵੀ ਆ ਕੇ ਵਾਅਦੇ ਕਰਦੇ ਆ ਕੁਛ ਹੋਰ ਗੱਲਾਂ ਹੋਰ ਕਰਦੇ ਤੇ, ਪਰ ਜਦੋਂ ਇੱਕ ਵਾਰ ਵੀ ਜੂ ਤੇ ਇੱਕ ਪੈਗ ਲੱਗ ਗਿਆ ਅੰਦਰ ਤੇ ਇੱਕ ਮੁਰਗੇ ਦੀ ਲੱਤ ਗਈ ਤੇ ਨਾਲ ਮਿਲੀ ਆਫਰ, ਨਾਲ ਦੀ ਨਾਲ ਕਿਹੜੇ ਕਿਹੜੇ ਧਰਮ ਤੇ ਕਿਹੜੀਆਂ ਅਦਾਰੇ ਤੇ ਕਿਹੜੀਆਂ ਦੋਸਤੀਆਂ ਸਾਰੀਆਂ ਛਿੱਕੇ,
ਸੋ ਉਹ ਵੀ ਚੱਲਣਾ, ਉਹਨੂੰ ਵੀ ਆਪਾਂ ਫੈਕਟਰ ਰੱਖਣਾ ਪੈਣਾ ਨਾ ਆਪਾਂ ਨੂੰ। ਤੇ ਮਿੰਟੂ ਜੀ, ਕੱਲ ਅਮਰੀਕ ਭਾਜੀ ਨੇ ਤਾਂ 10 ਸੀਟਾਂ ਦਿੱਤੀਆਂ ਸੀਗੀਆਂ ਇਹਨਾਂ ਨੂੰ, ਕਾਂਗਰਸ ਨੂੰ, ਦੋ ਅਕਾਲੀਆਂ ਨੂੰ ਤੇ ਇੱਕ ਸੀਟ ਦਿੱਤੀ ਸੀਗੀ ਬੀਬੀ ਖਾਲੜਾ ਨੂੰ। ਉਹ ਕਹਿੰਦੇ ਵੀ ਇਹ ਬਸ ਉਹ ਕਹਿੰਦੇ ਲਿਖ ਲਓ ਵੀ ਇਹ ਰਿਕਾਰਡਿੰਗ ਚ ਲਾ ਦਿਓ ਤੁਸੀਂ ਜਿੱਦਣ ਤੁਸੀਂ ਕਰੋਗੇ ਨਾ ਰਿਜ਼ਲਟ ਆਪਾਂ ਕੱਢਣੇ ਆ।
ਦੇਖੋ ਦੇਖੋ 10 ਦੇਖੋ ਬੀਬੀ ਖਾਲੜਾ ਵਾਲੀ ਗੱਲ ਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈ, ਉਹ ਸੀਟ ਜਿੱਤਣੀ ਵੀ ਚਾਹੀਦੀ ਤੇ ਜਿੱਤਣਗੇ ਵੀ ਜਿੱਥੋਂ ਤੱਕ ਮੈਨੂੰ ਲੱਗਦਾ। ਤੇ ਪਰ ਜਿਹੜੀ ਦੋ ਸੀਟਾਂ ਅਕਾਲੀਆਂ ਦੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਪਰ ਜਿਹੜੀਆਂ 10 ਕਾਂਗਰਸ ਦੀਆਂ ਨਾ ਇਹ ਟੂ ਮੱਚ ਆ, 10 ਨੀ ਕਾਂਗਰਸ ਨੂੰ ਆਉਣੀਆਂ, ਕਿਉਂਕਿ ਜਿੰਨਾ ਮਰਜ਼ੀ ਜ਼ੋਰ ਲਾਈਏ ਕਾਂਗਰਸ ਦੀ, ਜਿੰਨੀ ਮਰਜ਼ੀ ਆਪਾਂ ਕਹਿ ਦਈਏ ਵੀ ਉਹਨਾਂ ਦੀ ਸਰਕਾਰ ਆ ਹੋਰ ਆ, ਪਰ ਉਹਦੇ ਦੂਜਾ ਪਾਸਾ ਵੀ ਜਿਹੜਾ ਪੱਖ ਕਰਦਾ ਹੁੰਦਾ ਜਿਹੜਾ ਐਂਟੀ ਪਾਵਰ ਵੋਟ ਪੈਂਦੀ ਹੁੰਦੀ ਆ ਜਿਹੜੀ, ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਉਲਟ ਜਾਊਗੀ। ਸੋ 10 ਸੀਟਾਂ ਤਾਂ ਕਾਫੀ ਮੁਸ਼ਕਲ ਆ ਕਾਂਗਰਸ।
ਚਲੋ ਹੁਣ ਆਪਾਂ ਇੱਕ ਮੁੱਦਾ ਹੋਰ ਵੀ ਕਰਨਾ ਹੈ, ਕਹਿੰਦੇ ਗੌਰਵ ਸ਼ਰਮਾ ਹੁਣੀ ਕਹਿੰਦੇ ਕਿ ਬੀਬੀ ਭੱਠਲ ਨੇ ਨੌਜਵਾਨ ਦੇ ਸਵਾਲ ਪੁੱਛਣ ਦੇ ਥੱਪੜ ਮਾਰਿਆ ਸੀ, ਠੀਕ ਆ, ਇਹਦੇ ਬਾਰੇ ਵੈਸੇ ਤੁਸੀਂ ਗੱਲ ਵੀ ਕਰ ਚੁੱਕੇ ਆ, ਮੈਂ ਵੀ ਥੋੜੀ ਜਿਹੀ ਕਰਨਾ ਚਾਹੁੰਦਾ ਹਾਂ ਆਪਣੇ ਵਿਚਾਰ। ਬੀਬੀ ਭੱਠਲ ਦਾ ਕਹਿਣਾ ਹੈ ਕਿ ਇਹ ਜਿਹੜੇ ਨੌਜਵਾਨ ਨੇ ਨਾ, ਇਹ ਪਿੰਡ ਦੇ ਵਿੱਚ ਇੱਕ ਦੋ ਇਲਤੀ ਖੜੇ ਕਰਕੇ ਉਹਨਾਂ ਨੂੰ ਖਲਲ ਪਾਉਣ ਦੇ ਲਈ ਕਰਦੇ ਨੇ। ਇਹ ਤੁਸੀਂ ਦੇਖਿਆ ਹੋਣਾ NDP ਦੇ ਜਗਮੀਤ ਉਹਨਾਂ ਨੇ ਮਤਲਬ ਉਹਨਾਂ ਦੀ ਇੱਕ ਰੈਲੀ ਦੇ ਵਿੱਚ ਵੀ ਇੱਕ ਗੋਰੀ ਨੇ ਆ ਕੇ ਖਲਲ ਪਾਇਆ ਸੀ, ਇਦਾਂ ਸਵਾਲ ਮਤਲਬ ਬੈਂਸਣ ਲੱਗ ਗਏ ਸੀ ਆ ਕੇ ਖੜ ਕੇ, ਤੇ ਉਹ ਬੜਾ ਚਲੋ ਤਰੀਕੇ ਨਾਲ ਸਿਕਿਉਰਿਟੀ ਵਾਲੇ ਵੀ ਉਹਨੂੰ ਬਾਹਰ ਕੱਢ ਗਏ। ਇਹ ਹਰ ਕੈਂਪੇਨ ਦੇ ਵਿੱਚ ਇੱਦਾਂ ਹੁੰਦੀ ਹੈ ਕਿ ਪੇਡ ਜਿਹੜੇ ਆ ਪੇਡ ਬੰਦੇ ਖੜੇ ਕਰਕੇ ਉਸ ਰੈਲੀ ਜਾਂ ਉਸ ਇਕੱਠ ਦੇ ਵਿੱਚ, ਹੁਣ ਮਤਲਬ ਵਿਆਹ ਹੀ ਦੇਖ ਲਓ, ਵਿਆਹ ਕੋਈ ਹੁੰਦਾ ਉਹ ਕੋਈ ਬੀਜ ਦਾ ਲੇਖਾ ਪਾਉਣ ਦੇ ਲਈ ਕੋਈ ਬੰਦੇ ਵਿੱਚ ਮਤਲਬ ਉਹਨਾਂ ਦਾ ਕੰਮ ਖਰਾਬ ਕਰਨ ਨੂੰ ਕਲੇਸ਼ ਪਾ ਲੈਂਦੇ ਆ। ਤੇ ਉਹ ਬੀਬੀ ਭੱਠਲ ਦਾ ਕਹਿਣਾ ਸੀਗਾ ਇਹ ਉਹ ਨੌਜਵਾਨ ਹੈ ਜਿਨ੍ਹਾਂ ਨੂੰ ਕੋਈ ਮੁੱਦੇ ਦਾ ਕੋਈ ਬਹੁਤਾ ਕੋਈ ਪਤਾ ਨਹੀਂ ਹੈਗਾ, ਇਹ ਸਿਰਫ ਖਲਲ ਪਾਉਣ ਆਏ ਆ ਵੀ ਜਿਹੜੇ ਮਤਲਬ ਖੜ ਖੜ ਕੇ, ਇੱਕ ਤਾਂ ਹੁੰਦਾ ਇੱਕ ਸਵਾਲ ਪੁੱਛਣਾ, ਸਵਾਲ ਪੁੱਛ ਕੇ ਬਹਿ ਜਾਣਾ, ਇੱਕ ਮੋਹਰਿਓਂ ਬੈਂਸੀ ਹੀ ਜਾਣਾ ਮੁੜ ਮੁੜ ਕੇ, ਤੇ ਅਖੀਰ ਨੂੰ ਮੈਨੂੰ ਲੱਗਦਾ ਕਿ ਬੀਬੀ ਭੱਠਲ ਵੀ, ਦੇਖੋ ਆਪਾਂ ਜੇ ਦੇਖਿਆ ਜਾਵੇ, ਮੈਂ ਉਹਨੂੰ ਡਿਫੈਂਡ ਨਹੀਂ ਕਰ ਰਿਹਾ, ਉਹਦਾ ਤਜਰਬਾ ਆ, ਉਹ ਸੀਨੀਅਰ ਹੈ, ਤੇ ਮਤਲਬ ਉਹ ਵੀ ਮਜਬੂਰ ਹੋ ਗਏ ਪਬਲਿਕ ਦੇ ਵਿੱਚ ਉਹਦੇ ਚਪੇੜ ਮਾਰਨ ਦੇ ਲਈ, ਮਤਲਬ ਉਹਨੂੰ ਆਪਾਂ ਉਸ ਐਂਗਲ ਤੋਂ ਵੀ ਦੇਖਣਾ ਵੀ ਇਹ ਕੋਈ ਵਾਕਿਆ ਵੀ ਇਹ ਗੱਲ ਸੱਚੀ ਹੋ ਸਕਦੀ ਆ।
ਜੀ 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 ਬਿਲਕੁਲ, ਇਹ ਇੱਕ ਇੱਕ ਅੱਡ ਪਹਿਲੂ ਤੇ ਪੱਖ ਆ, ਤੇ ਇਸ ਪੱਖ ਕਈ ਵਾਰੀ ਨਾ ਮੌਕੇ ਦੀ ਜਿਹੜੀ ਹਾਲਾਤ ਹੁੰਦੇ ਆ ਉਹ ਹੋਰ ਹੁੰਦੇ ਆ, ਜਿਹੜੇ ਦਿਖਣ ਨੂੰ ਹਾਲਾਤ ਹੋਰ ਹੁੰਦੇ ਆ, ਬਾਹਰ ਜਦੋਂ ਘਟਨਾਕ੍ਰਮ ਦਿਖਾਇਆ ਜਾਂਦਾ ਉਹ ਸੇਮ ਇੱਕ ਪਲ ਦਿਖਾਇਆ ਜਾਂਦਾ ਜਿਹੜੇ ਪਲ ਚੋਂ ਵਾਪਰਿਆ, ਪਰ ਉਹ ਥੱਪੜ ਵੱਜਣ ਦਾ ਕਾਰਨ ਕਿਉਂ ਬਣਿਆ, ਉਹਦੇ ਅੱਗੇ ਪਿੱਛੇ ਜਿਹੜੀ ਭੂਮਿਕਾ ਵੱਜੀ ਗਈ ਉਹ ਕੀ ਸੀ ਉਹ ਨੀ ਦਿਖਾਈ ਜਾਂਦੀ। ਇਸ ਕਰਕੇ ਫਿਰ ਅਸੀਂ ਕਈ ਵਾਰੀ ਇੱਕ ਤਰਫੇ ਆਪਦੇ ਵਿਚਾਰ ਰੱਖ ਲੈਂਦੇ ਹਾਂ, ਸਾਨੂੰ ਲੱਗਦਾ ਨਹੀਂ ਨਹੀਂ ਇਹ ਥੱਪੜ ਮਾਰਨਾ ਗਲਤ ਸੀ ਜਾਂ ਹੋਰ, ਹਾਂ ਇਸ ਦੇ ਅਸੀਂ ਸਹਿਮਤ ਨਹੀਂ ਹਾਂ, ਕਿਸੇ ਵੀ ਹੱਲ ਚੀਜ਼ ਦਾ ਹੱਲ ਥੱਪੜੋ ਮੁੱਕੀ ਨਹੀਂ ਹੁੰਦਾ, ਕਿਸੇ ਵੀ ਚੀਜ਼ ਦਾ ਹੱਲ ਜੇ ਤੁਹਾਡੇ ਕੋਲ ਦਲੀਲ ਆ ਜਾਂ ਤੁਸੀਂ ਮੁੱਖ ਮੰਤਰੀ ਤੱਕ ਦੇ ਅਹੁਦੇ ਤੇ ਪਹੁੰਚਿਓ ਤਾਂ ਤੁਹਾਨੂੰ ਥੱਪੜ ਤੁਹਾਡੀਆਂ ਗੱਲਾਂ ਤੇ ਤੁਹਾਡੀਆਂ ਦਲੀਲਾਂ ਥੱਪੜ ਹੋਣੇ ਚਾਹੀਦੇ ਆ।
ਪਰ ਮੈਂ ਤਾਂ ਇਹ ਕਹਿੰਦਾ ਕਿ ਜੇ ਤੁਹਾਡੇ ਕੋਲ ਸਿਕਿਉਰਿਟੀ ਆ ਉਸ ਸਿਕਿਉਰਿਟੀ ਨੂੰ ਕਹਿ ਕੇ ਉਹਨੂੰ ਨੌਜਵਾਨ ਨੂੰ ਬਾਹਰ ਕਰੋ ਵੀ ਜਿਹੜਾ ਮਤਲਬ ਗੱਲੇ ਨੀ ਕਰਨ ਦਿੰਦਾ। ਅਸੀਂ ਵੀ ਕਈ ਵਾਰੀ ਦੇਖਿਆ ਕਿਤੇ ਮਤਲਬ ਫੋਰਮਾਂ ਵੀ ਕਰਾਉਂਦੇ ਆ ਅਸੀਂ ਕਰਦੇ ਵੀ ਇੱਕ ਬੰਦਾ ਹੀ ਬੈਂਸੀ ਜਾਂਦਾ, ਮਤਲਬ ਉਹ ਤੁਸੀਂ ਉਹਨੂੰ ਚੁੱਪ ਨੀ ਕਰਾ ਸਕਦੇ, ਉਹ ਹਰੇਕ ਗੱਲ ਦੇ ਵਿੱਚ ਉਹਨੇ ਮਤਲਬ ਏਦਾਂ ਸਮਝਦਾ ਵੀ ਮੈਂ ਹੀ ਮਤਲਬ ਆਟੋਮੈਟਿਕਲੀ ਲੀਡਰ ਬਣ ਗਿਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਵੀ ਸਾਹਮਣੇ ਆ ਰਹੀਆਂ ਨੇ। ਖੈਰ ਤੇ ਬਾਕੀ ਗੌਰਵ ਸ਼ਰਮਾ ਕਹਿੰਦੇ ਨੇ ਕਿ ਇਸ ਵਾਰੀ ਨਤੀਜੇ ਵਾਲੇ ਦਿਨ ਸਪੈਸ਼ਲ ਪ੍ਰੋਗਰਾਮ ਕਰਨ ਦਾ ਕੀ ਵਿਚਾਰ ਹੈ ਜੀ? ਆਪਣਾ ਤਾਂ ਜੀ ਪੂਰਾ ਹੈ, ਮਿੰਟੂ ਜੀ ਆਉਂਗੇ ਦਊਂਗੇ ਸਾਥ ਨਾ, ਆਪਾਂ ਕਰਨਾ ਹੀ ਹੈ ਪ੍ਰੋਗਰਾਮ।
ਹਾਂ ਬਿਲਕੁਲ ਜੀ, ਬਿਲਕੁਲ ਜੀ, ਜੇ ਦਿਹਾੜੀ ਨਾ ਲੱਗੀ ਉਦਣ ਵਿਹਲੇ ਹੋਏ, ਦੇਖੋ ਤੜਕੇ ਅਸੀਂ ਤਾਂ ਝੋਲਾ ਟੰਗ ਕੇ ਸਾਈਕਲ ਤੇ ਚੌਂਕ ਚ ਜਾਂਦੇ ਹਾਂ, ਜੇ ਤਾਂ ਕੋਈ ਲੈ ਗਿਆ ਦਿਹਾੜੀ ਤੇ ਫੇਰ ਆਪਾਂ ਰਹਿਣ ਦੇਂਗੇ, ਜੇ ਨਾ ਲਗਿਆ ਤੁਸੀਂ ਸੁੱਖ ਸੁੱਕੇ ਹੋ ਤੇ ਆਪਾਂ ਫਿਰ ਇਹ ਕੰਮ ਕਰਨ ਲੱਗ ਜਾਂਗੇ। ਆਪਣਾ ਤਾਂ ਦੇਖੋ ਕਾਈਆਂ ਤੇ ਕਾਈ ਪੁੱਤਰ
ਨਹੀਂ ਕਰਨਾ ਹੈ ਪ੍ਰੋਗਰਾਮ, ਛੁੱਟੀ ਲੈ ਲਿਓ ਉਦਣ ਤੁਸੀਂ ਸਾਈਕਲ ਤੇ ਨਾਲ ਝੋਲਾ ਟੰਗ, ਅਸੀਂ ਤੁਹਾਨੂੰ ਅਸੀਂ ਲੈ ਜਾਂਗੇ ਤੁਹਾਨੂੰ ਨਾ, ਕੋਈ ਚੱਕਰ ਨੀ। ਤੇ ਹਾਂਜੀ ਅਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਤੁਸੀਂ ਹਰੇਕ ਵਾਰੀ ਇਹ ਕਹਿ ਕਰੋ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ। ਵੈਸੇ ਇਹਦੇ ਬਾਰੇ ਮੈਂ ਥੋੜੀ ਗੱਲ ਕਰਨਾ ਚਾਹੁੰਦਾ ਹਾਂ, ਤੁਹਾਨੂੰ ਮਿੰਟੂ ਜੀ ਲੱਗਿਆ ਬਈ ਐਤਕੀ ਉਸ ਹਿਸਾਬ ਨਾਲ ਵਿਦੇਸ਼ਾਂ ਚੋਂ ਪੈਸਾ ਨਹੀਂ ਗਿਆ ਜਿੱਦਾਂ ਪਹਿਲਾਂ ਇਲੈਕਸ਼ਨਾਂ ਚ ਹਰੇਕ ਚ ਜਾਂਦਾ?
ਬਿਲਕੁਲ ਬਿਲਕੁਲ ਨੀ ਗਿਆ ਜੀ, ਬਿਲਕੁਲ ਨੀ ਗਿਆ, ਐਤਕੀ ਬਹੁਤ ਪਰਸਨਲ ਮੈਸੇਜ ਆਉਂਦੇ ਸੁਣੇ ਗਏ, ਕਿਤੇ ਖਹਿਰੇ ਦੇ ਆ ਰਿਹਾ, ਕਿਤੇ ਜੱਸੀ ਲੰਗੋਵਾਲੀਏ ਦੇ ਆ ਰਿਹਾ, ਤੇ ਕਿਤੇ ਕਿਸੇ ਦੇ ਲੰਗੋਵਾਲ ਨੀ, ਕੁਛ ਹੋਰ ਆ ਜੱਸੀ ਜਸਰਾਜ, ਵੈਸੇ ਲੌਂਗੀਆ ਜੱਸੀ ਲੌਂਗੀਆ, ਕਿਤੇ ਉਹਨਾਂ ਦੇ ਵੀ ਮੈਸੇਜ ਆ ਰਹੇ ਆ, ਕਿਤੇ ਆ ਰਹੇ ਆ ਆਪਣੇ ਹੋਰ ਪਾਰਟੀਆਂ ਦੇ ਵੀ, ਭਾਈ ਫੰਡ ਜਰੂਰੀ ਆ, ਫੰਡ ਵੀ ਦਿਓ, ਪਰ ਮੈਨੂੰ ਨੀ ਲੱਗਿਆ ਐਤਕੀ ਕਿਤੇ ਕੋਈ ਫੰਡ ਰੇਜ ਹੋਏ ਜਾਂ ਕਿਤੇ ਵੀ ਕੋਈ ਡਿਨਰ ਹੋਏ ਜਾਂ ਕਿਤੇ ਨੌਜਵਾਨਾਂ ਨੇ ਅਪੀਲ ਹੀ ਕੀਤੀ ਹੋਵੇ ਵੀ ਭਾਈ ਪੈਸਿਆਂ ਦੀ ਮਦਦ ਕਰੋ। ਹਾਂ, ਨਿੱਜੀ ਤੌਰ ਤੇ ਲੋਕਾਂ ਨੇ ਜਰੂਰ ਦਿੱਤੇ ਹੋਣਗੇ, ਉਹਨਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਉਹ ਅਕਸਰ ਉਂਜ ਵੀ ਦਿੱਤੇ
ਦਿੰਦੇ ਆ ਲੋਕ। ਸ਼ੇਖੀ ਮਾਰਦਾ ਨਜ਼ਰ ਵੀ ਨਹੀਂ ਆ ਰਿਹਾ ਵੀ ਮੈਂ ਚੱਲਿਆ ਜੀ ਇਲੈਕਸ਼ਨਾਂ ਤੇ, ਮੈਂ ਤਾਂ ਸਪੋਰਟ ਕਰਨ ਜਾ ਰਿਹਾ, ਇਹ ਤੋਂ ਵੀ ਕੰਨੀ ਕਤਰਾ ਰਹੇ।
ਪਿਛਲੇ ਵਾਰੀ ਤਾਂ ਟੀ ਸ਼ਰਟਾਂ ਪਾ ਕੇ ਏਅਰਪੋਰਟਾਂ ਤੋਂ ਫੋਟੋਆਂ ਆਉਂਦੀਆਂ ਸੀ ਵੀ ਮੈਂ ਇਲੈਕਸ਼ਨਾਂ ਸਪੋਰਟ ਕਰਨ ਚੱਲਿਆ, ਪਰ ਐਤਕੀ ਉਹ ਵੀ ਨੀ ਦਿਖਾਈ ਦੇ ਰਿਹਾ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਪੈਸਿਆਂ ਵਾਲਾ ਫੈਕਟਰ ਤਾਂ ਨਹੀਂ ਚੱਲਿਆ ਐਤਕੀ, ਤੇ ਇਹਦੇ ਚ ਜਿਹੜੀ ਸਿੰਪਲ ਜਾ ਐਤਕੀ ਇਹ ਰਿਹਾ ਵੀ ਲੋਕ ਦੇਖ ਰਹੇ ਆ ਵੀ ਪਿਛਲੀਆਂ ਠੱਗੀਆਂ ਦੇ ਵਿਚ ਅਸੀਂ ਕੀ ਖੱਟਿਆ, ਤੇ ਹੁਣ ਐਤਕੀ ਅਸੀਂ ਇਹੋ ਜਿਹਾ ਕੁਛ ਨੀ ਕਰਨਾ।
ਸੋ ਜਿਹੜੀ ਆਪਣੀ ਪਾਰਟੀ ਬਣਾਉਣ ਦਾ ਕਾਮਯਾਬ ਹੋ ਗਿਆ ਕੰਮ, ਜਿਹੜਾ ਦੁੱਕੀ ਨੀ ਦੇਣੀ ਪਾਰਟੀ ਬਣਾਈ ਸੀ,
ਬਿਲਕੁਲ ਜੀ ਬਿਲਕੁਲ, ਨਾਲੇ ਅਜੇ ਤਾਂ ਅਸੀਂ ਅਨਾਊਂਸ ਹੀ ਕਰਿਆ ਸੀ, ਉਹਦੀ ਇਨੋਗ੍ਰੇਸ਼ਨ ਤਾਂ ਕੀਤੀ ਨੀ ਸੀ, ਅਨਾਊਂਸਮੈਂਟ ਹੀ ਕੀਤੀ ਸੀ ਦੁੱਕੀ ਨੀ ਦੇਣੀ ਪਾਰਟੀ, ਪਰ ਉਹਦਾ ਅਸਰ ਹੋ ਗਿਆ, ਅਸਰ ਦਿਖਾਈ ਦੇ ਰਿਹਾ।
ਚਲੋ ਠੀਕ, ਇਹਦਾ ਸਿਰਾ ਵੀ ਸਾਡੇ ਤੇ ਜਾਂਦਾ।
ਵੋਟਾਂ ਦੇ ਮਾਮਲੇ ਚ ਨਾ, ਵੋਟਾਂ ਦੇ ਮਾਮਲੇ ਚ ਆਪਾਂ ਇੱਕ ਤਰਫੀਆਂ ਗੱਲਾਂ ਨਾ ਕਰੀਏ, ਵੋਟਾਂ ਦੋਨੇ ਪਾਸੇ ਚੱਲ ਰਹੀਆਂ ਇਸ ਟਾਈਮ, ਵੋਟਾਂ ਆਸਟ੍ਰੇਲੀਆ ਚ ਵੀ ਚੱਲ ਰਹੀਆਂ,
ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਤੁਹਾਨੂੰ ਮੁਬਾਰਕਾਂ ਦੇ ਰਹੇ ਨੇ, ਤੇ ਬਚਿੱਤਰ ਸਿੰਘ ਮੌੜ ਭੁੱਲਰ ਫਿਰੋਜ਼ਪੁਰ ਵਾਲੇ, ਉਹ ਗਰਾਊਂਡ ਰਿਐਲਿਟੀ ਦੇ ਰਹੇ ਨੇ ਕਿ ਫਿਰੋਜ਼ਪੁਰ ਦੇ ਹੱਥੀ ਚ ਅਕਾਲੀ ਦਲ ਦਾ ਹਾਰਿਆ MLA ਪਿੰਡਾਂ ਚ 2-3 ਦਿਨ ਚੱਕਰ ਲਾ ਚੁੱਕਾ ਹੈ ਤੇ ਘਰ ਘਰ ਪਹੁੰਚ ਰਿਹਾ, ਤੇ ਸਾਡਾ ਕਾਂਗਰਸੀ MLA ਨਹੀਂ ਪਹੁੰਚਿਆ ਅਜੇ ਤੱਕ, ਤੇ ਕਾਂਗਰਸੀ ਖੁਦ ਹਲਕੇ ਇੱਕ ਦੂਜੇ ਦੀਆਂ ਹਲਕੇ ਕੁੱਤੇ ਵਾਂਗਰ ਖਿੱਚ ਰਹੇ ਨੇ। ਸੋ ਇਹ ਕੱਲ ਉਧਰ ਚੱਲ ਰਹੀ ਹੈ, ਤੇ ਲੱਕੀ ਖਰੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਟਾਈਮ ਮੈਗਜ਼ੀਨ ਦੀ ਵੀ ਮਾਫ ਕਰਨਾ ਉਹਨਾਂ ਨੇ ਗੱਲ ਕੀਤੀ ਆ, ਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਉਹਨਾਂ ਨੇ ਪਰਸਨਲ ਸੁਨੇਹਾ ਭੇਜਿਆ ਸੀ, ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਨਰੜ ਦੀਆਂ ਉਦਾਹਰਨਾਂ ਹਨ, ਕਹਿੰਦੇ ਨੇ ਕਿ ਮੇੜ ਵਿੱਚ 5-6 ਬਲਦਾਂ ਨੂੰ ਗਾਹ ਦੇ ਵਿੱਚ ਫੇਰਨ ਦੇ ਲਈ ਲਾਸ ਜਾਣੀ ਕਿ ਲਾਂ ਇੱਕ ਵੱਡਾ ਰਸਮ ਨਾਲ ਨਰੜੇ ਜਾਂਦੇ ਸਨ, ਮੇੜ ਗੰਢ ਵੀ ਹਰ ਇੱਕ ਨੂੰ ਨਹੀਂ ਸੀ ਆਉਂਦੀ, ਨਰੜ ਵਿੱਚ ਅਜਿਹੀ ਗੰਢ ਹੁੰਦੀ ਹੈ ਜੋ ਆਪਣੇ ਆਪ ਨਹੀਂ ਖੁੱਲਦੀ, ਇਸ ਵਿੱਚ ਮਜਬੂਰੀ ਸ਼ਾਮਲ ਹੁੰਦੀ ਹੈ। ਸੋ ਉਹਨਾਂ ਨੂੰ ਨਰੜ ਦਿੱਤਾ ਜਾਂਦਾ ਕਈ ਬਲਦਾਂ ਨੂੰ ਆਪਸ ਦੇ ਵਿੱਚ, ਤੇ ਖੈਰ ਬਹੁਤ ਬਹੁਤ ਧੰਨਵਾਦ, ਬੜਾ ਕੁਛ ਅੱਜ ਅਸੀਂ ਸਿੱਖ ਵੀ ਰਹੇ ਹਾਂ। ਤੇ ਇੱਕ ਮੁੱਦਾ, ਚਲੋ ਹੁਣ ਆਪਾਂ ਕਬੂਤਰਾਂ ਦੀ ਵੀ ਗੱਲ ਕੀਤੀ ਆ, ਤੇ ਕੀਤੀ ਸੀ ਤੇ ਉਦੋਂ ਸੁਨੇਹਾ ਆਇਆ ਸੀ ਰਛਪਾਲ ਸਿੰਘ ਹੁਣਾਂ ਦਾ ਕਿ ਮੇਰੇ ਛੱਤ ਦੇ ਉੱਤੇ ਨਾ ਸੋਲਰ ਪੈਨਲ ਲੱਗੇ ਹੋਏ ਆ ਤੇ ਬਹੁਤ ਕਬੂਤਰ ਹੈ ਤੇ ਬੜੀ ਉੱਥੇ ਰੌਲਾ ਪੈਂਦਾ ਹੈ, ਮੈਂ ਕੀ ਕਰ ਸਕਦਾ? ਮਿੰਟੋ ਜੀ ਦੱਸੋ ਕਬੂਤਰਾਂ ਦਾ ਇਲਾਜ।
ਕਬੂਤਰ ਬਾਜ਼ ਬਣ ਜੋ ਜੀ,
ਅਸੀਂ ਰੱਖ ਲਏ ਕਬੂਤਰ।
ਦੇਖੋ ਕਿਸੇ ਵੀ ਨੈਗੇਟਿਵ ਚੀਜ਼ ਨੂੰ ਉਹਦਾ ਪੋਜ਼ਿਟਿਵ ਪੱਖ ਬਣਾ ਲਓ, ਕਬੂਤਰ ਬਾਜ਼ ਬਣ ਜਾਓ, ਅੱਜ ਤੋਂ ਕਬੂਤਰ ਉਡਾਉਣ ਲੱਗ
ਜਾਓ।
ਦੇਖੋ ਵੱਖਰੀ ਗੱਲ ਹੈ, ਇਹ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ, ਤੁਹਾਨੂੰ ਨੀ ਸਮੱਸਿਆ, ਇਹ ਕੱਲੇ ਇੰਡੀਆ ਚ ਨਹੀਂ ਸੀ ਸਮੱਸਿਆ, ਇੰਡੀਆ ਦੇ ਵਿੱਚ ਵੀ ਵੱਡੇ ਰੋਸ਼ਨਦਾਨਾਂ ਚ, ਦਰਵਾਜ਼ਿਆਂ ਚ, ਪੁਰਾਣੀਆਂ ਬੈਠਕਾਂ ਚ ਕਬੂਤਰ ਆਲਣੇ ਪਾ ਲੈਂਦੇ ਸੀ, ਫਿਰ ਉਹਨਾਂ ਦੇ ਬਾਹਰੋਂ ਪਾਸੇ ਅੱਡ ਫਰੇਮ ਲਵਾਉਣੇ ਪੈਂਦੇ ਸੀ, ਜਾਲੀਆਂ ਲਾਉਣੀਆਂ ਪੈਂਦੀਆਂ ਸੀ, ਬਹੁਤ ਕੁਛ ਲੋਕ ਲਾਉਂਦੇ। ਇੱਥੇ ਵੀ ਮੈਂ ਐਂਟੀਨਾ ਦੇ ਉੱਤੇ ਇੱਕ ਚੀਜ਼ ਦੇਖੀ ਹੈ, ਨੋਟ ਕਰਦਾ ਰਹਿਣਾ ਕਿਉਂਕਿ ਮੇਰੀ ਇਹ ਲਾਈਨ ਆ, ਤਾਂ ਲੋਕ ਕੀ ਕਰਦੇ ਨਾ, ਕੇਬਲ ਟਾਈਆਂ ਲੈ ਲੈਂਦੇ ਆ।
ਅੱਛਾ,
ਸਭ ਤੋਂ ਸਸਤਾ ਸੌਦਾ ਇਹ ਪਲਾਸਟਿਕ ਦੀ ਕੇਬਲ ਟਾਈ,
ਹੁਣ ਮਸਲੇ ਦਾ
ਤੁਸੀਂ ਉਹ 100 ਦਾ ਪੈਕਟ, ਤੁਹਾਨੂੰ 100 ਦਾ ਪੈਕਟ $10 ਦਾ, $5 ਦਾ ਮਿਲ ਜਾਂਦਾ, ਠੀਕ ਆ, ਤਿੱਖੀਆਂ ਹੁੰਦੀਆਂ ਤੇ ਉਹ 150 ml ਲੰਮੀਆਂ ਲੈ ਲੇ, 150-200 ਵਾਲੀਆਂ ਉਹ ਲੈ ਕੇ ਨਾ, ਤੇ ਜਿਵੇਂ ਹੁਣ ਐਂਟੀਨਾ ਤੇ ਜਿੱਥੇ ਕਬੂਤਰ ਬਹਿੰਦੇ ਆ, ਉਹਦੇ 2-2-3-3 ਉਂਗਲਾਂ ਦੇ ਫਰਕ ਤੇ ਉਹ ਟਾਈਆਂ ਲਾ ਕੇ ਤੇ ਉੱਤੇ ਨੂੰ ਉਹਦੀਆਂ ਤਿੱਖੀਆਂ ਚੁੰਝਾਂ ਖੜੀਆਂ ਕਰ ਦਿਓ,
ਉੱਪਰ ਨੂੰ ਕਰ ਦਿਓ,
ਠੀਕ ਆ, ਇਮੇਜ ਜਿੱਥੇ ਹਾਂਜੀ ਉੱਪਰ ਨੂੰ ਕਰ ਦਿਓ, ਉਹ ਜਦੋਂ ਬਹਿੰਦੇ ਆ ਤੇ ਉਹ ਚੁਭਦੀਆਂ, ਉਹ ਬੈਠ ਨੀ ਸਕਦੇ ਉਹਦੇ ਤੇ। ਇਹ ਸਿੰਪਲ ਤੇ ਸੌਦਾ ਸੌਖਾ ਤਰੀਕਾ ਕਬੂਤਰਾਂ ਨੂੰ ਉਡਾਉਣ ਦਾ, ਤੇ ਜਾਂ ਫਿਰ ਜੇ ਕਿਤੇ ਉਂਝ ਬਣੇ ਹੋਏ ਆ ਥਾਂ, ਉਹਨਾਂ ਦੇ ਉੱਤੇ ਜਾਲੀਆਂ ਉਹਨਾਂ ਨੂੰ ਕਵਰ ਕਰ ਦਿਓ ਕਿ ਉਹਨਾਂ ਦੇ ਬੈਠਣ ਨੂੰ ਥਾਂ ਨਾ ਹੋਵੇ, ਇਹੀ ਆ ਬਸ, ਉਹਨਾਂ ਦੇ ਬੈਠਣ ਨੂੰ ਥਾਂ ਰੋਕ ਦਿਓ, ਇਹੀ
ਇੱਕ ਕੰਮ ਹੋਰ ਹੋ ਸਕਦਾ, ਜਿੱਦਾਂ ਨੈਟ ਵੀ ਮਿਲ ਜਾਂਦਾ ਹਲਕਾ ਨੈਟ, ਨਾ ਤੁਸੀਂ ਬਨਿੰਗਸ ਤੋਂ ਜਾਓ ਉਹ ਵੀ ਮਿਲ ਜਾਂਦਾ, ਜੇ ਸੋਲਰ ਪੈਨਲ ਦੇ ਹੈ ਨਾ ਤਾਂ ਉੱਪਰ ਨਾ ਪਾਇਓ, ਪਰ ਉਹ ਸਾਈਡਾਂ ਦੇ ਉੱਤੇ ਕੇਬਲ ਟਾਈਆਂ ਨਾ ਨੈਟ ਲਾ ਦਿਓ ਤਾਂ ਕਿ ਉਹਦੇ ਹੇਠਾਂ ਨਾ ਵੜ ਸਕਣ, ਤੇ ਇਹ ਵੀ ਇੱਕ ਜਿਹੜੇ ਵਿਚਾਲੇ ਥਾਂ ਆ ਉਹਦੇ ਤੇ ਨੈਟ ਕੱਟ ਕੇ ਲਾ ਦਿਓ, ਇਹ ਵੀ ਇੱਕ ਵਧੀਆ ਤਰੀਕਾ ਆ। ਖੈਰ ਚਲੋ, ਸੁਨੇਹੇ ਸਾਡੇ ਕੋਲ ਹੋਰ ਵੀ ਪਹੁੰਚ ਰਹੇ ਨੇ, ਮੁੱਦੇ ਕਾਫੀ ਨੇ। ਜਗਵੀਰ ਸਿੰਘ ਢਿੱਲੋਂ ਕਹਿੰਦੇ ਨੇ ਗੁਰਦਾਸਪੁਰ ਸੀਟ ਦਾ ਕੀ ਬਣੂ? ਮਿੰਟੂ ਜੀ ਉੱਥੇ ਵੀ ਕੰਮ ਮਗਿਆ ਹੋਇਆ,
ਦੇਖੋ ਗੁਰਦਾਸਪੁਰ ਸੀਟ ਦੇ ਜੇ ਪਿਛਲੇ ਅੰਕੜੇ ਦੇਖੋਗੇ ਤੁਸੀਂ ਤਾਂ ਪਿਛਲੇ ਅੰਕੜੇ ਸੀ ਵੀ ਜਦੋਂ ਮੁਕਾਬਲਾ ਹੋਇਆ ਸੀਗਾ ਵਿਨੋਦ ਖੰਨਾ ਤੇ ਪ੍ਰਤਾਪ ਸਿੰਘ ਬਾਜਵੇ ਦੇ ਵਿਚਾਲੇ ਉਦੋਂ ਵੋਟਾਂ ਦਾ ਫਰਕ ਰਿਹਾ ਸੀ 10-15-20 ਹਜ਼ਾਰ ਦਾ ਤੇ ਜਦੋਂ ਫੇਰ ਵਿਨੋਦ ਖੰਨਾ ਦੀ ਡੈਥ ਤੋਂ ਬਾਅਦ ਸਲਾਰੀਆ ਤੇ ਬਾਜਵੇ ਦੇ ਵਿਚਾਲੇ ਹੋਇਆ ਫਰਕ ਆਪਣੇ ਸਲਾਰੀਆ ਤੇ ਮੈਨੂੰ ਲੱਗਦਾ ਇਹਦੇ ਚ ਹੋਇਆ ਸੀ ਉਦੋਂ ਜਾਖੜ ਦੇ ਤਾਂ ਉਦੋਂ ਫਰਕ ਪੈ ਗਿਆ 1-1.5 ਲੱਖ ਵੋਟ ਦਾ ਠੀਕ ਆ ਪਰ ਜਿਹੜੀ ਉਦੋਂ ਪਹਿਲਾਂ ਸੁਖਵੰਤ ਭਿੰਡਰ ਤੇ ਜੇ ਵਿਨੋਦ ਖੰਨੇ ਦੀ ਗੱਲ ਕਰਦੇ ਰਹੇ ਹਾਂ ਤਾਂ 15-20 ਹਜ਼ਾਰ ਵੋਟਾਂ ਤੋਂ ਲੈ ਕੇ 50 ਹਜ਼ਾਰ ਵੋਟਾਂ ਦੇ ਫਰਕ ਦੇ ਵਿਚ ਉਹ ਸੀਟ ਖੇਡਦੀ ਰਹੀ ਆ ਹੁਣ ਜਿਹੜੀ ਭਾਜਪਾ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਭਾਜਪਾ ਨੇ ਇਹ ਪਤਾ ਚੱਲਿਆ ਵੀ ਉਹਨਾਂ ਦੀ ਨਿਗਾਹ ਚ ਤਾਂ ਇਹ ਆ ਵੀ 4-4 ਲੱਖ ਵੋਟ ਤਾਂ ਸਾਡੀ ਹੈਗੀ ਪੱਕੀ ਦੋਨਾਂ ਜਿਹੜੀ ਕੱਟੜ ਕਾਂਗਰਸੀ ਜਾਂ ਕੱਟੜ ਬੀਜੇਪੀ ਦੇ ਸਮਰਥਕਾਂ ਦੀ ਆ ਹੁਣ ਫਰਕ ਪੈਣਾ 20-30 ਹਜ਼ਾਰ ਵੋਟਾਂ ਦਾ ਤਾਂ 20-30 ਹਜ਼ਾਰ ਵੋਟ ਲਈ ਉਹਨਾਂ ਨੇ ਕੀ ਕੀਤਾ ਵੀ ਇੱਕ ਸਟਾਰਡਮ ਦਾ ਪੱਤਾ ਚੱਲਿਆ ਵੀ ਸੰਨੀ ਦਿਓਲ ਦਾ ਜਿਹੜਾ ਆਪਦਾ ਆਧਾਰ ਆ ਇੱਕ ਸਟਾਰ ਦੇ ਤੌਰ ਤੇ ਭਾਵਕ ਲੋਕ ਜਿਹੜੇ ਫਿਲਮ ਸਟਾਰ ਦੇ ਤੌਰ ਤੇ ਉਹਨੂੰ ਦੇਖਣ ਲਈ ਉਹਨੂੰ ਵੋਟ ਪਾਉਣਗੇ ਜਾਂ ਉਹਨੂੰ ਐਂ ਵੀ ਇੱਥੇ ਆਇਆ ਜਾਇਆ ਕਰੂ ਅਸੀਂ ਮਿਲਿਆ ਕਰਾਂਗੇ ਤਾਂ ਉਹ ਜਿਹੜੀ ਵੋਟ ਪਾਊਗੀ ਉਹਨੇ ਫਰਕ ਪਾਉਣਾ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਗੁਰਦਾਸਪੁਰ ਸੀਟ ਦੇ ਉੱਤੇ ਨਿਗਾਹ ਵੀ ਬਹੁਤ ਲੋਕਾਂ ਦੀ ਆ ਤੇ ਗੁਰਦਾਸਪੁਰ ਸੋਟ ਦੇ ਉੱਤੇ ਜਿੱਥੇ ਕੱਲ ਧਰਮਿੰਦਰ ਖੁਦ ਆਏ ਤੇ ਦੂਜੇ ਪਾਸੇ ਜਿਹੜੇ ਕੈਪਟਨ ਨੇ ਵੀ ਜਿਹੜੀ ਜਾਖੜ ਨੂੰ ਕਾਫੀ ਹੰਗਾਰਾ ਦਿੱਤਾ ਸੋ ਇਸ ਕਰਕੇ ਦੋਨੇ ਪਾਸੇ ਬਹੁਤ ਜ਼ੋਰ ਲੱਗਿਆ ਹੋਇਆ ਤੇ ਜਿੱਤ ਹਾਰ ਆ ਜਿਹੜੀ ਗੁਰਦਾਸਪੁਰ ਸੀਟ ਦੀ ਬਹੁਤ ਨੇੜੇ ਦੀ ਹੋਊਗੀ
ਉਹ ਕੈਪਟਨ ਸਾਹਿਬ ਤਾਂ ਇਹ ਵੀ ਕਹਿ ਗਏ ਕਿ ਵੱਡੇ ਹੋ ਕੇ ਜਾਖੜ ਸਾਹਿਬ ਆਪਣੇ ਚੀਫ ਮਿਨਿਸਟਰ ਵੀ ਬਣ ਸਕਦੇ ਆ
ਦੋ ਕਾਰਨ ਜਿਹੜੀ ਸੈਂਟਰ ਦੀ ਕਾਂਗਰਸ ਸਰਕਾਰ ਆ ਜਾਂ ਰਾਹੁਲ ਗਾਂਧੀ ਆ ਉਹ ਜਿਹੜੀ ਪਿਛਲੇ 2-1.5 ਸਾਲ ਤੋਂ ਨਵਜੋਤ ਸਿੱਧੂ ਨੂੰ ਇੰਸਟਾਲ ਕਰ ਰਹੀ ਆ ਪੰਜਾਬ ਦੇ ਵਿਚ ਐਜ ਏ ਸੀ ਐਮ ਪਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਕਾਫੀ ਜਿਹੜਾ ਪਾਸੇ ਆ ਉਹ ਨਹੀਂ ਰਾਜੀ ਸੰਦੀਪ ਜਿਹੜਾ ਨਵਜੋਤ ਸਿੱਧੂ ਨੂੰ ਵੀ ਉਹ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਚ ਆਉਣ ਕਿਉਂਕਿ ਹੋ ਸਕਦਾ ਵੀ ਜੇ ਆਉਂਦੇ ਆ ਤਾਂ ਸਿਟੀ ਸੈਂਟਰ ਘਟਾਲੇ ਹੋਰ ਬਹੁਤ ਸਾਰੇ ਘਟਾਲੇ ਕਿਤੇ ਖਿੰਡਦੇ ਆ ਖੁੱਲਦੇ ਆ ਸੋ ਉਹਨਾਂ ਦਾ ਪਹਿਲੀ ਪ੍ਰੈਫਰੈਂਸ ਜਾਖੜ ਲਈ ਆ ਤੇ ਜਾਖੜ ਦਾ ਜਿਹੜਾ ਪੱਖ ਭਾਰੀ ਇਹ ਵੀ ਆ ਵੀ ਉਹ ਪੰਜਾਬ ਕਾਂਗਰਸ ਦੇ ਲੰਮੇ ਚਿਰ ਤੋਂ ਪ੍ਰਧਾਨ ਵੀ ਚੱਲੇ ਆ ਰਹੇ ਆ ਤੇ ਦੂਜੇ ਪਾਸੇ ਉਹ ਬਲਰਾਮ ਜਾਖੜ ਵਰਗੇ ਪਰਿਵਾਰ ਨੂੰ ਬਿਲੋਂਗ ਕਰਦੇ ਆ ਜਿਨ੍ਹਾਂ ਦਾ ਕਿ ਭਾਰਤੀ ਰਾਜਨੀਤੀ ਚ ਬਹੁਤ ਲੰਮਾ ਹੋਲਡ ਰਿਹਾ ਸ਼ਾਇਦ ਅੱਜ ਲੋਕ ਭੁੱਲ ਗਏ ਹੋਣ ਬਲਰਾਮ ਜਾਖੜ ਨੂੰ ਪਰ ਇਹ ਉਹ ਬਲਰਾਮ ਜਾਖੜ ਨੇ ਜੀ ਜਿਹੜੇ ਸਭ ਤੋਂ ਲੰਮਾ ਚਿਰ ਭਾਰਤ ਦੀ ਸੰਸਦ ਦੇ ਵਿਚ ਸਪੀਕਰ ਦੇ ਤੌਰ ਤੇ ਰਹੇ ਆ ਤੇ ਉਹ ਖੁਦ ਕ੍ਰਿਸ਼ੀ ਮੰਤਰੀ ਵੀ ਰਹੇ ਆ ਬਹੁਤ ਸੋਹਣੇ ਅਹੁਦੇ ਤੇ ਰਹੇ ਆ ਤੇ ਬਹੁਤ ਇੱਕ ਵਧੀਆ ਸਿਆਸਤਦਾਨ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ ਬਲਰਾਮ ਜਾਖੜ ਨੂੰ ਮੈਂ ਬੜਾ ਨਿੱਜੀ ਤੌਰ ਤੇ ਉਹਨੂੰ ਮਿਲਿਆ ਮੈਂ ਜਾਣਦਾ ਸੀ ਪਰ ਉਹਨਾਂ ਦੀ ਜਿਹੜਾ ਉਹਨਾਂ ਦਾ ਇੱਕ ਰੋਹ ਨਹੀਂ ਹੁੰਦਾ ਇੱਕ ਵੱਖਰੇ ਕਿਸਮ ਦਾ ਬੰਦੇ ਦੇ ਵਿਚ ਇੱਕ ਹੁੰਦੀ ਆ ਅਟ੍ਰੈਕਸ਼ਨ ਹੁੰਦੀ ਆ ਉਹ ਉਸ ਇਨਸਾਨ ਦੇ ਵਿਚ ਸਨ ਜਦੋਂ ਉਹਨਾਂ ਦੇ ਕੋਲੇ ਬੰਦਾ ਕੋਈ ਖੜਦਾ ਸੀ ਤਾਂ ਇੱਕੇ ਦਮ ਹੀ ਬੰਦਾ ਆਪਦੇ ਆਪ ਨੂੰ ਨਿਮਰ ਤੇ ਬਿਨਿਮਰ ਹੋ ਜਾਂਦਾ ਸੀ ਉਹ ਇਹ ਦੇ ਰਾਜਨੀਤਿਕ ਬੰਦੇ ਸਨ ਉਸ ਟਾਈਮ ਸੋ ਉਹਨਾਂ ਦਾ ਵੀ ਪ੍ਰਤਾਪ ਆ ਜਿਹੜਾ ਉਹ ਕਿਤੇ ਨਾ ਕਿਤੇ ਸੁਨੀਲ ਜਾਖੜ ਹੋਰਾਂ ਨਾਲ ਜੁੜਿਆ ਹੋਇਆ ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਪਤਾ ਚੱਲਿਆ ਤੇ ਲੋਕਾਂ ਦੇ ਸਾਹਮਣੇ ਕੀਤਾ ਵੀ ਆਉਣ ਵਾਲੇ ਦਿਨਾਂ ਦੇ ਵਿਚ ਜੇ ਮੁੱਖ ਮੰਤਰੀ ਦੀ ਦੌੜ ਦੇ ਵਿਚ ਤੁਸੀਂ ਨਵਜੋਤ ਸਿੱਧੂ ਨੂੰ ਨਾ ਕਹੋ ਮੁੱਖ ਮੰਤਰੀ ਦੀ ਦੌੜ ਦੇ ਵਿਚ ਸੁਨੀਲ ਜਾਖੜ ਵੀ ਆ ਤੇ ਇਹ ਵੀ ਇੱਕ ਫੈਕਟਰ ਕੰਮ ਵੀ ਕਰਦਾ ਵੋਟਾਂ ਦੇ ਉੱਤੇ ਵੀ ਜੇ ਕੱਲ ਨੂੰ ਸਾਡਾ MP ਮੁੱਖ ਮੰਤਰੀ ਬਣ ਜਾਂਦਾ ਤਾਂ ਸਾਨੂੰ ਇਹਦੇ ਬੈਨੀਫਿਟ ਹੋਣਗੇ ਸੋ ਇਹ ਵੀ ਇੱਕ ਭਾਵਕ ਤੀਰ ਵੀ ਕੰਮ ਕਰੂ
ਮਿੰਟੂ ਜੀ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਗਾਇਬ ਹੈ ਇਸ ਸਾਰੀ ਕੈਂਪੇਨ ਦੇ ਵਿਚੋਂ ਤੁਹਾਡਾ ਕੀ ਵਿਚਾਰ ਹੈ
ਨਹੀਂ ਉਹਦੇ ਦੋ ਕਾਰਨ ਆ ਇੱਕ ਤਾਂ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਲੈ ਕੇ ਗਏ ਆ ਜਿਹੜੀ ਕਿ ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਰਿਹਾ ਵੀ ਨਵਜੋਤ ਸਿੱਧੂ ਇੱਕ ਨੈਸ਼ਨਲ ਲੀਡਰ ਆ ਉਹਨੂੰ ਨੈਸ਼ਨਲ ਲੈਵਲ ਤੇ ਹੀ ਰੱਖਣਾ ਚਾਹੀਦਾ ਜੋ ਜ਼ਿਆਦਾ ਫਾਇਦੇ ਚ ਰਹੂਗਾ ਭਾਜਪਾ ਨੂੰ ਅੱਜ ਇੱਕੋ ਗੱਲ ਕਹੀ ਜਾਂਦੀ ਆ ਵੀ ਭਾਜਪਾ ਦੇ ਮੁਕਾਬਲੇ ਮੋਦੀ ਦੇ ਮੁਕਾਬਲੇ ਕੋਈ ਲੀਡਰ ਹੀ ਹੈ ਨੀ ਜਿਹਨੂੰ ਜਿਹੜਾ ਉਹਨਾਂ ਦੇ ਕੱਦ ਦਾ ਹੋਵੇ ਜਿਹਨੂੰ ਅਸੀਂ ਤੇ ਨਵਜੋਤ ਸਿੱਧੂ ਉਹ ਸਾਰੀਆਂ ਕੁਆਲਿਟੀਆਂ ਰੱਖਦਾ ਮੈਂ ਤਾਂ ਅੱਜ ਤੋਂ ਸਾਲ ਪਹਿਲਾਂ ਤੱਕ ਲਾਈ ਜਾਂਦਾ ਕਾਂਗਰਸ ਤੋਂ ਐਡਾ ਸਟੈਪ ਨਹੀਂ ਲਿਆ ਗਿਆ ਜਿਵੇਂ ਮਨਮੋਹਨ ਸਿੰਘ ਵੇਲੇ ਲੈ ਲਿਆ ਜੇ ਕਾਂਗਰਸ ਹੁਣ ਐਡਾ ਸਟੈਪ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਸਿੱਧਾ ਡਿਕਲੇਅਰ ਕਰ ਦਿੰਦੀ ਮੈਂ ਗਰੰਟੀ ਕਰਦਾ ਵੀ ਇੱਕ ਵੱਖਰੀ ਕੰਪੇਨ ਹੋਣੀ ਸੀ ਕਾਂਗਰਸ ਦੀ ਉਹ ਬੰਦੇ ਦੇ ਵਿੱਚ ਇਹ ਜਜ਼ਬੇ ਹੈਗੇ ਆ ਉਹ ਚ ਬੰਦੇ ਚ ਸਾਰੇ 100% ਕੁਆਲਿਟੀਆਂ ਹੈਗੀਆਂ ਜਿਹੜੀਆਂ ਲੀਡਰ ਵਾਲੀਆਂ ਲੀਡਰਾਂ ਚ ਹੋਣੀਆਂ ਚਾਹੀਦਾ ਮੈਂ ਉਹਨੂੰ ਚੰਗਾ ਨੀ ਕਹਿੰਦਾ ਵੀ ਬਹੁਤ ਚੰਗਾ ਪਰ ਉਹਦੇ ਸਾਰੀਆਂ ਕੁਆਲਿਟੀਜ਼ ਆਈਆਂ ਜਿਹੜੀਆਂ ਇੱਕ ਐਨ ਸਿਰੇ ਦੇ ਲੀਡਰ ਚ ਹੋਣੀਆਂ ਚਾਹੀਦੀਆਂ ਸੋ ਇਸ ਕਰਕੇ ਕਾਂਗਰਸ ਨੇ ਉਹਨੂੰ ਨੈਸ਼ਨਲ ਲੈਵਲ ਤੇ ਬੁਲਾਇਆ ਹੋਇਆ ਦੂਜਾ ਉਹਨਾਂ ਦੇ 2 ਵਾਰੀ ਵਾਂਗੂ ਬੈਨ ਲੱਗ ਚੁੱਕਿਆ 72-72 ਘੰਟੇ ਦਾ 48 ਘੰਟੇ ਦਾ ਉਹਨਾਂ ਦੇ ਜਿਹੜੀਆਂ ਤਿੱਖੀਆਂ ਟਿੱਪਣੀਆਂ ਕਾਰਨ ਉਹਨਾਂ ਦੀ ਬੋਲਬਾਨੀ ਕਾਰਨ ਇਸ ਕਰਕੇ ਕਿਤੇ ਨਾ ਕਿਤੇ ਉਹ ਗੈਪ ਦਿਖਾਈ ਦੇ ਰਹੇ ਇਲੈਕਸ਼ਨਾਂ ਚੋਂ ਤੇ ਮੈਨੂੰ ਲੱਗਦਾ ਵੀ ਅਖੀਰਲਾ ਜਿਹੜਾ ਦੌਰ ਹੈ ਨਾ ਹੁਣ ਲਾਸਟ ਦੋ ਚਾਰ ਦਿਨਾਂ ਦਾ ਉਹ ਦੌਰ ਦੇ ਵਿੱਚ ਉਹ ਪੰਜਾਬ ਦੇ ਵਿੱਚ ਐਕਟਿਵ ਦਿਖਾਈ ਦੇਣਗੇ।
ਠੀਕ ਹੈ, ਕਿਆ ਬਾਤ ਹੈ ਜੀ। ਤੇ ਸੁਰਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮਲਕੀਤ ਬਗਿਆਣਾ ਅਮਰੀਕਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਖੈਰੇ ਨੂੰ $1,00,000 ਗਿਆ ਨਿਊ ਜਰਸੀ ਅਮਰੀਕਾ ਤੋਂ। ਮੈਨੂੰ ਲੱਗਦਾ ਸਾਡੀ ਪਾਰਟੀ ਦਾ ਉੱਥੇ ਆਧਾਰ ਘੱਟ ਹੈ ਮਿੰਟੂ ਜੀ।
ਉੱਥੇ ਨਾਰਾ ਨੀ ਲੱਗਿਆ,
ਨਾਰਾ ਨੀ ਲੱਗਿਆ, ਸਾਡੀ ਪਾਰਟੀ ਦੀ ਬ੍ਰਾਂਚ ਖੋਲਣ ਵਾਲੀ ਹੈ ਉੱਥੇ, ਦੁੱਕੀ ਨੀ ਦੇਣੀ ਪਾਰਟੀ ਦੀ। ਕੁਲਵਿੰਦਰ ਸਿੰਘ, ਹਾਂਜੀ ਕੁਲਵਿੰਦਰ ਸਿੰਘ ਗ੍ਰਿਫਿਤ ਤੋਂ, ਕਿਆ ਬਾਤ ਹੈ ਜੀ। ਸਾਡੇ ਨਾਲ ਸੁਨੇਹੇ ਸਾਂਝੇ ਕਰ ਰਹੇ ਨੇ, ਇੱਕ ਤਸਵੀਰ ਨੌਜਵਾਨਾਂ ਦੀ ਸਾਂਝੀ ਕਰ ਰਹੇ ਗੁਰੂ ਘਰ ਦੀ ਕਿਚਨ ਦੇ ਵਿੱਚੋਂ। ਕਹਿੰਦੇ ਨੇ ਕਿ ਨੌਜਵਾਨ ਜਿਹੜੇ ਐਕਸਾਈਟਿਡ ਹੈ ਕਿਉਂਕਿ ਸ਼ਹੀਦੀ ਟੂਰਨਾਮੈਂਟ ਆ ਰਿਹਾ ਜੂਨ ਦੇ ਲੌਂਗ ਵੀਕਡ ਨੂੰ 7-8 ਤਰੀਕ ਨੂੰ, ਤੇ ਇਹ ਇਵੈਂਟ ਜਿਹੜਾ ਬਹੁਤ ਦੇਰ ਤੋਂ ਇੰਤਜ਼ਾਰ ਕੀਤਾ ਜਾਂਦਾ ਹੈ ਇਸ ਇਲਾਕੇ ਦੇ ਵਿੱਚ, ਤੇ ਅਸੀਂ ਸਾਨੂੰ 22 ਸਾਲ ਹੋ ਗਏ ਨੇ ਤੇ 23ਵਾਂ ਸ਼ੁਰੂ ਹੋ ਚੁੱਕਾ, ਤੇ ਸਾਰਿਆਂ ਦਾ ਧੰਨਵਾਦ ਕੀਤਾ ਕਮਿਊਨਿਟੀ ਦਾ, ਲੋਕਲ ਕਮਿਊਨਿਟੀ ਦਾ। ਦੇਖੋ ਬੜੀ ਮਿਹਨਤ ਕਰਦੇ ਨੇ ਗ੍ਰਿਫਿਤ ਵਾਲੇ, ਬੜਾ ਮਤਲਬ ਮਾਣ ਸਤਿਕਾਰ ਆਓ ਭਗਤ ਕਰਦੇ ਨੇ। ਤੇ ਮਿੰਟੂ ਜੀ ਖੁਸ਼ੀ ਦੀ ਖਬਰ ਇਹ ਹੈ ਇੱਕ ਕਿ ਹੁਣ ਫੈਡਰਲ ਗੌਰਮੈਂਟ ਨੇ ਵੀ ਪਰਸੋਂ ਅਨਾਊਂਸ ਕੀਤਾ $50,000 ਖੇਡਾਂ ਵਾਸਤੇ, ਸਿੱਖ ਮਤਲਬ ਜਿਹੜੀਆਂ ਗ੍ਰਿਫਿਤ ਟੂਰਨਾਮੈਂਟ ਹੋਣਾ ਹੈ। ਤੇ ਸੋ ਇਲੈਕਸ਼ਨ ਤੋਂ ਬਾਅਦ ਉਹ ਵੀ $50,000 ਅਨਾਊਂਸ ਕੀਤਾ ਸਕੌਟ ਮੋਰਿਸਨ ਨੇ। ਤੇ ਇਸ ਤੋਂ ਇਲਾਵਾ ਜਿਹੜੀ ਨਿਊ ਸਾਊਥ ਵੇਲਜ਼ ਦੀ ਸਰਕਾਰ ਹੈ, ਮੇਰਾ ਖਿਆਲ $20,000 ਉਹਨਾਂ ਨੇ ਪਹਿਲਾਂ ਹੀ ਅਲਾਟ ਕੀਤਾ। ਸੋ ਇੱਕ ਕਾਫੀ ਵੱਡਾ ਇਹ ਹੰਭਲਾ ਹੈ। ਤੇ ਦੇਖੋ ਗੱਲ ਹੁਣ ਆਪਾਂ ਕਰੀਏ ਪੈਸਿਆਂ ਦੀ, ਇੱਕ ਮੁੱਦਾ ਇਹ ਵੀ ਚੱਲ ਰਿਹਾ ਗ੍ਰਿਫਿਤ ਦੇ ਵਿੱਚ, ਆਪਾਂ ਹੁਣ ਲੋਕਲ ਮੁੱਦਿਆਂ ਤੇ ਆ ਜਾਣਾ, ਇਲੈਕਸ਼ਨਾਂ ਨਾਲ ਨੂੰ ਵੀ ਜਾਣਾ ਹੈ ਕਿ ਹੁਣ ਸਿੱਖ ਖੇਡਾਂ ਦੇ ਵਿੱਚ ਕਾਫੀ ਪੈਸੇ ਲੱਗਦੇ ਨੇ, ਇਕੱਠੇ ਵੀ ਕੀਤੇ ਜਾਂਦੇ ਨੇ, ਤੇ ਉਹੀ ਉੱਥੇ ਐਂਟਰੀਆਂ ਵੀ ਲਈਆਂ ਜਾਂਦੀਆਂ ਨੇ, ਫਿਰ ਇਨਾਮ ਦੇ ਵਿੱਚ ਟਰਾਫੀਆਂ ਵੀ ਦਿੱਤੀਆਂ ਜਾਂਦੀਆਂ ਨੇ, ਕਈਆਂ ਨੂੰ ਨਹੀਂ ਵੀ ਮਿਲੀਆਂ ਐਤਕੀ, ਚਲੋ ਕੋਈ ਗੱਲ ਨਹੀਂ ਹਨਾ। ਪਰ ਜਦੋਂ ਇਹ ਨਾ ਇੱਕ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਬਣੀ ਸੀ 2008 ਦੇ ਵਿੱਚ, ਉਹਦਾ ਸੰਵਿਧਾਨ ਦੇ ਲਈ ਮੈਨੂੰ ਚੁਣਿਆ ਗਿਆ ਸੀ, ਮੈਂ ਵੀ ਉਹ ਲਿਖਿਆ ਸੀ, ਤੇ ਮੈਂ ਕਾਫੀ ਕੰਸਲਟੇਸ਼ਨ ਕੀਤੀ, ਤੇ ਗੁਰਦੁਆਰਾ ਪਾਰਕਲੀ ਸਾਹਿਬ ਦੇ ਵਿੱਚ ਮੀਟਿੰਗ ਹੋਈ ਸੀ ਸਾਰੇ ਕਬੱਡੀ ਕਲੱਬਾਂ ਦੀ, ਜਿੱਥੇ ਉਹ ਕੰਸਟੀਟਿਊਸ਼ਨ ਮੈਂ ਪੇਸ਼ ਕੀਤਾ ਸੀ ਔਰ ਉੱਥੇ ਅਡੋਪਟ ਕੀਤਾ ਗਿਆ ਸੀ ਉਹ ਕੰਸਟੀਟਿਊਸ਼ਨ। ਉਹਦੇ ਵਿੱਚ ਕਲੀਅਰ ਕੱਟ ਇਹ ਗੱਲ ਲਿਖੀ ਗਈ ਸੀਗੀ, ਕਲੀਅਰ ਕੱਟ ਇਹ ਗੱਲ ਮੰਨੀ ਗਈ ਸੀ ਕਿ ਜਿਹੜੇ ਵੀ ਕਬੱਡੀ ਕਲੱਬ ਨੇ ਉਹ ਦੋ ਖੇਡਾਂ ਨੂੰ ਛੱਡ ਦੇਣ, ਇੱਕ ਸਿੱਖ ਖੇਡਾਂ ਤੇ ਇੱਕ ਗ੍ਰਿਫਤ ਖੇਡਾਂ ਨੂੰ, ਜਿੱਥੇ ਕੋਈ ਵੀ ਪ੍ਰਾਈਜ਼ ਮਨੀ ਇਨਵੋਲਵ ਨਹੀਂ ਹੋਏਗਾ। ਠੀਕ ਹੈ, ਸੋ ਸਿੱਖ ਖੇਡਾਂ ਦੇ ਵਿੱਚ ਵੀ ਹੁਣ ਮੰਗ ਕਰ ਰਹੇ ਨੇ ਕਈ ਵਾਰੀ, ਮੰਗ ਸਾਨੂੰ ਜੀ ਪੈਸੇ ਦਿਆ ਕਰੋ, ਉਹ ਕਰਿਓ ਹਨਾ। ਇੱਦਾਂ ਹੁਣ ਜਿਹੜੀ ਗ੍ਰਿਫਿਤ ਖੇਡਾਂ ਨੂੰ ਵੀ ਆਏ ਸਾਲ ਕੋਈ ਨਾ ਕੋਈ ਕਲੱਬ, ਕੋਈ ਨਾ ਕੋਈ ਫੈਡਰੇਸ਼ਨ ਜਿਹੜੀ ਆ ਉਹ ਪੈਸੇ ਮੰਗਦੀ ਆ। ਹਾਂ, ਬਹੁਤ ਦੇਰ ਪਹਿਲਾਂ ਗ੍ਰਿਫਿਤ ਵਾਲੇ ਜਿਹੜੇ ਨੇ ਉਹ ਕਲੱਬਾਂ ਨੂੰ ਜਾਂ ਟੀਮਾਂ ਨੂੰ ਹੋਟਲ ਦਿੰਦੇ ਹੁੰਦੇ ਸੀ ਰਹਿਣ ਵਾਸਤੇ, ਪਰ ਹੋਇਆ ਕੀ ਕਿ ਭੰਨ ਤੋੜ ਬੁਰੇ ਹਾਲ ਕਰਕੇ ਉਹ ਵੀ ਬੰਦ ਕਰਾ ਦਿੱਤਾ, ਫਿਰ ਕੰਮ ਕਰਨਾ ਪੈ ਗਿਆ। ਹੁਣ ਖਰਚਾ ਇੰਨਾ ਆ, ਪਿਛਲੇ ਸਾਲ ਤਕਰੀਬਨ 20-25,000 ਸੰਗਤ ਪਹੁੰਚੀ ਆ, ਉਹਨਾਂ ਨੂੰ ਖਾਣਾ ਦੇਣਾ, ਉਹਨਾਂ ਲਈ ਤਿਆਰ ਕਰਨਾ, ਰਸ਼ਤ ਪਾਣੀ, ਟੈਂਟ ਹੋਏ, ਇੰਸ਼ੋਰੈਂਸਾਂ ਹੋਏ, ਟ੍ਰੈਫਿਕ ਮੈਨੇਜਮੈਂਟ ਪਲਾਨ, ਮੈਲਬਨ ਵਾਲੇ ਤਾਂ ਹੁਣ ਕਰਾ ਕੇ ਦੇਖ ਚੁੱਕੇ ਨੇ, ਹੁਣ ਦੇਖਿਆ ਕਿੰਨਾ ਖਰਚਾ ਆਇਆ। ਸੋ ਇੰਨੇ ਲੋਕਾਂ ਨੂੰ ਸਾਂਭਣ ਸੰਭਾਲਣਾ ਤੇ ਫਿਰ ਸੁਚੱਜੇ ਤਰੀਕੇ ਨਾਲ ਕਰਾਉਣਾ, ਪੈਸਾ ਲੱਗਦਾ ਆ, ਫਿਰ ਔਨ ਟੌਪ ਆਫ ਇਟ ਜੇ ਟੀਮਾਂ ਉੱਥੇ ਜਾਣ ਦੇ ਪੈਸੇ ਮੰਗਣ, ਇਹ ਮਤਲਬ ਮੈਨੂੰ ਲੱਗਦਾ ਅਨਐਥੀਕਲ ਹੈ, ਕਿਉਂਕਿ ਕੱਲੀਆਂ ਕਬੱਡੀ ਦੀਆਂ 8 ਟੀਮਾਂ ਜਾਂ 9 ਟੀਮਾਂ ਨਹੀਂ ਜਾਂਦੀਆਂ, ਉੱਥੇ 50 ਟੀਮਾਂ ਜਾਂਦੀਆਂ, ਫੁੱਟਬਾਲ ਦੀਆਂ, ਵਾਲੀਬਾਲ ਦੀਆਂ। ਫਿਰ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਸਿੱਖ ਖੇਡਾਂ ਜਾਂ ਸਿੱਖ ਖੇਡਾਂ 223 ਟੀਮਾਂ ਨੇ ਐਤਕੀ ਗਈਆਂ, ਫਿਰ ਸਿਰਫ ਕਬੱਡੀ ਨੂੰ ਪੈਸੇ ਜਾਂ ਸੌਕਰ ਵਾਲਿਆਂ ਨੂੰ ਪੈਸੇ ਕਿਉਂ ਦਿੱਤੇ ਜਾਣ, ਵਾਲੀਬਾਲ ਵਾਲੇ, ਕ੍ਰਿਕਟ ਵਾਲੇ, ਉਹ ਬੰਦੇ ਕਿੱਥੇ ਹੈ ਹਨਾ। ਸੋ ਮੈਨੂੰ ਲੱਗਦਾ ਇਹ ਜਿਹੜੇ ਜਦੋਂ ਅਗਰੀ ਹੋਇਆ ਸੀਗਾ ਉਦੋਂ ਵੀ ਇਹ ਦੋ ਜਿਹੜੇ ਕਮਿਊਨਿਟੀ ਦੇ ਟੂਰਨਾਮੈਂਟ ਹੈ ਇਹ ਢਾਲਾਂ ਇਕੱਠੀਆਂ ਕਰ ਕਰਕੇ ਬਣਾਏ ਜਾਂਦੇ ਆ, ਸਪੋਂਸਰਸ਼ਿਪ ਵੀ ਇਕੱਠੀ ਕੀਤੀ ਜਾਂਦੀ ਹੈ ਖਰਚੇ ਚਲਾਉਣ ਨੂੰ, ਔਰ ਇਹਦਾ ਜਿਹੜਾ ਪੈਸਾ ਆ ਉਹ ਨਾਨ ਪ੍ਰੋਫਿਟ ਹੈ, ਉਹ ਵੰਡਿਆ ਨਹੀਂ ਜਾਂਦਾ, ਉਹ ਪੈਸਾ ਜਿਹੜਾ ਆ ਕਮਿਊਨਿਟੀ ਦੀ ਭਲਾਈ ਦੇ ਹੀ ਲਈ ਲੱਗਦਾ ਆ। ਬਾਕੀ ਜਿਹੜੇ ਪ੍ਰਾਈਵੇਟ ਟੂਰਨਾਮੈਂਟ ਹੈ ਉਹ ਪ੍ਰਾਈਵੇਟ ਟੂਰਨਾਮੈਂਟ ਹੈ, ਉਹਦੇ ਵਿੱਚ ਕੋਈ ਕਿਸੇ ਨੇ ਹਿਸਾਬ ਕਿਤਾਬ ਨਹੀਂ ਦੇਣਾ ਹੁੰਦਾ, ਉਹਨਾਂ ਦਾ ਆਪਣਾ ਕਲੱਬ ਦਾ ਹੁੰਦਾ, ਚਾਹੇ ਜਿੰਨੇ ਮਰਜ਼ੀ ਪੈਸੇ ਇਕੱਠੇ ਕਰਨ। ਸੋ ਇਹ ਚੀਜ਼ਾਂ ਸਾਨੂੰ ਅੰਡਰਸਟੈਂਡ ਕਰਨੀਆਂ ਪੈਣੀਆਂ ਆ ਕਿ ਮੰਗਦੇ ਕਿੰਨੇ ਆ, $1,000, $2,000। ਤੁਸੀਂ ਦੱਸੋ ਵੀ ਜਿੱਥੇ $60,000, $40,000 ਕਬੱਡੀ ਟੀਮ ਬਣਾਉਣ ਤੇ ਲੱਗਦਾ, ਉੱਥੇ $2,000 ਹੋਰ ਵੀ ਲਾ ਦੇਣ, ਉਹਨਾਂ ਕੀ ਫਰਕ ਪਊਗਾ, ਤੁਸੀਂ ਮੈਨੂੰ ਦੱਸੋ।
ਬਿਲਕੁਲ ਜੀ, ਤੁਸੀਂ ਬੜਾ ਅਹਿਮ ਮੁੱਦਾ ਵਿਚਾਰਿਆ। ਪਹਿਲਾਂ ਤਾਂ ਮੈਂ ਗ੍ਰਿਫਤ ਖੇਡਾਂ ਬਾਰੇ ਦੱਸ ਦਿਆਂ ਜੀ ਵੀ ਗ੍ਰਿਫਤ ਖੇਡਾਂ ਚ 2 ਸਾਲ ਪਹਿਲਾਂ ਹੀ ਸਾਡੀ ਪ੍ਰਬੰਧਕਾਂ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿ ਰਹੇ ਸੀ ਜੀ ਥੋੜਾ ਬਹੁਤ ਸਾਨੂੰ ਪੈਸੇ ਦੀ ਸਪੋਰਟ ਕਰਿਆ ਕਰੋ, ਸਾਨੂੰ ਨੈਸ਼ਨਲ ਸਪੋਂਸਰ ਲੱਭ ਕੇ ਦਿਓ। ਅਸੀਂ ਕੋਸ਼ਿਸ਼ ਕੀਤੀ ਸੀ ਕਈ ਉਹਨਾਂ ਨੂੰ ਨੈਸ਼ਨਲ ਸਪੋਂਸਰ ਦੇਣ ਦੀ ਵੀ, ਤੇ ਵੀ ਉਹਨਾਂ ਦੀ ਜਿਹੜੀ ਕੰਡੀਸ਼ਨ ਸੀ ਉਹ ਕਿਸੇ ਨਾ ਕਿਸੇ ਸੀਗੀ, ਉਹ ਇੰਨੀ ਮਿਹਨਤ ਕਰਦੇ ਆ, ਇੰਨੀ ਸੇਵਾ ਕਰਦੇ ਆ, ਪਰ ਕਿਤੇ ਨਾ ਕਿਤੇ ਜਿਹੜੇ ਫੰਡ ਕੰਨੀ ਉਹਨਾਂ ਕੋਲੇ ਪ੍ਰੋਬਲਮ ਆਉਂਦੀ ਸੀ। ਪਰ ਇਹ ਸਾਰੇ ਨਤੀਜੇ ਆਏ ਆ ਜੀ ਜਦੋਂ ਐਡਲੇਡ ਦੇ ਵਿੱਚ ਅਸੀਂ ਸਰਵੇ ਕਰਵਾਇਆ। ਜੇ ਐਡਲੇਡ ਦੇ ਵਿੱਚ ਸਰਵੇ ਹੋਇਆ, ਸਰਕਾਰ ਨੇ ਉਸ ਨੂੰ ਮੰਨਿਆ ਵੀ ਮਿਲੀਅਨਾਂ ਦੇ ਵਿੱਚ ਬਿਜ਼ਨਸ ਮਿਲਦਾ, ਤੇ ਉਹੀ ਫਾਰਮੈਟ ਫਿਰ ਸਿਡਨੀ ਚ ਲਾਗੂ ਹੋਇਆ, ਹੁਣ ਮੈਲਬਰਨ ਚ ਲਾਗੂ ਹੋਇਆ, ਤੇ ਇਹੀ ਚੀਜ਼ਾਂ ਜਿਹੜੀਆਂ ਗ੍ਰਿਫਤ ਚ ਵੀ ਲਾਗੂ ਹੋਣੀਆਂ ਸ਼ੁਰੂ ਹੋਗੀਆਂ। ਤੇ ਗ੍ਰਿਫਤ ਚ ਪਿਛਲੇ ਸਾਲ ਵੀ $5,000-10,000 ਉਹਨਾਂ ਨੇ ਦਿੱਤਾ ਸੀ, ਪਰ ਐਤਕੀ ਸਾਲ ਤਾਂ ਬਹੁਤ ਵੱਧ ਕੇ ਜਿਹੜੇ ਪੈਸੇ ਆਏ ਆ, ਤੇ ਉਹਦੇ ਨਾਲ ਮੈਨੂੰ ਨੀ ਲੱਗਦਾ ਵੀ ਜਿਹੜੀ ਫਾਈਨੈਂਸ਼ਲੀ ਤਾਂ ਐਤਕੀ ਗ੍ਰਿਫਤ ਨੂੰ ਕੋਈ ਪ੍ਰੋਬਲਮ ਆਊਗੀ, ਉਹ ਇਸ ਗੱਲ ਤੋਂ ਸੈੱਟ ਹੋ ਗਿਆ, ਕਿਉਂਕਿ ਗ੍ਰਿਫਤ ਨੂੰ ਵਾਕਈ ਉਹ ਦੋ ਦਿਨਾਂ ਦੇ ਵਿੱਚ ਬਾਹਲਾ ਨਹੀਂ ਤਾਂ ਹਾਫ ਮਿਲੀਅਨ ਦਾ ਬਿਜ਼ਨਸ ਮਿਲਦਾ। ਜੇ ਹੁਣ 20,000 ਬੰਦਾ ਆਇਆ ਤੇ ਹਾਫ ਮਿਲੀਅਨ ਦਾ ਬਿਜ਼ਨਸ ਉਹਨਾਂ ਲਈ ਕਿੰਨੀ ਕੁ ਚੀਜ਼ ਆ? ਕਿਹੜਾ ਬੰਦਾ ਜਿਹੜਾ ਦੋ ਦਿਨਾਂ ਚ 100-200 ਦਾ ਖਾਂਦਾ ਨੀ, ਕਿਹੜਾ ਬੰਦਾ ਜਿਹੜਾ 100-200 ਦਾ ਰਹਿੰਦਾ ਨੀ ਉੱਥੇ? ਇੱਕ ਬੰਦਾ $500 ਤੱਕ ਤਾਂ ਜਾਂਦਾ ਗਾ ਜਿਵੇਂ ਮਰਜ਼ੀ,
ਉਹ ਫੈਮਿਲੀ ਆ, ਯਾਰ $1,500 ਨੂੰ ਪੈਂਦੀ ਆ ਉੱਥੇ ਜਾਣੀ, ਸੋ ਇਸ ਕਰਕੇ ਜੇ $1,500 ਖਰਚਦੇ ਆ ਤਾਂ $150 ਤਾਂ GST ਚਲੇ ਗਈ ਨਾ, ਸੋ ਉਹਦੇ ਚੋ ਦਿੰਦੇ ਆ ਪੈਸੇ। ਖੈਰ ਮਿੰਟੂ ਜੀ, ਹੁਣ ਆਪਾਂ ਜਿਹੜੀ ਐਥਿਕਸ ਦੀ ਗੱਲ ਕਰਦੇ ਆ ਵੀ ਜੇ ਜਿਹੜੀਆਂ ਮਤਲਬ ਸਿਰਫ ਕਬੱਡੀ ਦੀਆਂ ਟੀਮਾਂ ਨੂੰ ਹੀ ਕਿਉਂ ਉਹ ਕਿਉਂ ਡਿਮਾਂਡ ਕਰਦੇ ਨੇ, ਉਹ ਸਿੱਖੀ ਨਾਲ ਕੋਈ ਰਿਲੇਸ਼ਨ ਨੀ ਉਹਨਾਂ ਦਾ, ਜਾਂ ਜਿਹੜੇ ਦੋ ਪਬਲਿਕ ਦੇ ਟੂਰਨਾਮੈਂਟ ਨੇ?
ਬਿਲਕੁਲ ਜੀ, ਦੇਖੋ ਇਹ ਬੜੀ ਵਿਚਾਰਨ ਵਾਲੀ ਗੱਲ ਆ, ਤੇ ਅਸੀਂ ਸਾਰਿਆਂ ਨੂੰ ਅਸੀਂ ਰਿਕੁਐਸਟ ਬੇਨਤੀ ਕਰ ਸਕਦੇ ਹਾਂ। ਵੈਸੇ ਉਹਨਾਂ ਦਾ ਵੀ ਪੱਖ ਹੈ ਵੀ ਉਹਨਾਂ ਨੂੰ ਪਲੇਅਰ ਪਾਲਣੇ, ਪਲੇਅਰਾਂ ਨੂੰ ਰੱਖਣਾ ਕੋਈ ਸੌਖਾ ਨੀ ਉਹਨਾਂ ਲਈ, ਬਹੁਤ ਵੱਡਾ ਕੰਮ ਆ। ਪਰ ਕਈ ਵਾਰੀ ਕੀ ਹੁੰਦਾ ਨਾ, ਇੱਕ ਤੁਹਾਡਾ ਸਿੰਬਲ ਬਣ ਜਾਂਦੀ ਹੈ ਕੋਈ ਚੀਜ਼, ਨੈਸ਼ਨਲ ਚੀਜ਼ ਬਣ ਜਾਂਦੀ ਆ, ਤੇ ਨੈਸ਼ਨਲ ਮੁੱਦਿਆਂ ਲਈ ਤੁਹਾਨੂੰ ਖੜਨਾ ਪੈਂਦਾ, ਤੁਹਾਨੂੰ ਘਰੋਂ ਫੂਕ ਕੇ ਵੀ ਉਹ ਕੰਮ ਕਰਨੇ ਪੈਂਦੇ ਆ। ਸੋ ਉਹੀ ਜਿਹੜੀ ਸਭ ਨੂੰ ਪਤਾ ਵੀ ਸਿੱਖ ਖੇਡਾਂ ਤੇ ਜਿਹੜੀਆਂ ਗ੍ਰਿਫਤ ਖੇਡਾਂ, ਉਹਨਾਂ ਦਾ ਕੱਦ ਕਾਠ ਇੰਨਾ ਕੁ ਵੱਡਾ ਹੋ ਗਿਆ ਵੀ ਉਹਨਾਂ ਦਾ ਖੇਡਣ ਵਾਲੇ ਖਿਡਾਰੀ ਦਾ ਮਾਣ ਹੀ ਬਹੁਤ ਵੱਧ ਜਾਂਦਾ ਵੀ ਉਹਨੇ ਭਾਈ ਉਹਦੇ ਚ ਹਿੱਸਾ ਲਿਆ ਉਹਨਾਂ ਖੇਡਾਂ ਦੇ ਵਿੱਚ। ਸੋ ਇਸ ਕਰਕੇ ਅਸੀਂ ਤਾਂ ਬੇਨਤੀ ਕਰਾਂਗੇ ਸਭ ਨੂੰ ਵੀ ਭਾਈ ਤੁਸੀਂ ਜਿਹੜੀ ਇਹਨੂੰ ਇਹ ਨਾ ਕਰੋ ਵੀ ਹਰੇਕ ਥਾਂ ਤੇ ਪੈਸੇ ਨਾਲ ਨਾ ਤੋਲੋ, ਤੇ ਇਹਨਾਂ ਗ੍ਰਿਫਤ ਖੇਡਾਂ ਦੇ ਵਿੱਚ ਤੇ ਸਿੱਖ ਖੇਡਾਂ ਦੇ ਵਿੱਚ ਜ਼ਰੂਰ ਆਪਦਾ ਬਣਦਾ ਸਹਿਯੋਗ ਦਿਓ। ਹਾਂ, ਆਉਣ ਵਾਲੇ ਦਿਨਾਂ ਚ ਹੋ ਸਕਦਾ ਜਿਵੇਂ ਹੁਣ ਲੱਖਾਂ ਦੀ ਖੇਡ ਹੋ ਗਈ ਇਹ, ਤੇ ਹੋ ਸਕਦਾ ਮਿਲੀਅਨਾਂ ਦੇ ਹਿਸਾਬ ਨਾਲ ਸਰਕਾਰਾਂ ਜਾਂ ਕੰਪਨੀਆਂ ਸਾਨੂੰ ਹਿੱਸਾ ਦੇਣ ਲੱਗ ਜਾਣ, ਹਿੱਸਾ ਪਾਉਣ ਲੱਗ ਜਾਣ, ਤਾਂ ਫੇਰ ਭਾਈ ਇਹਨਾਂ ਨੂੰ ਵੀ ਦਿੱਤੇ ਜਾਣਗੇ ਜੇ ਐਕਸੈਸ ਮਨੀ ਹੋਊਗੀ।
ਉਹ ਵੀ ਭਾਜੀ ਇੱਕ ਫਾਰਮੂਲੇ ਦੇ ਵਿੱਚ ਦਿੱਤੇ ਜਾਣਗੇ ਨਾ, ਮਤਲਬ ਜਦੋਂ ਜਿਨ੍ਹਾਂ ਨੇ ਪ੍ਰਬੰਧਕਾਂ ਨੇ ਦੇਖਣੀ ਹੈ ਤਾਂ ਉਹਨਾਂ ਨੇ ਮਤਲਬ ਐਜ ਏ ਸਾਰਾ ਹੀ ਦੇਖਣਾ, ਹੋਲਿਸਟਿਕ ਪੁਆਇੰਟ ਆਫ ਵਿਊ ਦੇਖਣਾ ਕਿ ਸਾਰੀਆਂ ਸਪੋਰਟਸ ਦੇਖਣੀਆਂ, ਹਰ ਬੰਦਾ ਪੈਸੇ ਖਰਚ ਕੇ ਆ ਰਿਹਾ, ਠੀਕ ਹੈ। ਦੂਜੀ ਗੱਲ ਇਹ ਆ ਵੀ ਇਹ ਆਸਟ੍ਰੇਲੀਅਨ ਖੇਡਾਂ ਨੇ, ਜੇ ਹੁਣ ਬੰਦਾ ਕਵੇ ਵੀ ਮੈਂ ਜੀ ਇੰਡੀਆ ਤੋਂ ਪਲੇਅਰ ਲੈ ਕੇ ਆ ਰਿਹਾ $10,000 ਦੇ ਕੇ, ਉਹ ਕੋਈ ਮਜਬੂਰੀ ਥੋੜੋ ਹੈ ਤੁਹਾਨੂੰ? ਹੁਣ ਜਿਹੜੀ ਸੌਕਰ ਦੀ ਟੀਮ ਹੈ ਸਾਰੀ ਲੋਕਲ ਮੁੰਡਿਆਂ ਦੀ ਬਣੀ ਹੋਈ ਆ, ਕਬੱਡੀ ਦੀ ਕਿਉਂ ਨਹੀਂ ਬਣਦੀ ਫਿਰ? ਉਹ ਜੇ ਹੁਣ ਅਸੀਂ ਬਾਹਰੋਂ, ਉਹਦਾ ਤਾਂ ਫਿਰ ਨੈਵਰ ਐਂਡਿੰਗ ਸਟੋਰੀ ਆ, ਅੱਜ $10,000 ਲੱਗ ਰਿਹਾ ਇੱਕ ਪਲੇਅਰ ਤੇ, ਕੱਲ ਨੂੰ ਪਲੇਅਰ ਕਹੂਗਾ ਮੈਂ ਤਾਂ ਜਾਣਾ, ਮੈਂ ਤਾਂ $30,000 ਲਊਂਗਾ। ਕਬੱਡੀ ਵਾਲਿਆਂ ਦਾ ਤਾਂ ਖਰਚਾ ਦਿਨ ਪਰ ਦਿਨ ਵੱਧ ਰਿਹਾ ਕਲੱਬਾਂ ਦਾ। ਆਈ ਐਮ ਸੋਰੀ ਫਾਰ ਦੈਮ ਕਿ ਉਹ ਇੱਧਰ ਨੂੰ ਚਲੇ ਗਏ ਆ, ਪਰ ਉਹਨਾਂ ਨੂੰ ਜਾਣਾ ਨਹੀਂ ਸੀ ਚਾਹੀਦਾ। ਉਹਨਾਂ ਨੂੰ ਕੋਈ ਹੋਰ ਮੈਥਡ ਜਿਹੜੇ ਨੇ ਉਹ ਲੱਭਣੇ ਪੈਣੇ ਆ, ਮਤਲਬ ਜਿੱਥੇ 60,000 ਇੱਕ ਟੀਮ ਤੇ ਲਾ ਰਹੇ ਆ, 40,000-50,000 ਇੱਕ ਟੀਮ ਤੇ ਲਾ ਰਹੇ ਆ, ਉਹ ਟੂਰਨਾਮੈਂਟ ਆਰਗੇਨਾਈਜ਼ਰ ਤੋਂ ਸਿਰਫ 2,000 ਦੀ ਡਿਮਾਂਡ ਕਰ ਰਹੇ ਆ। ਮਤਲਬ ਇਹ ਤਾਂ ਮਤਲਬ ਮੈਨੂੰ ਲੱਗਦਾ ਨੀ ਵੀ ਫੇਅਰ ਹੈ ਵੀ ਜਿੱਥੇ ਅੱਗੇ ਜਿੱਥੇ 40,000 ਲੱਗਾ ਉੱਥੇ 42,000 ਲੱਗ ਜਾਊਗਾ, ਕੀ ਫਰਕ ਪੈਂਦਾ ਹੈ? ਠੀਕ ਹੈ ਨਾ, ਕਲੱਬਾਂ ਨੂੰ ਆਪਣੇ ਫੰਡ ਰੇਜ਼ਿੰਗ ਟੈਕਟਿਕ ਸੋਚਣੇ ਪੈਣੇ ਆ, ਉਹ ਥੋੜੇ ਉਧਰ ਜ਼ੋਰ ਲਾ ਲੈਣ, ਹਾਲਾਂਕਿ ਇੱਧਰ ਬਦਨਾਮੀ ਕਰਾਉਣ ਨਾਲੋਂ ਵੀ ਇੱਕ ਮਤਲਬ ਇਹਨਾਂ ਸੰਸਥਾਵਾਂ ਤੋਂ ਇੱਕ ਤਾਂ ਉਹ ਇੰਨਾ ਸਾਰਾ ਕੁਝ ਇਕੱਠ ਕਰ ਰਹੇ ਆ, ਆਰਗੇਨਾਈਜ਼ ਕਰ ਰਹੇ ਆ, ਤੇ ਉੱਪਰੋਂ ਮਤਲਬ ਉਹਨਾਂ ਤੋਂ ਪ੍ਰੈਸ਼ਰ ਪਾਇਆ ਜਾ ਰਿਹਾ। ਖੈਰ ਮੈਂ ਫਿਰ ਵਧਾਈ ਦਿੰਦਾ ਗ੍ਰਿਫਤ ਵਾਲਿਆਂ ਨੂੰ ਕਿ ਉਹ ਬੜੇ ਲੰਬੇ ਸਮੇਂ ਤੋਂ ਨਿਰਵਿਘਨ ਇਹ ਟੂਰਨਾਮੈਂਟ ਕਰਾ ਰਹੇ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ, ਤੇ ਅਸੀਂ ਤਾਂ ਜੀ ਖੜੇ ਹਾਂ, ਅਸੀਂ ਤਾਂ ਆਪਣੀਆਂ ਟਿਕਟਾਂ ਆਪ ਲਾ ਕੇ ਜਾਂਦੇ ਹਾਂ, ਆਪਣੀ ਰਿਹਾਇਸ਼ ਆਪ ਕਰਕੇ ਜਾਂਦੇ ਹਾਂ, ਆਪਾਂ ਕੋਲੋਂ ਵੀ ਪੈਸੇ ਦਿੰਦੇ ਹਾਂ ਤੇ ਸਪੋਰਟ ਵੀ ਕਰਦੇ ਹਾਂ, ਸਪੌਂਸਰ ਵੀ ਲੱਭ ਕੇ ਦੇਈਦੇ ਆ, ਅਸੀਂ ਫੁੱਲੀ ਸਮਰਪਿਤ ਹਾਂ ਜੀ ਜਿਹੜੇ ਕਮਿਊਨਿਟੀ ਦੇ ਪ੍ਰੋਜੈਕਟ ਹੈ, ਜਿੰਨੇ ਵੀ ਪ੍ਰੋਜੈਕਟ ਹੈ, ਚਾਹੇ ਉਹ ਖੇਡਾਂ ਹੋਣ, ਚਾਹੇ ਉਹ ਗੁਰੂ ਘਰ ਹੋਣ, ਚਾਹੇ ਕੋਈ ਵੀ ਜਿਹੜੀ ਫੰਡ ਰੇਜ਼ਿੰਗ ਕਿਸੇ ਵੀ ਚੀਜ਼ ਲਈ ਹੋਵੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਤੇ ਹੁਣ ਆਉਂਦੇ ਹਾਂ ਜੀ ਲੋਕਲ ਜਿਹੜੀ ਪੋਲਿਟਿਕਸ ਵੱਲ। ਹੁਣ ਪਰਥ ਦੇ ਵਿੱਚ ਇੱਕ ਬੜਾ ਮਿੰਟੂ ਜੀ ਚੱਲ ਰਿਹਾ ਕੰਮ ਕਿ ਜਿਹੜੀ ਲੇਬਰ ਫੈਡਰਲ ਲੇਬਰ ਪਾਰਟੀ ਆ, ਉਹਨਾਂ ਨੇ ਐਤਕੀ ਬਹੁਤ ਜਿਹੜਾ ਪੈਸਾ ਪ੍ਰੋਮਿਸ ਕੀਤਾ ਹੈ ਭਾਰਤੀ ਭਾਈਚਾਰੇ ਨੂੰ, ਉਹਨਾਂ ਦੇ ਵਿੱਚ $2.5 million ਇੰਡੀਅਨ ਸੈਂਟਰ ਬਣਾਉਣ ਦੇ ਲਈ ਉਹਨਾਂ ਨੇ ਡਿਕਲੇਅਰ ਕੀਤਾ ਵੀ ਇੰਡੀਅਨ ਸੈਂਟਰ ਬਣਨਾ ਤੇ $2.5 million ਅਸੀਂ ਦੇਵਾਂਗੇ, ਲੇਬਰ ਗਵਰਨਮੈਂਟ ਨੇ ਪਲੈਜ ਕੀਤਾ ਜੇ ਸਾਡੀ ਸਰਕਾਰ ਆ ਗਈ ਕਹਿੰਦੇ, ਤੇ $2.5 lakh ਦੋਨਾਂ ਗੁਰਦੁਆਰਿਆਂ ਨੂੰ ਦੇਣਾ ਹੈ ਉਹਨਾਂ ਨੇ, ਤੇ $2.5 lakh 3 ਮੰਦਰਾਂ ਨੂੰ ਹੋਰ ਉਹਨਾਂ ਨੂੰ ਦੇਣਾ ਆ। ਸੋ ਇੱਦਾਂ ਕਹਿ ਲਓ ਕਿ $5-6 million ਜਿਹੜਾ ਆ ਉਹ ਭਾਰਤੀ ਭਾਈਚਾਰੇ ਵੱਲ ਨੂੰ ਹੱਥ ਵਧਾਇਆ ਜਾ ਰਿਹਾ, ਸੁੱਟਿਆ ਜਾ ਰਿਹਾ, ਦਿੱਤਾ ਜਾ ਰਿਹਾ। ਖੈਰ ਸਵਾਗਤ ਕਰਨਾ ਬਣਦਾ ਆ, ਯੂ ਨੋ ਐਨੀਥਿੰਗ ਦੈਟ ਕਮਸ ਇਜ਼ ਬੈਟਰ, ਪਰ ਐਥਿਕਲੀ ਮਤਲਬ ਕੀ ਇਹ ਠੀਕ ਹੈ ਤੁਹਾਡੇ ਨਜ਼ਰੇ?
ਦੇਖੋ ਹੁਣ ਤਾਂ ਨੀ ਸਾਨੂੰ ਕਿਸੇ ਨੇ ਪੁੱਛਿਆ, ਹੁਣ ਤਾਂ ਕਿਸੇ ਨੇ ਨੀ ਪੁੱਛਿਆ। ਉਹ ਮੇਰੇ ਉਹ ਗੱਲ ਯਾਦ ਆ ਜਾਂਦੀ ਹੈ, ਕਹਿੰਦੇ ਨਾ ਇੱਕ ਵਾਰੀ ਕਿਸੇ ਲੋਕ ਅੱਡੋ ਅੱਡ ਜੋੜ ਦਿੰਦੇ, ਕੋਈ ਜੋਗੀ ਪੀਰ ਨਾਲ ਜੋੜ ਦਿੰਦਾ, ਕੋਈ ਕਿਸੇ ਨਾਲ ਜੋੜ ਦਿੰਦਾ ਗੱਲ, ਪਰ ਆਪਾਂ ਇਹ ਦੱਸੀਏ ਵੀ ਕੋਈ ਨਾ ਕਹਿੰਦੇ ਮਹਾਤਮਾ ਸੀ ਤੇ ਉਹ ਭਗਤੀ ਕਰ ਰਿਹਾ ਸੀ ਬੈਠਾ, ਪਤਨੀ ਸਾਲਾਂ ਬੱਧੀ ਲੰਘ ਗਏ ਭਗਤੀ ਕਰਦੇ ਤੇ ਉਹਦੇ ਨਾ ਇੱਕ ਫੋੜਾ ਨਿਕਲਿਆ ਮੋਢੇ ਦੇ ਉੱਤੇ, ਮੰਨ ਲਓ ਤੇ ਰਿਸਣ ਲੱਗ ਗਿਆ।
ਅੱਛਾ,
12 ਸਾਲ ਉਹ ਫੋੜਾ ਰਿਸੀ ਗਿਆ, ਉਹ ਭਗਤੀ ਕਰੀ ਗਏ ਤੇ 12 ਸਾਲਾਂ ਬਾਅਦ ਕਹਿੰਦੇ ਉਹਦੇ ਕੋਲ ਇੱਕ ਬੂਟੀ ਪੈਦਾ ਹੋ ਗਈ ਆਪ ਹੀ, ਤੇ ਬੂਟੀ ਪੈਦਾ ਹੋ ਕੇ ਬੋਲਦੀ ਆ ਉਸ ਨੂੰ ਮਹਾਤਮਾ ਨੂੰ, ਕਹਿੰਦੀ ਮਹਾਤਮਾ ਵੀ ਮੈਨੂੰ ਇੱਥੋਂ ਰਗੜ ਲਾ, ਮੇਰੇ ਪੱਤੇ ਤੋੜ ਲਾ, ਇਹਨਾਂ ਨੂੰ ਰਗੜ ਕੇ ਤੇ ਫੋੜੇ ਦੇ ਉੱਤੇ ਲਾ ਲਾ ਤੇ ਤੇਰੇ ਫੋੜੇ ਨੂੰ ਆਰਾਮ ਆ ਜਾਓ। ਤੇ ਮੂਹਰੋਂ ਮਹਾਤਮਾ ਦਾ ਭਾਈ 12 ਸਾਲਾਂ ਦੀ ਤੂੰ ਕਿੱਥੇ ਗਈ ਸੀ, ਹੁਣ ਨੀ ਮੈਂ ਲਾਉਂਦਾ ਗਾ, ਹੁਣ ਇਹਦਾ ਸਮਾਂ ਆ ਗਿਆ, ਇਹ ਆਪ ਹੀ ਹੋਇਆ, ਇਹਨੂੰ ਆਰਾਮ ਆ ਜੂਗਾ। ਸੋ ਮੇਰਾ ਇੱਥੇ ਕਹਿਣ ਦਾ ਭਾਵ ਇਹ ਆ ਵੀ ਹੁਣ ਤੱਕ ਕਿੱਥੇ ਗਈਆਂ ਸੀ ਸਰਕਾਰਾਂ, ਹੁਣ ਤੱਕ ਤਾਂ 5 ਸੈਂਟ ਨੀ ਦਿੱਤੇ ਸੀ, ਹੁਣ ਸਰਕਾਰਾਂ ਨੀ ਇਹ ਪਾਰਟੀਆਂ ਦੇ ਰਹੀਆਂ, ਜਦੋਂ ਇਹਨਾਂ ਨੂੰ ਸਾਡੀਆਂ ਵੋਟਾਂ ਦਿਸਣ ਲੱਗ ਗਈਆਂ। ਮੈਂ ਪਿਛਲੇ ਦਿਨ ਪਾਰਲੀਮੈਂਟ ਹਾਊਸ ਦੇ ਵਿੱਚ ਇੱਕ ਕਾਨਫਰੰਸ ਅਟੈਂਡ ਕਰਕੇ ਆਇਆ ਮੀਡੀਆ ਦੀ 3-4 ਦਿਨ ਪਹਿਲਾਂ, ਉੱਥੇ ਲੇਬਰ ਪਾਰਟੀ ਬਣੀ ਸਪੈਸ਼ਲ ਬਿੱਲ ਸ਼ੋਰਟਨ ਤੇ ਜਿਹੜੇ ਸ਼ੈਡੋ ਇਮੀਗ੍ਰੇਸ਼ਨ ਮਿਨਿਸਟਰ ਸ਼ੂ ਨੌਮਨ ਆ ਉਹਨਾਂ ਨੇ ਬੰਨੀ, ਜਿਹੜਾ ਇੱਕ ਸਾਨੂੰ ਪ੍ਰੈਸ ਨੋਟ ਦਿੱਤਾ ਗਿਆ, ਉਸ ਪ੍ਰੈਸ ਨੋਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਭਾਈ ਮਾਪਿਆਂ ਲਈ ਆਹ ਕੁਛ ਕਰਾਂਗੇ। ਮੈਂ ਉਹਦੀ ਨਿਊਜ਼ ਵੀ ਸਾਂਝੀ ਕੀਤੀ ਸੀ, ਵਾਕਈ ਫਰਕ ਆ, ਜਿਹੜੀ ਲਿਬਰਲ ਦਾ ਵਾਅਦਾ ਸੀ ਤੇ ਲੇਬਰ ਦੇ ਵਾਅਦੇ ਨਾਲ ਫਰਕ ਸੀ। ਪਰ ਯਾਦ ਰੱਖੋ ਪਿਛਲੀਆਂ ਚੋਣਾਂ ਵੇਲੇ ਵੀ ਇਹ ਵਾਅਦੇ ਹੋਏ ਸੀ, ਲਿਬਰਲ ਨੇ ਜਿਹੜਾ ਵਾਅਦਾ ਕੀਤਾ ਸੀ ਉਹਦੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਲਾਗੂ ਕਰਨ ਦੀ, ਬੈਟਰ ਦੈਨ ਨਥਿੰਗ, ਪਰ ਉਹਨੂੰ 10% ਵੀ ਨੀ ਜਿਹੜਾ ਵਾਅਦਾ ਕੀਤਾ ਸੀ ਉਹਨਾਂ ਦਾ। ਸੋ ਇਵੇਂ ਹੁਣ ਪਰਥ ਦੇ ਵਿੱਚ ਸ਼ੁਰੂ ਹੋ ਗਿਆ, ਪਰਥ ਵਾਲੇ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਜਿਹੜੀ ਭਾਰਤੀਆਂ ਦੀਆਂ ਜਿਹੜੀਆਂ ਵੋਟਾਂ ਜਾਂ ਪ੍ਰਵਾਸੀਆਂ ਦੀਆਂ ਵੋਟਾਂ ਉਹ ਕਿੰਨੀਆਂ, ਤੇ ਉਹ ਵੋਟਾਂ ਨੇ ਜਿਹੜਾ ਇੱਕ ਇੱਥੇ 1-2% ਦੀ ਸਵਿੰਗ ਆਉਂਦੀ ਹੈ ਇੱਥੇ ਤੇ ਸੀਟਾਂ ਬਦਲ ਜਾਂਦੀਆਂ, ਤੇ ਉਹਨਾਂ ਨੇ ਸਰਕਾਰ ਤੈਅ ਕਰਨੀ ਆ। ਜਿਹੜੇ ਉਹ ਪੈਸੇ ਦੇ ਉਹਨਾਂ ਨੇ ਅਨਾਊਂਸ ਕਰ ਰਹੇ ਆ ਉਹ ਪਾਰਟੀ ਨੇ ਕਿਸੇ ਨੇ ਜੇਬ ਚੋਂ ਤਾਂ ਦੇਣੇ ਨੀ, ਉਹ ਤਾਂ ਆਲਰੇਡੀ ਮਲਟੀਕਲਚਰ ਦਾ ਫੰਡ ਹੁੰਦਾ, ਬਹੁਤ ਵੱਡਾ ਫੰਡ ਹੁੰਦਾ ਇੱਕ ਮਲਟੀਕਲਚਰ ਦਾ, ਤੇ ਉਹ ਅੱਡੋ ਅੱਡ ਅਦਾਰਿਆਂ ਨੂੰ ਦਿੱਤਾ ਜਾਂਦਾ। ਪਰ ਜਦੋਂ ਦੇਣਾ ਹੋਇਆ ਨਾ ਇਹ ਫੰਡ ਉਦੋਂ ਪੁੱਛਿਓ ਕਾਰਨ ਕੀ ਆ। ਮੈਂ ਇਹਨਾਂ ਚੋਂ ਬਹੁਤ ਗੁਜ਼ਰਿਆ, ਆਮ ਹੀ ਅਨਾਊਂਸਮੈਂਟ ਹੋ ਜਾਂਦੀ ਆ ਵੀ ਤੁਸੀਂ ਐਸੋਸੀਏਸ਼ਨ ਚਲਾਉਣੇ ਹੋ, ਮੈਂ ਪੰਜਾਬੀ ਕਲਚਰ ਐਸੋਸੀਏਸ਼ਨ ਚਲਾਉਣਾ, ਤੇ ਮੈਨੂੰ ਹਰ ਵਾਰ ਮੇਲ ਆਉਂਦੀ ਆ ਵੀ ਤੁਸੀਂ ਜੀ ਆਹ ਫੰਡ ਲਈ ਇਲੀਜੀਬਲ ਹੋ, ਤੁਸੀਂ ਫੰਡ ਅਪਲਾਈ ਕਰ ਲਓ। ਜਦੋਂ ਫੰਡ ਅਪਲਾਈ ਕਰਨ ਦੀ ਫਾਰਮ ਭਰਦੇ ਨਾ, 20% ਫਾਰਮ ਭਰ ਕੇ ਬੰਦਾ ਵਿਚਾਲੇ ਛੱਡ ਕੇ ਭੱਜ ਜਾਂਦਾ, ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਸਕਦੇ, ਤੁਸੀਂ ਉਹਨਾਂ ਤੇ ਖਰੇ ਹੀ ਨਹੀਂ ਉੱਤਰ ਸਕਦੇ, ਤੇ ਜਦੋਂ ਤੁਸੀਂ ਖਰੇ ਨਹੀਂ ਉੱਤਰਦੇ ਤੁਸੀਂ ਛੱਡ ਕੇ ਭੱਜੋਗੇ ਤੇ ਆਖੋ ਚਲੋ ਯਾਰ ਕੀ ਕਰਨਾ ਆਪਾਂ। ਸੋ ਇਹ ਕਈ ਵਾਰੀ ਕੀ ਹੁੰਦਾ, ਹੁਣ ਜਦੋਂ ਕੋਈ ਅਦਾਰਾ ਕੋਈ ਕੰਮ ਕਰਾਉਂਦਾ, ਜੇ ਤੁਸੀਂ ਉਹਦੀ ਮੰਨ ਲਓ ਕੋਈ ਸ਼ੋਅ ਕਰਾਇਆ, ਉਹ ਸ਼ੋਅ ਦੀ ਜੇ 10 ਰੁਪਏ ਟਿਕਟ ਰੱਖ ਲਈ ਖਰਚਾ ਪੂਰਾ ਕਰਨ ਨੂੰ, ਤਾਂ ਤੁਸੀਂ ਇਲੀਜੀਬਲ ਨੀ ਰਹੇ ਫੰਡ ਲੈਣ ਦੀ, ਤੇ 10 ਰੁਪਏ ਨਾਲ ਤਾਂ ਤੁਹਾਨੂੰ 10,000 ਆਜੂਗਾ ਤੇ ਫੰਡ ਤੁਸੀਂ 2500 ਅਪਲਾਈ ਕਰਨਾ, ਫੇਰ ਅਗਲਾ 10 ਰੁਪਏ ਟਿਕਟ ਰੱਖ ਲੈਂਦਾ। ਤੇ ਸੋ ਇਸ ਕਰਕੇ ਜਦੋਂ ਇਹ ਸਿਰੇ ਚੜੀਆਂ ਨਾ ਸਕੀਮਾਂ ਉਦੋਂ ਆਪਾਂ ਦੇਖਾਂਗੇ। ਪਰ ਹਾਂ, ਹੁਣ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਕਿਵੇਂ ਨਾ ਕਿਵੇਂ ਕਿਤੇ ਨਾ ਕਿਤੇ ਹਰੇਕ ਨੂੰ ਭਰਮਾਉਣ ਦੀ ਕੋਸ਼ਿਸ਼ ਆ, ਤੇ ਖਾਸ ਕਰਕੇ ਇਸ ਟਾਈਮ ਟਾਰਗੇਟ ਪ੍ਰਵਾਸੀ ਬਣੇ ਹੋਏ ਆ। ਲਿਬਰਲ ਪਾਰਟੀ 1 ਜੁਲਾਈ ਤੋਂ ਇੱਕ ਵੀਜ਼ਾ ਲੈ ਕੇ ਆ ਰਹੀ ਹੈ ਪੇਰੈਂਟਸ ਦਾ, ਜਿਹਦੇ ਚ ਉਹਨਾਂ ਨੇ ਫੀਸਾਂ ਰੱਖੀਆਂ ਹੋਈਆਂ, ਇੱਕ ਲਿਮਿਟ ਰੱਖੀ ਹੋਈ ਆ। ਲੇਬਰ ਪਾਰਟੀ ਨੇ ਉਹ ਲਿਮਿਟਾਂ ਵੀ ਚੱਕਤੀਆਂ ਤੇ ਉਹ ਫੀਸਾਂ ਵੀ ਘਟਾਤੀਆਂ ਤੇ ਹੋਰ ਬਹੁਤ ਸਾਰਾ ਦਾ ਸਬਜ਼ ਬਾਗ ਦਿਖਾਇਆ। ਪਰ ਨਾਲ ਨਾਲ ਸਾਡੀ ਆਪਾਂ ਗ੍ਰੀਨ ਪਾਰਟੀ ਦੀ ਵੀ ਗੱਲ ਕਰਨੀ ਬਣਦੀ ਹੈ। ਗ੍ਰੀਨ ਪਾਰਟੀ ਨੇ ਇਸ ਨੂੰ ਮੇਨ ਮੁੱਦਾ ਹੀ ਬਣਾਇਆ ਹੋਇਆ ਤੇ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਜਿੱਥੇ ਜਿੱਥੇ ਇਹਦੀ ਵੀ ਗੱਲ ਹੋ ਰਹੀ ਹੈ ਵੀ ਅਸੀਂ ਮਾਪਿਆਂ ਦੇ ਵੀਜ਼ੇ ਤੇ ਛੂਟ ਤੇ ਇਹ ਚੀਜ਼ਾਂ ਚਾਹੁੰਦੇ ਆ, ਨਾਲ ਨਾਲ ਉਹਨਾਂ ਨੇ ਜਿਹੜਾ ਇੰਗਲਿਸ਼ ਟੈਸਟ ਦੇ ਨਾਂ ਤੇ ਹੋ ਰਹੀ ਲੁੱਟ ਆ ਉਹਦੇ ਤੇ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਉਹ ਵੀ ਕਰ ਰਹੇ ਆ। ਸੋ ਇਸ ਕਰਕੇ ਜਿਹੜਾ ਚੋਣਾਂ ਦਾ ਸੀਜ਼ਨ ਆ, ਪਰ ਜਿਹੜੀ ਹੁਣ ਆਪਾਂ ਨਿੱਜੀ ਤੌਰ ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਜਾਂ ਕਰਦੇ ਹਾਂ, ਦੇਖੋ ਐਜ਼ ਏ ਮੀਡੀਆ ਅਸੀਂ ਕਿਸੇ ਪਾਰਟੀ ਨੂੰ ਡਾਇਰੈਕਟਲੀ ਪ੍ਰੈਫਰ ਨਹੀਂ ਕਰਦੇ ਤੇ ਨਾ ਹੀ ਕਰਨਾ ਚਾਹੀਦਾ, ਸਾਡਾ ਥੀਮ ਤੇ ਸਾਡੇ ਧਰਮ ਦੇਂਗੇ ਇਸ ਦਾ, ਮੀਡੀਆ ਧਰਮ ਦੇਂਗੇ। ਜੇ ਤੁਸੀਂ ਮੀਡੀਆ ਚਲਾਉਣੇ ਹੋ ਤੁਹਾਨੂੰ ਨਿਊਟਰਲ ਹੋ ਕੇ ਗੱਲ ਕਰਨੀ ਪਈ। ਪਰ ਉਸ ਤੋਂ ਉੱਚਾ ਉੱਠ ਕੇ ਕਈ ਵਾਰੀ ਕੀ ਹੁੰਦਾ ਵੀ ਕਈ ਵਾਰੀ ਹਾਲਾਤ ਇਹ ਜੇ ਬਣ ਜਾਂਦੇ ਆ ਵੀ ਤੁਸੀਂ ਕੀ ਦੇਖਣਾ। ਜੇ ਹੁਣ ਮੇਰੇ ਤੋਂ ਐਜ਼ ਏ ਰਾਏ ਮੰਗੀ ਜਾਂਦੀ ਹੈ ਜਾਂ ਕੋਈ ਰਾਏ ਦਿੰਦਾ ਮੰਗਦਾ ਮੇਰੇ ਤੋਂ ਵੀ ਫੇਰ ਕੀ ਕਰੀਏ, ਤਾਂ ਮੇਰੀ ਪ੍ਰਵਾਸੀਆਂ ਨੂੰ ਸਿੱਧੀ ਰਾਏ ਇਹ ਆ ਵੀ ਭਾਵੇਂ ਇਹ ਪਾਰਟੀਆਂ ਸਾਨੂੰ ਸਬਜ਼ ਬਾਗ ਦਿਖਾ ਰਹੀਆਂ, ਇਹਨਾਂ ਪਾਰਟੀਆਂ ਦੇ ਵਿੱਚੋਂ ਜੇ ਕੋਈ ਚੋਣ ਮੈਨੀਫੈਸਟੋ ਸਾਡੇ ਹੱਕ ਚ ਬੋਲ ਰਿਹਾ, ਕਿਉਂ ਨਾ ਅਸੀਂ ਉਹਦੀ ਸਪੋਰਟ ਕਰੀਏ। ਇਹ ਮੁਲਕ ਹੈਗੇ ਆ ਜਿੱਥੇ ਤੁਸੀਂ ਜੇ ਚੋਣ ਮੈਨੀਫੈਸਟੋ ਤੇ ਪੂਰੇ ਨਾ ਉਤਰੇ ਤੁਸੀਂ ਉਹਨਾਂ ਨੂੰ ਖਿੱਚ ਸਕਦੇ ਹੋ, ਘੜੀਸ ਸਕਦੇ ਹੋ, ਧੂ ਸਕਦੇ ਹੋ, ਤੁਹਾਡੀ ਸੁਣਵਾਈ ਹੈਗੀ ਆ। ਸੋ ਫੇਰ ਆਪਾਂ ਇਹ ਦੇਖੀਏ ਵੀ ਸਾਨੂੰ ਇਸ ਟਾਈਮ ਕਿਹੜੀ ਪਾਰਟੀ ਕਿੱਥੇ ਸਾਡੀ ਆਵਾਜ਼ ਬਣ ਰਹੀ ਹੈ ਤੇ ਕਿੱਥੇ ਸਾਨੂੰ ਵੱਧ ਦਾ ਜਿਹੜਾ ਦੇ ਰਹੀ ਆ। ਸੋ ਇਹ ਇਹ ਇੱਕ ਤਾਂ ਇਹ ਸਾਡਾ ਚੋਣ ਦਾ ਜਿਹੜਾ ਇੱਥੇ ਪੈਮਾਨਾ ਹੋਣਾ ਚਾਹੀਦਾ। ਦੂਜਾ ਜਿਹੜੀ ਮੇਰੀ ਜਿਹੜੀ ਨਿੱਜੀ ਤੌਰ ਦੇ ਉੱਤੇ ਮੈਂ ਨਵਦੀਪ ਨੂੰ ਸਪੋਰਟ ਕਰ ਰਿਹਾ, ਗ੍ਰੀਨ ਦੇ ਪਾਰਟੀ ਵੱਲੋਂ ਖੜੇ ਹੋਏ ਆ ਬ੍ਰਿਸਬਨ ਤੋਂ ਸੈਨੇਟਰ ਦੇ ਤੇ ਆ, ਭਾਵੇਂ ਮੇਰੀ ਵੋਟ ਨਹੀਂ ਹੈ ਕੁਇਨਜ਼ਲੈਂਡ ਚ, ਪਰ ਮੈਂ ਉਹਨਾਂ ਨੂੰ ਡਾਇਰੈਕਟਲੀ ਸਪੋਰਟ ਕਰ ਰਿਹਾ ਤੇ ਸਿੱਧੀ ਮੀਡੀਆ ਤੇ ਵੀ ਸਪੋਰਟ ਕਰ ਰਿਹਾ। ਉਹ ਮੈਂ ਕਿਉਂ ਕਰ ਰਿਹਾ? ਉਹ ਮੈਂ ਇੱਕ ਇੰਡੀਅਨ ਮੀਡੀਆ ਚਲਾਉਣ ਦੇ ਨਾਤੇ, ਪ੍ਰਵਾਸੀ ਮੀਡੀਆ ਚਲਾਉਣ ਦੇ ਨਾਤੇ ਤਾਂ ਕਰ ਰਹੇ ਹਾਂ ਵੀ ਭਾਈ ਉਹ ਸਾਡੀ ਕੋਈ ਤਾਂ ਆਵਾਜ਼ ਹੋਵੇ ਜਿਹਨੂੰ ਅਸੀਂ ਡਾਇਰੈਕਟ ਕਾਲ ਕਰਕੇ ਆਪਦਾ ਮੁੱਦਾ ਦੱਸ ਸਕਦੇ ਹੋਈਏ, ਜਿਹਨੂੰ ਅਸੀਂ ਡਾਇਰੈਕਟ ਅਸੀਂ ਜਿਹਨੂੰ ਆਪਦੀ ਬਿਪਤਾ ਬਾਰੇ ਦੱਸ ਸਕਦੇ ਹੋ, ਤੇ ਉਸ ਤੋਂ ਵੀ ਵੱਧ ਜਿਹਨੂੰ ਖੁਦ ਹੀ ਪਤਾ ਹੋਵੇ ਉਹਨਾਂ ਬਿਪਤਾਵਾਂ ਦਾ, ਉਹ ਖੁਦ ਹੀ ਉਹਨਾਂ ਦੇ ਵਿੱਚ ਦੀ ਹੋ ਕੇ ਗੁਜ਼ਰ ਰਿਹਾ ਆਲਰੇਡੀ, ਆਲਰੇਡੀ ਉਹ ਵੀ ਸਾਡੇ ਲੈਵਲ 'ਚ ਹੀ ਆਇਆ ਸਾਡੇ ਸਿਸਟਮ ਨਾਲ ਹੀ ਉਹ ਵਿਚਰਿਆ। ਹੁਣ ਜੇ ਮੰਨ ਲਈਏ ਸਾਡਾ ਇੱਕ ਮੁੰਡਾ ਐਮ ਪੀ ਬਣਿਆ ਗੁਰਮੇਸ਼ ਭੰਗਲ, ਉਹਦਾ ਸਾਨੂੰ ਬਹੁਤ ਸਾਨੂੰ ਚਾਅ ਸਾਨੂੰ ਬਹੁਤ ਖੁਸ਼ੀ ਹੋਈ ਵੀ ਉਹ ਮੁੰਡਾ ਨੌਜਵਾਨ ਸਾਡਾ ਕੋਈ ਤਾਂ ਜਿਹੜਾ ਲੋਕਲ ਚਾਹੇ ਸਟੇਟ ਗਵਰਨਮੈਂਟ 'ਚ ਗਿਆ, ਪਰ ਗਿਆ ਤਾਂ ਹੈ ਨਾ, ਸਾਡੀ ਸਿੱਧੀ ਆਵਾਜ਼ ਤਾਂ ਬਣੂ ਆ। ਪਰ ਕਿਤੇ ਨਾ ਕਿਤੇ ਗੁਰਮੇਸ਼ ਨੇ ਵੀ ਉਹ ਦਿਨ ਨਹੀਂ ਦੇਖੇ ਜਿਹੜੇ ਨਵਦੀਪ ਨੇ ਦੇਖਿਆ। ਜੇ ਹੁਣ ਫੈਡਰਲ ਗਵਰਨਮੈਂਟ ਦੇ ਵਿੱਚ ਨਵਦੀਪ ਜਿਹੜਾ ਕਿ ਸਿਰਫ 12-13 ਸਾਲ ਪਹਿਲਾਂ ਮਾਈਗ੍ਰੈਂਟ ਹੋਇਆ ਬੰਦਾ ਤੇ ਆਮ ਜ਼ਿੰਦਗੀ ਦੇ ਵਿੱਚ ਦੀ ਗੁਜ਼ਰਦਾ ਹੋਇਆ, ਜੇ ਉਹ ਫੈਡਰਲ ਗਵਰਨਮੈਂਟ ਦੇ ਵਿੱਚ ਪਹੁੰਚਦਾ ਤਾਂ ਉਹਦੇ ਕੋਲੇ ਸਾਨੂੰ ਦੱਸਣ ਦੀ ਲੋੜ ਨਹੀਂ ਵੀ ਸਾਡੇ ਮੁੱਦੇ ਕੀ ਆ, ਉਹ ਮੁੱਦਿਆਂ ਬਾਰੇ ਉਹ ਜਾਣੂ ਆ, ਉਹ ਮੁੱਦਿਆਂ ਬਾਰੇ ਉਹਨੇ ਉਹਦੇ ਵਿੱਚ ਦੀ ਲੰਘਿਆ ਹੋਇਆ। ਸੋ ਇਸ ਕਰਕੇ ਡਾਇਰੈਕਟਲੀ ਅਸੀਂ ਸਪੋਰਟ ਕਰ ਰਹੇ ਹਾਂ ਇੱਥੇ ਨਵਦੀਪ ਦੀ ਤੇ ਸਾਰੇ ਕੁਇਨਜ਼ਲੈਂਡ ਦੇ ਜਿਹੜੇ ਨਿਵਾਸੀ ਆ। ਮੈਂ ਇੱਥੇ ਦੱਸਦਾ ਕਈਆਂ ਨੂੰ ਭੁਲੇਖਾ ਵੀ ਪਤਾ ਨੀ ਵੋਟ ਉਹਨੂੰ ਕਿਹੜੇ ਏਰੀਏ ਦੀ ਪਊਗੀ ਕਿੱਥੋਂ ਪਊਗੀ, ਉਹ ਸੈਨੇਟਰ ਦੇ ਲਈ ਖੜੇ ਹੋਏ ਆ। ਸੈਨੇਟਰ ਦੇ ਵਿੱਚ ਇਹ ਹੁੰਦੀ ਆ ਵੀ ਜਿਹੜੀ ਟੋਟਲ ਸਟੇਟ ਦੇ ਵਿੱਚੋਂ ਕੋਈ ਵੀ ਉਹਨਾਂ ਨੂੰ ਵੋਟ ਪਾ ਸਕਦਾ, ਕੁਇਨਜ਼ਲੈਂਡ ਦੇ ਵਿੱਚ ਚਾਹੇ ਉਹ ਕੇਨਸ ਰਹਿੰਦੇ ਆ, ਟਾਊਨਸਵਿਲ ਰਹਿੰਦੇ ਆ, ਮਕਾਏ ਰਹਿੰਦੇ ਆ, ਰੋਕੈਂਪਟਨ ਰਹਿੰਦੇ ਆ, ਜਿੱਥੇ ਮਰਜ਼ੀ ਤੁਸੀਂ ਸੁਣਦੇ ਹੋ ਸਾਨੂੰ, ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਨਵਦੀਪ ਨੂੰ ਵੋਟ ਪਾਉਣੀ ਆ। ਉਸ ਵੋਟ ਦਾ ਵੀ ਇੱਕ ਸਿਸਟਮ ਆ, ਕਿਉਂਕਿ ਕਈ ਵਾਰੀ ਨਾ ਕੈਂਡੀਡੇਟ ਆਪ ਜਾਂ ਪਾਰਟੀ ਉਵੇਂ ਨਹੀਂ ਦੱਸ ਸਕਦੀ। ਅਸੀਂ ਮੈਂ ਪਿਛਲੇ ਦਿਨ ਇੱਕ ਵਟਸਐਪ ਮੈਸੇਜ ਵੀ ਸ਼ੇਅਰ ਕੀਤਾ ਸੀ ਸਾਰਿਆਂ ਨਾਲ, ਉਹਦੇ ਵਿੱਚ ਇਹੀ ਚੀਜ਼ ਦੱਸੀ ਆ ਵੀ ਵੋਟ ਕਿਵੇਂ ਪਾਉਣੀ ਆ। ਵੋਟ ਪਾਉਣ ਦਾ ਤਰੀਕਾ ਸਰਲ ਆ ਜੀ, ਵੀ ਉਹਦੇ ਚ ਇੱਕ ਤਾਂ ਤੁਸੀਂ ਨਵਦੀਪ ਨੂੰ ਫਸਟ ਪ੍ਰੈਫਰੈਂਸ ਦੇਣੀ ਆ, ਜਿਹੜੀ ਕਿ ਬਹੁਤ ਵੱਡੀ ਗੱਲ ਆ, ਉਹ ਵੱਡੇ ਲੈਵਲ ਤੇ ਕਾਊਂਟ ਹੋਊਗੀ, ਕਿਉਂਕਿ ਨਵਦੀਪ ਨੂੰ ਮਿਲੀ ਹੋਈ ਆ ਪਾਰਟੀ ਵੱਲੋਂ ਸੈਕੰਡ ਪ੍ਰੈਫਰੈਂਸ। ਜੇ ਉਹਨੂੰ ਜਿੰਨੀਆਂ ਵੱਧ ਫਸਟ ਪ੍ਰੈਫਰੈਂਸ ਦੀਆਂ ਵੋਟਾਂ ਨਿਕਲਣਗੀਆਂ ਉਹੀ ਉਹਦੇ ਪੱਖ ਚ ਜਾਣਗੀਆਂ। ਸੋ ਮੈਂ ਬੇਨਤੀ ਕਰਦਾ ਸਾਰੇ ਸਾਡੇ ਭਾਰਤੀ ਭਾਈਚਾਰੇ ਨੂੰ ਵੀ ਉਹ ਨਵਦੀਪ ਨੂੰ ਫਸਟ ਪ੍ਰੈਫਰੈਂਸ ਦੇ ਨਾਂ ਤੇ ਵੋਟ ਪਾਉਣ। ਫਿਰ ਉਦੋਂ ਬਾਅਦ ਉਹ ਵੋਟ ਨਾ ਕਈ ਵਾਰੀ ਤੁਹਾਡੀ ਅਨਵੈਲਿਡ ਹੋ ਜਾਂਦੀ ਹੈ ਜੇ ਤੁਸੀਂ ਸੰਪੂਰਨ ਨਹੀਂ ਪਾਈ। ਪਹਿਲੀ ਵਾਰ ਜੇ ਵੋਟ ਪਾ ਰਹੇ ਹੋ ਤਾਂ ਤੁਹਾਨੂੰ ਦੱਸਦਾ ਜੀ, ਸੰਪੂਰਨ ਵੋਟ ਪਾਉਣ ਦਾ ਤਰੀਕਾ ਇਹ ਹੁੰਦਾ ਵੀ ਜਿੰਨੇ ਕੈਂਡੀਡੇਟ ਖੜੇ ਆ ਸਭ ਨੂੰ ਤੁਹਾਨੂੰ ਨੰਬਰਿੰਗ ਦੇਣੀ ਪਊਗੀ, ਉਹ ਤੁਸੀਂ ਆਪਦੀ ਚੋਇਸ ਮੁਤਾਬਕ ਦੇਣੀ ਆ ਵੀ ਜਿਵੇਂ ਫਸਟ ਪ੍ਰੈਫਰੈਂਸ ਨਵਦੀਪ ਨੂੰ, ਸੈਕੰਡ, ਥਰਡ, ਫੋਰਥ ਕਰਕੇ। ਮੰਨ ਲਓ ਜੇ 20 ਕੈਂਡੀਡੇਟ ਵੀ ਖੜੇ ਹੋਏ ਨਾ ਤਾਂ ਉੱਥੇ ਕੱਚੀ ਪੈਨਸਲ ਲਿਖੀ ਪਈ ਹੁੰਦੀ ਆ, ਉਹਦੇ ਨਾਲ ਤੁਸੀਂ ਸਾਰਿਆਂ ਨੂੰ ਨੰਬਰਿੰਗ ਦੇਣੀ ਆ, ਫੇਰ ਜਾ ਕੇ ਉਹ ਵੋਟ ਵਾਇਲਡ ਹੁੰਦੀ ਆ। ਸੋ ਤੁਸੀਂ ਇੱਥੇ, ਮੈਂ ਇਹ ਨੀ ਕਹਿੰਦਾ ਵੀ ਸਾਰੀ ਜਿਹੜੀ ਪ੍ਰੈਫਰੈਂਸ ਵੋਟ ਕਿਸੇ ਫਲਾਨੀ ਪਾਰਟੀ ਨੂੰ ਪਾਓ, ਧਮਕੀ ਨੂੰ ਪਾਓ, ਇਹ ਤੁਹਾਡੀ ਆਪਦੀ ਚੋਇਸ ਆ। ਤੁਸੀਂ ਦੇਖਣਾ ਤੁਹਾਡੇ ਲਈ ਕਿਹੜੀ ਪਾਰਟੀ ਤੋਂ ਹਾਂ ਦਾ ਨਾਰਾ ਮਾਰ ਰਹੀ ਆ। ਹਾਂ, ਨਵਦੀਪ ਲਈ ਅਸੀਂ ਪਰਸਨਲ ਨਿੱਜੀ ਤੌਰ ਤੇ ਕਹਿ ਰਹੇ ਹਾਂ, ਕੱਲਾ ਸਾਡਾ ਮਿੱਤਰ ਨੀ ਵੀ ਅਸੀਂ ਇਸ ਗੱਲ ਲਈ ਕਹਿ ਰਹੇ ਹਾਂ ਵੀ ਸਾਡਾ ਮਿੱਤਰ ਆ। ਮੈਂ ਜਿੰਨਾ ਕੁ ਪਿਛਲੇ 10-12 ਸਾਲਾਂ ਤੋਂ ਜਾਣਦਾ, ਉਹ ਬੰਦਾ ਖੜਨ ਵਾਲਾ ਬੰਦਾ, ਉਸ ਬੰਦੇ ਨੇ ਕਮਿਊਨਿਟੀ ਲਈ ਉਹਦੇ ਚ ਸੋਚ ਆ, ਉਹਦੀ ਉਹਦੇ ਚ ਬੋਲਣ ਦੀ ਸਮਰੱਥਾ ਹੈਗੀ, ਉਹਨੂੰ ਮੁੱਦਿਆਂ ਦਾ ਗਿਆਨ ਆ, ਉਹ ਇੱਕ ਸੰਸੀਅਰ ਆ, ਨਾ ਕਿ ਜੱਬਲੀਆਂ ਤੱਬਲੀਆਂ ਇੱਧਰਲੇ ਉੱਧਰਲੇ ਬਿਆਨ ਕਿਤੇ ਤੁਸੀਂ ਦਿੰਦਾ ਨਹੀਂ ਦੇਖਿਆ ਹੋਣਾ, ਉਹ ਬੜੀਆਂ ਸੰਸੀਅਰ ਤੇ ਬੜੀਆਂ ਸੰਸੀਅਰ ਗੱਲਾਂ ਕਰਦਾ ਤੇ ਸਾਨੂੰ ਉਹਨੂੰ ਪਰਖਣਾ ਚਾਹੀਦਾ।
ਜੀ ਬਿਲਕੁਲ, ਕੱਲ ਵੀ ਅਸੀਂ ਅਪੀਲ ਕੀਤੀ ਸੀ, ਹੁਣ ਇੱਕ ਵਾਰੀ ਫੇਰ ਕਰ ਰਹੇ ਹਾਂ। ਤੇ ਥੋੜੀ ਜਿਹੀ ਨਾ ਮੈਸੇਜ ਸਾਡੇ ਕੋਲ ਆਏ ਨੇ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਫੋਟੋਆਂ ਖਿੱਚ ਕੇ ਭੇਜ ਰਹੇ ਨੇ, ਉੱਥੇ ਅੱਜ ਵਿਸਾਖੀ ਮੇਲਾ ਆ ਤੇ ਟੈਂਟ ਵਗੈਰਾ ਲੱਗ ਰਹੇ ਨੇ। ਤੇ ਲਾਡੀ ਪਰਥ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੁਰਜੀਤ ਧਾਲੀਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਜੀ, ਸਾਡੇ ਨਾਲ ਨਾ ਜਗਤਾਰ ਗਿੱਲ ਭਾਜੀ ਜੁੜੇ ਸੀ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਕਹਿੰਦੇ ਕਿ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਮੁੱਦੇ ਮੁੱਕ ਗਏ ਨੇ, ਸਿਆਸਤ ਮੁੱਦਿਆਂ ਰਹਿਤ ਸੌਹਾਂ ਕਸਮਾਂ ਤੇ ਵਾਸਤਿਆਂ ਤੇ ਆ ਗਈ ਹੈ। ਸੁਖਬੀਰ ਬਾਦਲ ਸਾਹਿਬ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਦੀ ਬਜਾਏ ਬੇਅਦਬੀ ਮਸਲੇ ਤੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਤੇ ਬੇਅਦਬੀ ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ, ਪਰ ਕਰਵਾਉਣ ਵਾਲੇ ਤੇ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਦਾ ਨਾਮ ਨਹੀਂ ਲਿਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀਆਂ ਚੋਣਾਂ ਅਸਲੀ ਮੁੱਦੇ ਸਾਫ਼ ਪੀਣ ਪੀਣ ਤੇ ਫਸਲੀ ਪਾਣੀਆਂ ਦੀ ਗੱਲ, ਸਿਹਤ, ਵਾਤਾਵਰਨ ਤੇ ਸਿੱਖਿਆ ਪ੍ਰਣਾਲੀ ਦੀਆਂ ਗੱਲਾਂ ਕਿਧਰੇ ਗੁੰਮ ਹੋ ਗਈਆਂ ਨੇ। ਤੇ ਮਿੰਟੂ ਜੀ ਗੱਲ ਤਾਂ ਸਹੀ ਆ, ਉਧਰ ਆਪਣੇ ਦਲਜੀਤ ਸਿੰਘ ਹੈ ਨਾ ਪ੍ਰੈਜ਼ੈਂਟਰ ਬ੍ਰਿਸਬੇਨ ਤੋਂ, ਉਹਨਾਂ ਦੇ ਪਿਤਾ ਜੀ ਸਰਦਾਰ ਉਪਕਾਰ ਸਿੰਘ ਵੀ ਖੜੇ ਨੇ, ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਉਹਨਾਂ ਦੀ ਜਿਹੜੀ ਉਹਨਾਂ ਨੇ ਆਪਣੇ ਕਾਗਜ਼ ਭਰੇ ਨੇ ਨਾ, ਉਹਨੂੰ ਮੀਡੀਆ ਕਾਫੀ ਸਾਹਮਣੇ ਲੈ ਕੇ ਆ ਰਿਹਾ। ਵਾਤਾਵਰਨ ਦਾ ਮੁੱਦਾ ਆ ਉਹਨਾਂ ਨੇ ਕਾਫੀ ਚੱਕਿਆ ਹੋਇਆ, ਤੇ ਹੋਰ ਜਿਹੜੇ ਮਤਲਬ ਗਰਾਊਂਡ ਲੈਵਲ ਦੇ ਆ, ਤੁਸੀਂ ਕਿੱਦਾਂ ਦੇਖ ਰਹੇ ਹੋ ਵੀ ਜਿਹੜੇ ਮੁੱਦਿਆਂ ਦੇ ਤਾਂ ਗੱਲੇ ਹੀ ਨਹੀਂ ਹੋ ਰਹੀ ਕਿਤੇ ਵੀ?
ਦੇਖੋ ਜੀ, ਪਹਿਲੀ ਗੱਲ ਤਾਂ ਬੜੀ ਖੁਸ਼ੀ ਹੋਈ ਮੈਨੂੰ ਪਤਾ ਲੱਗਿਆ ਵੀ ਦਲਜੀਤ ਤੇ ਫਾਦਰ ਸਾਹਿਬ ਨੇ ਜਿਹੜੇ ਉਹਨਾਂ ਨੇ ਮੁੱਦਿਆਂ ਤੇ ਗੱਲ ਕੀਤੀ ਆ। ਇੱਥੇ ਸਾਨੂੰ ਇਹ ਲੈਵਲ ਨਹੀਂ ਦੇਖਣਾ ਚਾਹੀਦਾ ਚਾਹੇ ਉਹਨਾਂ ਨੂੰ ਇੱਕ ਵੋਟ ਪਵੇ, ਪਰ ਉਹਨਾਂ ਨੇ ਕੋਈ ਜਿਹੜੀ ਸਾਰਥਕ ਰਾਜਨੀਤੀ ਦੀ ਗੱਲ ਤਾਂ ਕੀਤੀ ਆ ਨਾ, ਇਸ ਲਈ ਉਹ ਵਧਾਈ ਦੇ ਪਾਤਰ ਆ। ਵਾਕਈ ਸੱਚਾਈ ਇਸ ਗੱਲ ਦੀ ਹੈ ਜਿਹੜੀ ਜਗਤਾਰ ਭਾਜੀ ਹੋਰਾਂ ਨੇ ਕਿਹਾ ਵੀ ਇਮੋਸ਼ਨਲ ਸਿਆਸਤ ਹੋਣ ਲੱਗ ਗਈ, ਮੁੱਦਿਆਂ ਦੀ ਸਿਆਸਤ ਨੀ। ਇਮੋਸ਼ਨਲ ਪਿੰਡਾਂ ਦੀਆਂ ਬੁੜੀਆਂ ਨੀ ਕਹਿੰਦੀਆਂ ਹੁੰਦੀਆਂ ਤੇਰਾ ਕੱਖ ਨਾ ਰਵੇ, ਉਹਦਾ ਕੱਖ ਨਾ ਰਵੇ, ਮੈਂ ਇੱਥੇ ਖੜਾ ਸਵਾਹ ਹੋ ਜਾ ਜੇ ਮੈਂ ਐ ਕਹਾ ਮੈਂ ਆ ਕਰਾਂ। ਜਦੋਂ ਬੰਦਾ ਆਪਦੀਆਂ ਦਲੀਲ ਮੁੱਕ ਜੇ ਨਾ ਜਿੱਥੇ, ਉੱਥੇ ਇਹ ਗੱਲਾਂ ਸ਼ੁਰੂ ਹੁੰਦੀਆਂ। ਸੋ ਸਿਆਸਤ ਦੇ ਵਿੱਚੋਂ ਦਲੀਲ ਮੁੱਕ ਚੁੱਕੀ ਆ, ਨਾ ਲੋਕਾਂ ਕੋਲੇ ਦਲੀਲ ਆ, ਬਹੁਤੇ ਲੋਕਾਂ ਕੋਲੇ ਤਾਂ ਬਕਾਊ ਦਲੀਲ ਆ, ਜਦੋਂ ਮਰਜ਼ੀ ਵਿਕ ਜਾਂਦੀ ਹੈ, ਜਿਹਦੇ ਮਰਜ਼ੀ ਕਾਸੇ ਦੇ ਥੋੜੇ ਜੇ ਲਾਲਚ ਦੇ ਉੱਤੇ ਵਿਕਦੇ ਦੇਖੇ ਆ ਮੈਂ ਦਲੀਲ। ਤੇ ਬਸ ਬਕਾਊ ਤਾਂ ਸਾਰੀ ਦੁਨੀਆਂ ਹੀ ਆ, ਕੋਈ ਥੋੜਾ ਜਾ ਦਸ ਦਾ ਰੁਪਈਆ ਵਿੱਚ ਵਿਕ ਜਾਂਦਾ, ਕੋਈ ਬੋਤਲ ਵਿਕ ਜਾਂਦਾ, ਕੋਈ $40 ਵਿੱਚ ਵਿਕ ਜਾਂਦਾ, ਬਿਕਾਊ ਹਰੇਕ ਹੈਗਾ। ਠੀਕ ਆ, ਇਹ ਇਹ ਤਾਂ ਹੁਣ ਕਲੀਅਰ ਕੱਟ ਹੀ ਆ। ਸੋ ਇਸ ਕਰਕੇ ਜਿਹੜੀਆਂ ਇਹ ਮੁੱਦਿਆਂ ਦੀਆਂ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਗਾਇਬ ਹੋਣਗੀਆਂ, ਤੇ ਲੋਕਾਂ ਨੂੰ ਬਸ ਉਹੀ ਮੁੱਦੇ ਰਹਿ ਗਏ। ਹੁਣ ਉੱਥੇ ਵੀ ਪਹਿਲਾਂ ਧਿਆਨ ਇਹੀ ਕੀਤਾ ਜਾਂਦਾ ਵੀ ਜੋ ਜਾਂਦੇ ਆ ਤਾਂ ਉਹਨਾਂ ਨੂੰ ਪੁੱਛੋ ਦੱਸੋ ਜੀ ਤੁਸੀਂ ਬੇਅਦਬੀ ਮਾਮਲੇ ਚ ਕੀ ਕੀਤਾ। ਉਸ ਮੁੱਦੇ ਨੂੰ, ਬੇਅਦਬੀ ਮੁੱਦੇ ਨੂੰ ਸੁਲਝਾਉਣ ਦੀ ਥਾਂ ਤੇ, ਉਹਦਾ ਹੱਲ ਕੱਢਣ ਦੀ ਥਾਂ ਤੇ, ਉਹਨੂੰ ਇਲੈਕਸ਼ਨ ਮੁੱਦੇ ਤੱਕ ਸੀਮਿਤ ਕਰਕੇ ਰੱਖਤਾ, ਬਸ ਹੋਰ ਉਸ ਤੋਂ ਸਿਵਾਏ ਹੋਰ ਕੁਛ ਨੀ ਹੈਗਾ। ਸੋ ਸਾਨੂੰ ਜਿਹੜਾ ਨੌਜਵਾਨ ਜਾਗਰੂਕ ਕੋਈ ਨਾ ਕੋਈ ਕਿਸੇ ਨਾ ਕਿਸੇ ਪਿੰਡ ਚੋਂ ਜ਼ਰੂਰ ਸਵਾਲ ਕਰਦਾ ਦਿਸ ਜਾਂਦਾ, ਜਿਹੜਾ ਕਹਿੰਦਾ ਵੀ ਭਾਈ ਦਰਸ ਸਾਡੇ ਕੀ ਕੀਤਾ, ਤੂੰ ਕੰਮ ਕੀ ਕੀਤਾ, ਕਿੱਥੇ ਆ ਰੁਜ਼ਗਾਰ, ਤੂੰ ਕਹਿੰਦਾ ਅਸੀਂ ਫੈਕਟਰੀ ਲਾਏਗਾ, ਆਹ ਕਰੇਗਾ, ਉਹ ਕਰੇਗਾ, ਕਿੱਥੇ ਆ ਅਸਲੀ ਮੁੱਦੇ? ਉਹ ਆ, ਪਰ ਉਹ ਸਿਆਸੀ ਲੋਕ ਉਹਨਾਂ ਮੁੱਦਿਆਂ ਤੇ ਤੁਹਾਨੂੰ ਆਉਣ ਹੀ ਨਹੀਂ ਦਿੰਦੇ, ਉਹਨਾਂ ਮੁੱਦਿਆਂ ਬਾਰੇ ਤੁਹਾਨੂੰ ਵਿਚਾਰ ਨਹੀਂ ਦਿੰਦੇ।
ਮਿੰਟੂ ਜੀ, ਸਿਆਸੀ ਮੁੱਦਿਆਂ ਦੇ ਵਿੱਚ ਜਦੋਂ ਪਿਆਜ਼ ਦਾ ਭਾਅ ਵੱਧ ਜਾਂਦਾ, ਕੁੱਡੇ ਲੀਡਰ ਆ ਜਾਂਦੇ ਸੜਕਾਂ ਤੇ, ਆਹ ਹੋ ਗਿਆ, ਆ ਗਿਆ ਜੀ, ਪਿਆਜ਼ ਮਹਿੰਗਾ ਹੋ ਗਿਆ ਜੀ, ਰੈਲੀਆਂ ਆਉਣੀ ਸ਼ੁਰੂ ਹੋ ਗਈਆਂ। ਹੁਣ ਮਤਲਬ ਹੁਣ ਤੁਹਾਨੂੰ ਪਤਾ ਪਿਆਜ਼ ਕਿਸ ਭਾਅ ਵਿਕ ਰਿਹਾ, 50 ਪੈਸੇ ਕਿਲੋ ਵੀ ਨਹੀਂ ਕੋਈ ਲੈ ਰਿਹਾ, ਮਤਲਬ ਇੰਨਾ ਮਾੜਾ ਹਾਲ ਕੀਤਾ ਪਿਆ। ਹੁਣ ਹੁਣ ਨਾਲੇ ਚੁਣਾਵ ਵੀ ਆ, ਮਤਲਬ ਇਹ BBC ਦੀ ਖ਼ਬਰ ਹੈ, ਹੁਣ ਵੋਟਾਂ ਵੀ ਆ, ਹੁਣ ਕਿਉਂ ਨੀ MP ਕੋਈ ਹੱਕ ਦੇ ਵਿੱਚ ਆ ਰਿਹਾ ਕਿਸਾਨਾਂ ਦੇ, ਜਿਹੜੇ ਮਤਲਬ ਭੰਗ ਦੇ ਪਾੜੇ, ਮਤਲਬ 50-50 ਰੁਪਏ ਨੂੰ ਕਿਲੋ ਦਿੱਲੀ ਚ ਵਿਕ ਰਿਹਾ ਪਿਆਜ਼, ਤੇ ਉੱਥੇ 50 ਪੈਸੇ ਨੂੰ ਕਿਲੋ ਲੈ ਰਹੇ ਨੇ, ਹੁਣ ਹੁਣ ਕਿਉਂ ਨੀ ਖੜ ਰਹੇ ਕੋਈ ਲੀਡਰ? ਮਤਲਬ ਇਹ ਮੁੱਦੇ ਆ ਅਸਲ ਦੇ ਵਿੱਚ ਕਿ ਮਤਲਬ
ਦੇਖੋ ਦੇਖੋ ਅੱਜ ਤੋਂ 5 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ, 5 ਦੇ ਵੀ 7-8 ਸਾਲ ਹੋ ਗਏ ਨੇ, ਜੰਤਰ ਮੰਤਰ ਗੰਢਾ ਤੰਤਰ ਆਰਟੀਕਲ ਦਾ ਨਾਮ ਸੀ। ਤੁਸੀਂ ਅੱਜ ਹੁਣ ਗੱਲ ਯਾਦ ਆ ਗਈ ਮੇਰੇ ਦਿਮਾਗ ਚ ਆ ਗਈ, ਜੰਤਰ ਮੰਤਰ ਗੰਢਾ ਤੰਤਰ। ਮੈਂ ਉਹ ਆਰਟੀਕਲ ਨੂੰ ਦਾ ਜਿਹੜਾ ਟਾਈਟਲ ਹੀ ਦੱਸਦਾ ਵੀ ਉਹਦੀ ਜ਼ਿਆਦਾਤਰ ਸਿਆਸਤ ਆ ਨਾ ਜਿਹੜੀ, ਉਹ ਜਿਹੜੇ ਉਹ ਮੁੱਦੇ ਜੰਤਰ ਮੰਤਰ ਦਿੱਲੀ ਤੋਂ ਉਠਾਏ ਜਾਂਦੇ ਆ, ਉੱਥੇ ਰੈਲੀਆਂ ਕੀਤੀਆਂ ਜਾਂਦੀਆਂ, ਉੱਥੇ ਧਰਨੇ ਲੱਗਦੇ ਆ, ਤੇ ਉਹ ਜੰਤਰ ਮੰਤਰ ਦੇ ਵਿੱਚ ਫਿਰ ਗੰਢਾ ਤੰਤਰ ਹਰ ਵੋਟਾਂ ਦੇ ਵਿੱਚ ਅਕਸਰ ਮੁੱਦਾ ਬਣਦਾ ਸੀ, ਹਰ ਵੋਟਾਂ ਦੇ ਵਿੱਚ ਜਿਹੜੀ ਗੰਢਿਆਂ ਨੂੰ ਮੂਹਰੇ ਰੱਖ ਕੇ ਤੇ ਵੋਟਾਂ ਹੁੰਦੀਆਂ ਸਨ। ਪਰ ਮੈਂ ਉਸ ਆਰਟੀਕਲ ਦੇ ਵਿੱਚ ਕਾਫੀ ਇਹਨਾਂ ਦੇ ਖੁਲਾਸੇ ਕੀਤੇ ਸੀ ਵੀ ਕਿਵੇਂ ਗੰਢੇ ਨੂੰ ਸਿਆਸਤ ਦੇ ਕੀਤੀ ਜਾਂਦੀ ਹੈ, ਗੰਢੇ ਦੇ ਉੱਤੇ ਗੰਢਾ ਤੰਤਰ ਉਹਦਾ ਨਾਮ ਰੱਖਿਆ ਸੀ, ਮੈਂ ਆਪਣੀ ਬੰਨੀ ਵੀ ਸ਼ਬਦ ਕੱਢਿਆ ਸੀ। ਸੋ ਉਹ ਗੰਢਾ ਤੰਤਰ ਜਿਹੜਾ ਕਿਤੇ ਨਾ ਕਿਤੇ ਉਹ ਗਾਇਬ ਹੋ ਗਿਆ, ਕਿਤੇ ਕਿਤੇ ਮੈਨੂੰ ਜੀ ਕਰਦਾ ਮੈਂ ਸਾਰਾ ਕ੍ਰੈਡਿਟ ਮੈਂ ਲੈ ਲਾਂ ਵੀ ਮੇਰੇ ਆਰਟੀਕਲ ਕਰਕੇ ਇਹ ਗਾਇਬ ਹੋ ਗਿਆ, ਵੀ ਹੁਣ ਉਹਨਾਂ ਨੇ ਆਖਿਆ ਵੀ ਇਸ ਬਾਰੇ ਤਾਂ ਮਿੰਟੂ ਨੂੰ ਪਤਾ ਲੱਗ ਗਿਆ, ਹੁਣ ਨੀ ਆਪਾਂ ਇਹ ਮੁੱਦਾ ਕਰਦੇ। ਠੀਕ ਹੈ ਨਾ, ਸ਼ਾਇਦ ਇਹ ਵੀ ਹੋਵੇ, ਕਿਉਂਕਿ ਮਾਣ ਕਰਨਾ ਬਣਦਾ, ਆਪਦੇ ਆਪ ਤੇ ਮਾਣ ਕਰਿਆ ਕਰੋ, ਕੋਈ ਫਰਕ ਨੀ ਪੈਂਦਾ ਹੁੰਦਾ, ਲੋਕ ਤਾਂ ਕਰਨ ਨਾ ਕਰਨ, ਲੋਕ ਤੁਹਾਡੀ ਬੜਾਈ ਕਰਨ ਨਾ ਕਰਨ, ਆਪ ਤਾਂ ਆਪਦੀ ਕਰ ਲਿਆ ਕਰੋ ਨਾ, ਫਿਰ ਲੋਕਾਂ ਦੀ ਜਿਹੜੀ ਚਾਪ ਆਪਦੀ ਵੀ ਨਾ ਕਰੋ, ਦੂਰਾ ਨੁਕਸਾਨ। ਠੀਕ ਹੈ ਨਾ, ਸੋ ਇਸ ਕਰਕੇ ਜਿਹੜਾ ਗੰਢਾ ਤੰਤਰ ਦਾ ਜਿਹੜਾ ਸੀ ਨਾ, ਅਸਲ ਚ ਮਹਿੰਗਾਈ ਮੁੱਦਾ, ਇਹਦਾ ਅਸਲੀ ਮੁੱਦੇ ਦਾ ਨਾਂ ਹੈਗਾ ਮਹਿੰਗਾਈ। ਮਹਿੰਗਾਈ ਦੇ ਮਾਮਲੇ ਦੇ ਉੱਤੇ ਭਾਜਪਾ ਅਕਸਰ ਗਾਲਾਂ ਦਾ ਉਦਾਹਰਣਾਂ ਦੇ ਕੇ ਹੋਰ ਦੇ ਕੇ ਮਨਮੋਹਨ ਸਿੰਘ ਸਰਕਾਰ ਨੂੰ ਭੰਡਦੀ ਰਹੀ, ਪਰ ਗੱਲ ਇਹ ਹੋਈ ਵੀ ਪਿਛਲੇ ਪੂਰੇ ਇਹਨਾਂ ਦੇ ਕਾਰਜਕਾਲ ਦੌਰਾਨ ਕਦੇ ਵੀ ਉਹ ਜਿਹੜੀ ਮਹਿੰਗਾਈ ਆ ਉਦੋਂ ਥੱਲੇ ਨੀ ਕਰ ਸਕੇ, ਉਦੋਂ ਵੱਧਦੀ ਰਹੀ, ਇਸ ਕਰਕੇ ਇਹਨਾਂ ਨੂੰ ਐ ਲੱਗਿਆ ਵੀ ਇਸ ਨੂੰ ਤਾਂ ਹੁਣ
ਨਹੀਂ ਨਾ ਹੀ ਕੋਈ ਮੁੱਦਾ ਬਣਿਆ, ਮਤਲਬ ਕਾਂਗਰਸ ਨੇ ਵੀ ਨੀ ਇਹਨੂੰ ਮੁੱਦਾ ਬਣਾਇਆ, ਕਿਉਂਕਿ ਵੈਸੇ ਇਹ ਮੁੱਦਾ ਬਣਾਉਣ ਦੇ ਲਾਇਕ ਨਹੀਂ ਹੈਗੇ, ਸਪਲਾਈ ਐਂਡ ਡਿਮਾਂਡ ਤੇ ਨਿਰਭਰ ਕਰਦੀਆਂ ਨੇ ਇਹ ਸਾਰੀਆਂ ਗੱਲਾਂ।
ਜੀ 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 ਬਿਲਕੁਲ, ਤੇ ਕਾਂਗਰਸ ਨੇ ਮੁੱਦਾ ਇਸ ਲਈ ਨੀ ਬਣਾਇਆ, ਕਾਂਗਰਸ ਨੂੰ ਲੱਗਦਾ ਵੀ ਜਿਹੜਾ ਇਹ ਤਾਂ ਮੁੱਦਾ ਇਹ ਪੱਤਾ ਤਾਂ ਸਾਡੇ ਖਿਲਾਫ਼ ਚੱਲਦੇ ਰਹੇ ਆ ਤੇ ਸਾਨੂੰ ਲੋਕ ਵਿੱਚ ਘੜੀਸਣਗੇ, ਫਿਰ ਉਹ ਕਾਊਂਟਰ ਕਰਨ ਨੂੰ ਉਹਨਾਂ ਨੂੰ ਸਾਧਨ ਹੈਗਾ ਵੀ ਤੁਹਾਡੇ ਵੇਲੇ ਕੀ ਸੀ, ਤੁਸੀਂ ਵੀ ਤਾਂ ਇਹੀ ਕਰਦੇ ਸੀ ਨਾ, ਪਰ ਉਹ ਇਸ ਲਈ ਇਸ ਮੁੱਦੇ ਤੋਂ ਦੂਰ ਰਹੇ। ਤੇ ਭਾਜਪਾ ਇਸ ਗੇ ਦੂਰ ਰਹੀ ਵੀ ਉਹਨਾਂ ਤੋਂ ਉਹ ਸਸਤਾ ਹੋਇਆ ਹੀ ਨੀ, ਉਹਨਾਂ ਨੂੰ ਹਿਸਾਬ ਚ ਨੀ ਆਇਆ ਕਰਨ ਦਾ। ਤੋ ਇਸ ਕਰਕੇ ਇਸ ਬਾਰੇ
ਹੁਣ ਹੁਣੇ ਵਰਤ ਲੈਣ, ਬੀਜੇਪੀ ਹੁਣ ਵਰਤ ਲੈਣ ਪਈ 50 ਪੈਸੇ ਨੂੰ ਕਿਲੋ ਦੇਖ ਲਾ ਕਰਤਾ ਸੀ ਤਾਂ ਰੋਲ ਦਿੱਤੇ ਕਿਸਾਨ ਜਿਹੜੇ
ਮਿੰਟੂ
ਜੀ ਹੁਣ ਏਦਾਂ ਹੈ ਵੀ ਪ੍ਰੋਗਰਾਮ ਸਮਾਪਤ ਕਰਨਾ ਪੈਣਾ ਕਿਉਂਕਿ ਅੱਜ ਮੈਂ ਗੁਰੂ ਘਰ ਜਾਣਾ ਤੇ ਮੱਥਾ ਟੇਕਣਾ ਤੇ ਕੁਛ ਇੱਥੇ ਸੇਵਾ ਵੀ ਹੈ ਤੇ ਆਪਾਂ ਵੀ ਲਈਏ ਇਜਾਜ਼ਤ ਫਿਰ ਕਿਉਂਕਿ ਮਿੰਟ 5 ਰਹਿ ਗਿਆ ਆਪਾਂ ਇੱਕ ਗੀਤ ਵੀ ਲਾਉਣਾ ਜਾਂਦੇ ਜਾਂਦੇ ਤੇ ਇੱਕ ਵਾਰੀ ਫੇਰ ਤੁਹਾਨੂੰ ਜੀ ਮੁਬਾਰਕਾਂ ਐਨਵਰਸਰੀ ਦੀਆਂ ਬਹੁਤ ਬਹੁਤ
ਬਹੁਤ ਬਹੁਤ ਮਿਹਰਬਾਨੀ ਸਾਰੇ ਹੀ ਸਰੋਤਿਆਂ ਦੀ ਮਿਹਰਬਾਨੀ ਜਿਨ੍ਹਾਂ ਨੇ ਅੱਜ ਦੇ ਦਿਨ ਦੇ ਉੱਤੇ ਮੈਨੂੰ ਜਿਹੜੀਆਂ ਮੁਬਾਰਕਾਂ ਭੇਜੀਆਂ ਤੇ ਬੜੀ ਵਧੀਆ ਫੇਸਬੁੱਕ ਤੇ ਜਿਹੜੀ ਐਵਰੇਜ ਆ ਰਹੀ ਹੈ 350 ਬੰਦਾ ਪਿਛਲੇ ਘੰਟੇ ਚ ਦੇਖ ਗਿਆ ਸੋ ਸੋਹਣੀ ਐਵਰੇਜ ਨਿਕਲ ਰਹੀ ਆ
ਸੋ ਅਪੀਲ ਕਰ ਦਿਓ ਇੱਕ ਵਾਰੀ ਫੇਰ ਲਾਈਕ ਅਪੀਲ ਕਰ ਦਿਓ ਲਾਈਕ
ਹਾਂ ਧੰਨਵਾਦ ਆ ਜੀ ਸਾਡੀ ਇਹ ਕਮਾਈ ਹੈ ਕਮਾਈ ਨਾ ਦੱਬਿਓ ਤੇ ਦੱਬਿਓ ਤਾਂ ਤੁਹਾਨੂੰ ਪਾਪ ਲੱਗੂਗਾ ਸੋ ਇਸ ਕਰਕੇ ਬੇਨਤੀ ਹੈ ਜੀ ਵੀ ਜਰੂਰ ਸਾਡੀ ਇਹ ਕਮਾਈ ਸਾਲ ਤੋਂ ਇੱਕ ਦਿਨ ਦੋ ਦਿਨ ਅਸੀਂ ਇਹ ਸਾਰੇ ਲੈਣੇ ਆ ਤੁਹਾਡੇ ਤੇ ਜਰੂਰ ਦਿਆ ਕਰੋ ਬਹੁਤ ਬਹੁਤ ਮਿਹਰਬਾਨੀ ਜੀ
ਮਿੰਟੂ ਭਾਜੀ ਦੇ ਜਿਹੜੇ ਲਾਈਕਾਂ ਦੀ ਸਪੀਡ ਹੈ ਜੀ 367 ਲਾਈਕ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲ ਰਹੀ ਆ ਸੋ ਜਿਹੜੇ ਕਾਫੀ ਵਧੀਆ ਸਪੀਡ ਆ ਰਹੀ ਆ ਇਹ ਤਾਂ ਰਾਕਟ ਦੀ ਸਪੀਡ ਤੇ ਜਾ ਰਹੇ ਚਲੋ ਠੀਕ ਹੈ ਜੀ ਭਾਜੀ
ਬਹੁਤ ਬਹੁਤ ਮਿਹਰਬਾਨੀ
ਸ਼ੁਕਰੀਆ ਸੋ ਦੋਸਤੋ ਮੈਂ ਵੀ ਲੈਣਾ ਇਜਾਜ਼ਤ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ ਤੁਸੀਂ ਜੁੜਦੇ ਰਹੋ ਤੇ ਅਗਲੇ ਹਫ਼ਤੇ ਫਿਰ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਆਵਾਂਗਾ ਤੇ ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਪ੍ਰੋਗਰਾਮ 15 ਮਿੰਟ ਬਾਅਦ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਤੇ ਮਿਲਦੇ ਹਾਂ ਜੀ ਫਿਰ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਰੱਬ ਰਾਖਾ।